ਸਾਧਨਾ ਦਾ ਪੰਜਵਾਂ ਦਿਨ ਪੂਰਾ ਹੋਇਆ। ਪੰਜਵਾਂ ਦਿਨ ਪੂਰਾ ਹੋਇਆ, ਸ਼ਿਵਰ ਦਾ ਅੱਧਾ ਸਮਾਂ ਗੁਜ਼ਰ ਗਿਆ। ਜਿਹੜਾ ਗਿਆ ਸੋ ਗਿਆ, ਜਿਹੜਾ ਬਾਕੀ ਬਚਿਆ ਹੈ। ਸਮਝਦਾਰ ਆਦਮੀ ਦੀ ਸਮਝਦਾਰੀ ਇਸੇ ਵਿੱਚ ਹੈ ਕਿ ਜਿਹੜਾ ਸਮਾਂ ਹੱਥ 'ਚ ਹੈ ਉਸ ਦਾ ਚੰਗੇ ਤੋਂ ਚੰਗਾ ਲਾਭ ਉਠਾਏ। ਪਰ ਕੀ ਕਰੇ, ਵਿਚਾਰਾ ਨਵਾਂ ਨਵਾਂ ਸਾਧਕ, ਅਲੱਗ ਅਲੱਗ ਪਰੰਪਰਾਵਾਂ ਵਿੱਚੋਂ ਆਉਣ ਵਾਲੇ ਲੋਕ, ਅਲੱਗ ਅਲੱਗ ਦਾਰਸ਼ਨਿਕ ਮਾਨਿਅਤਾਵਾਂ ਵਿੱਚੋਂ ਆਉਣ ਵਾਲੇ ਲੋਕ, ਤਾਂ ਵਿਚਾਰਾ ਨਵਾਂ ਨਵਾਂ ਸਾਧਕ ਜਿਸ ਪਰੰਪਰਾਗਤ ਮਾਨਿਅਤਾ 'ਚ ਜੰਮਿਆ ਪਲਿਆ, ਉਸ ਦੀ ਬੁੱਧੀ 'ਤੇ ਬਹੁਤ ਮੋਟੇ ਮੋਟੇ ਲੇਪ ਲੱਗੇ। ਤਾਂ ਇੱਥੇ ਆਉਂਦੀਆਂ ਹੀ ਸਾਰੀਆਂ ਸ਼ੰਕਾਵਾਂ ਜਾਗਦੀਆਂ ਹਨ। ਸੰਸ਼ਾ ਜਾਗਦਾ ਹੈ ਸਾਡੀ ਉਸ ਮਾਨਿਅਤਾ ਦਾ ਕੀ ਹੋਇਆ, ਸਾਡੀ ਉਸ ਪਰੰਪਰਾਗਤ ਦਾਰਸ਼ਨਿਕ ਮਾਨਿਅਤਾ, ਉਹਦੀ ਤਾਂ ਕੋਈ ਗੱਲ ਹੀ ਨਹੀਂ, ਉਸਦਾ ਤਾਂ ਕੋਈ ਧਿਆਨ ਹੀ ਨਹੀਂ। ਇਹ ਕਿਹੋ ਜਿਹਾ ਧਿਆਨ ਹੈ, ਅਸੀਂ ਕਰ ਕੀ ਰਹੇ ਹਾਂ, ਕਿਤੇ ਗਲਤ ਰਸਤੇ ਤਾਂ ਨਹੀਂ ਪੈ ਗਏ। ਸੁਭਾਵਿਕ ਹੈ, ਮਨ 'ਚ ਇਸ ਤਰ੍ਹਾਂ ਦਾ ਸ਼ੱਕ ਉੱਠਣਾ ਸੁਭਾਵਿਕ ਹੈ, ਕਿਉਂਕਿ ਇਹ ਭਾਰਤ ਦੀ ਬੜੀ ਪੁਰਾਣੀ ਸਾਧਨਾ ਹੋਣ ਦੇ ਬਾਵਜੂਦ ਵੀ ਅੱਜ ਭਾਰਤ ਵਾਸਤੇ ਬਿਲਕੁਲ ਨਵੀਂ ਸਾਧਨਾ ਹੈ। ਕਦੇ ਸੁਣਿਆ ਹੀ ਨਹੀਂ, ਇੰਝ ਵੀ ਹੁੰਦਾ ਹੈ ਕਿ ਸਿਰਫ ਸਰੀਰ ਨੂੰ ਵੇਖੋ, ਉਸ ਦੀ ਸੰਵੇਦਨਾਵਾਂ ਨੂੰ ਵੇਖੋ, ਅਤੇ ਉਸ ਨਾਲ ਤੁਹਾਡੇ ਰਾਗ ਨਿਕਲ ਜਾਣਗੇ, ਦੁਸ਼ ਨਿਕਲ ਜਾਣਗੇ, ਮੁਕਤ ਹੋ ਜਾਓਗੇ। ਇਹ ਕਿਹੋ ਜਿਹੀ ਗੱਲ ਹੈ? ਤਾਂ ਜਿੰਨੀਆਂ ਪਰੰਪਰਾਗਤ ਮਾਨਿਅਤਾ ਹਨ ਉਹਨਾਂ ਦਾ ਕੋਈ ਮਹੱਤਵ ਹੀ ਨਹੀਂ, ਮੁਕਤੀ ਦੇ ਰਾਹ ਵਿੱਚ ਉਹਨਾਂ ਦੀ ਕੋਈ ਥਾਂ ਹੀ ਨਹੀਂ। ਇਹੋ ਜਿਹੀਆਂ ਸ਼ੰਕਾਵਾਂ, ਇਹੋ ਜਿਹੇ ਸੰਸ਼ੇ ਜਾਗਣੇ ਬਹੁਤ ਸੁਭਾਵਿਕ ਹਨ। ਪਰ ਇੱਕ ਦਿਨ ਗੁਜ਼ਰਦਾ ਹੈ, ਦੋ ਦਿਨ ਗੁਜ਼ਰਦੇ ਹਨ, ਤਿੰਨ ਦਿਨ, ਚਾਰ ਦਿਨ, ਪੰਜ ਦਿਨ, ਤਾਂ ਕੁਝ ਤਾਂ ਇਹ ਸ਼ਾਮ ਦੇ ਪ੍ਰਵਚਨਾਂ ਨਾਲ, ਲੇਕਿਨ ਸਿਰਫ ਪ੍ਰਵਚਨਾਂ ਨਾਲ ਨਹੀਂ ਹੁੰਦਾ। ਇੱਕ ਤਰਕ ਉੱਠੇਗਾ ਤਾਂ 10 ਤਰਕ ਉਸ ਦੇ ਉਲਟ ਵੀ ਉੱਠ ਸਕਦੇ ਹਨ। ਪਰ ਮੁੱਖ ਗੱਲ ਤਾਂ ਇਹ ਹੈ ਕਿ ਥੋੜ੍ਹਾ ਬਹੁਤ ਤਾਂ ਕੰਮ ਕਰਦਾ ਰਿਹਾ, ਪੰਜ ਦਿਨਾਂ ਤੱਕ ਥੋੜ੍ਹਾ ਥੋੜ੍ਹਾ ਕੰਮ ਕਰਦਾ ਰਿਹਾ, ਅਤੇ ਪ੍ਰਵਚਨ ਨਾਲ ਬੁੱਧੀ ਦੇ ਸਤਰ 'ਤੇ ਸਮਝਦਾ ਰਿਹਾ। ਕੰਮ ਕਰਦਾ ਰਿਹਾ ਤਾਂ ਅਨੁਭੂਤੀ ਦੇ ਸਤਰ 'ਤੇ ਕੁਝ ਸਮਝਦਾ ਰਿਹਾ, ਤਾਂ ਥੋੜ੍ਹੀ ਥੋੜ੍ਹੀ ਸ਼ੰਕਾਵਾਂ ਦੂਰ ਹੋਣ ਲੱਗੀਆਂ। ਸਾਰੀਆਂ ਸ਼ੰਕਾਵਾਂ ਦੂਰ ਹੋ ਗਈਆਂ ਇੰਝ ਨਹੀਂ ਕਹਿ ਸਕਦੇ, ਕਿਸੇ ਕਿਸੇ ਦੀਆਂ ਹੋ ਵੀ ਜਾਂਦੀਆਂ ਨੇ। ਨਹੀਂ ਹੋਈਆਂ, ਸਾਰੀ ਸ਼ੰਕਾਵਾਂ ਦੂਰ ਨਹੀਂ ਹੋਈਆਂ, ਫਿਰ ਵੀ ਇੰਨੀ ਗੱਲ ਕੋਈ ਸਮਝਦਾਰ ਵਿਅਕਤੀ ਹੋਏਗਾ, ਬੁੱਧੀ ਪ੍ਰਧਾਨ ਵਿਅਕਤੀ ਹੋਏਗਾ, ਅੰਧ ਵਿਸ਼ਵਾਸਾਂ ਵਿੱਚ ਡੁੱਬਿਆ ਨਹੀਂ ਹੋਏਗਾ, ਤਾਂ ਇੰਨੀ ਗੱਲ ਤਾਂ ਉਹਨੂੰ ਪੰਜ ਦਿਨ ਪੂਰੇ ਹੁੰਦੇ ਹੁੰਦੇ ਸਮਝ 'ਚ ਆਉਣ ਲੱਗੇਗੀ ਕਿ ਭਾਈ ਗੱਲ ਤਾਂ ਕੁਝ ਯੁਕਤੀ ਸੰਗਤ ਲੱਗਦੀ ਹੈ, ਬੁੱਧੀ ਸੰਗਤ ਲੱਗਦੀ ਹੈ, ਨਿਕੰਮੀ ਗੱਲ ਨਹੀਂ ਲੱਗਦੀ। ਚਲੋ ਕਰਕੇ ਤਾਂ ਵੇਖੀਏ, ਕਰਕੇ ਤਾਂ ਵੇਖੀਏ, ਅਸੀਂ ਕਿੱਥੇ ਬੰਧ ਗਏ ਇਹਨਾਂ ਨਾਲ, ਅਸੀਂ ਕਿੱਥੇ ਇਹਨਾਂ ਦੇ ਸੰਪਰਦਾਇ 'ਚ ਬੱਝ ਗਏ, ਕਿੱਥੇ ਇਹਨਾਂ ਦੀ ਦਾਰਸ਼ਨਿਕ ਮਾਨਿਅਤਾ 'ਚ ਬੱਝ ਗਏ। ਕਰਕੇ ਤਾਂ ਵੇਖੀਏ, ਤਾਂ ਬਸ ਪੰਜ ਦਿਨਾਂ 'ਚ ਇੰਨਾ ਵੀ ਆ ਜਾਏ ਕਿ ਕਰਕੇ ਤਾਂ ਵੇਖੀਏ, ਤਾਂ ਬਾਕੀ ਦੇ ਜੋ ਪੰਜ ਦਿਨ ਹਨ ਉਹ ਬੜੀ ਨਿਸ਼ਠਾ ਨਾਲ ਕੰਮ ਕਰੇਗਾ, ਲਗਨ ਨਾਲ ਕੰਮ ਕਰੇਗਾ। ਕਰਕੇ ਵੇਖਣਾ ਹੈ ਨਾ, ਮੈਂ ਕਰਨ ਤੋਂ ਹੀ ਹਿਸ਼ਕਦਾ ਰਹਾਂਗਾ ਤਾਂ ਫਿਰ ਪਰਖਾਂਗਾ ਕਿਵੇਂ ਕਿ ਇਹ ਵਿੱਦਿਆ ਸਹੀ ਹੈ ਜਾਂ ਗਲਤ, ਕਲਿਆਣਕਾਰੀ ਹੈ ਜਾਂ ਨਹੀਂ, ਕਿਵੇਂ ਜਾਂਚਾਂਗਾ। ਜਦ ਤੱਕ ਆਪ ਸਵਯਮ ਨਹੀਂ ਕਰ ਲਵਾਂਗਾ, ਤਾਂ ਜੋ ਜੋ ਸਮਝਦਾਰ ਆਦਮੀ ਸ਼ਿਵਰਾਂ ਵਿੱਚ ਆਉਂਦੇ ਨੇ, ਅਸੀਂ ਵੇਖਦੇ ਹਾਂ ਕਿ ਪੰਜ ਦਿਨਾਂ ਦੇ ਬਾਅਦ ਬਹੁਤ ਲਗਨ ਨਾਲ ਕੰਮ ਕਰਦੇ ਨੇ, ਅਤੇ ਬਹੁਤ ਲਗਨ ਨਾਲ ਕੰਮ ਕਰਨਾ ਹੀ ਚਾਹੀਦਾ ਹੈ, ਨਿਸ਼ਠਾ ਨਾਲ ਕਰਨਾ ਚਾਹੀਦਾ ਹੈ। ਕੰਮ ਕਰੋਗੇ ਤਾਂ ਪਰਿਣਾਮ ਆਏਗਾ। ਸਿਰਫ ਬੁੱਧੀ ਦੇ ਸਤਰ 'ਤੇ ਜੇ ਧਰਮ ਨੂੰ ਸਮਝ ਕੇ ਚੱਲੇ ਵੀ ਜਾਈਏ, ਸਵੀਕਾਰ ਵੀ ਕਰ ਲਈਏ ਸਾਰੀਆਂ ਗੱਲਾਂ ਧਰਮ ਦੀਆਂ, ਇਹ ਠੀਕ ਹੈ, ਇਹ ਠੀਕ ਹੈ, ਤਾਂ ਲਾਭ ਨਹੀਂ ਹੋਇਆ। ਜੋ ਅਸਲ 'ਚ ਲਾਭ ਹੈ ਉਹ ਤਾਂ ਅਨੁਭਵ ਨਾਲ ਹੀ ਹੋਏਗਾ। ਤਾਂ ਇਹ ਜਿਹੜਾ ਕੰਮ ਸ਼ੁਰੂ ਕੀਤਾ, ਉਹ ਸੱਚਾਈ ਨੂੰ ਅਨੁਭੂਤੀ 'ਤੇ ਜਾਣਨ ਦਾ ਕੰਮ ਸ਼ੁਰੂ ਕੀਤਾ, ਸਿਰਫ ਬੁੱਧੀ ਨਾਲ ਸਮਝਣਾ ਹੁੰਦਾ ਤਾਂ ਇਹ ਪ੍ਰਵਚਨ ਘਰ ਰਹਿੰਦਿਆਂ ਹੋਇਆਂ ਵੀ ਬਾਹਰ ਕਿਤੇ ਬੰਦੋਬਸਤ ਹੋ ਸਕਦਾ ਸੀ, ਕਿਸੇ ਹਾਲ ਵਿੱਚ, ਅਤੇ ਹਰ ਸ਼ਾਮ ਨੂੰ ਆ ਕੇ 10 ਦਿਨਾਂ ਦੇ ਪ੍ਰਵਚਨ ਸੁਣ ਲੈਂਦੇ, ਬੁੱਧੀ ਦੇ ਸਤਰ 'ਤੇ ਗੱਲ ਸਮਝ ਲੈਂਦੇ, ਬਹੁਤ ਹੁੰਦਾ ਅਤੇ ਸਵਾਲ ਪੁੱਛ ਲੈਂਦੇ, ਤਾਂ ਕਿਉਂ ਆਪਣੇ 10 ਦਿਨ ਇੱਥੇ ਖਰਾਬ ਕਰੀਏ। ਬੁੱਧੀ ਦੇ ਸਤਰ 'ਤੇ ਸਮਝਣ ਲਈ ਧਰਮ ਨਹੀਂ ਹੋਇਆ ਕਰਦਾ, ਅਨੁਭੂਤੀ ਦੇ ਸਤਰ 'ਤੇ ਅਧਿਆਤਮ ਤਾਂ ਹੀ ਅਧਿਆਤਮ ਹੈ ਜੇਕਰ ਉਹ ਅਨੁਭੂਤੀ 'ਤੇ ਉਤਰੇ। ਸੰਸਾਰਿਕ ਗੱਲਾਂ ਹਨ, ਲੋਕੀ ਗੱਲਾਂ ਹਨ, ਜੇਕਰ ਕੋਈ ਆਦਮੀ ਕਵੇ ਕਿ ਸਾਰੀਆਂ ਲੋਕੀ ਸੱਚਾਈਆਂ ਨੂੰ ਆਪਣੀ ਅਨੁਭੂਤੀ 'ਤੇ ਉਤਾਰ ਕੇ ਹੀ ਮੰਨਾਂਗਾ, ਤਾਂ ਉਹ ਪਾਗਲ ਆਦਮੀ ਹੈ। ਲੇਕਿਨ ਅਧਿਆਤਮ ਦੀਆਂ ਗੱਲਾਂ ਹਨ, ਚਿੱਤ ਨੂੰ ਵਿਕਾਰਾਂ ਤੋਂ ਬਿਲਕੁਲ ਮੁਕਤ ਕਰ ਲੈਣ ਦੀਆਂ ਗੱਲਾਂ ਹਨ, ਉਹ ਅਨੁਭੂਤੀ ਬਿਨਾਂ ਨਹੀਂ ਹੁੰਦੀਆਂ। ਸੰਸਾਰਿਕ ਗੱਲਾਂ ਲਈ ਅਨੁਭੂਤੀ ਜ਼ਰੂਰੀ ਨਹੀਂ। ਜਿਵੇਂ ਕੋਈ ਹਲਾ ਹਲ ਜ਼ਹਿਰ ਦਾ ਪਿਆਲਾ ਪਿਆ ਹੋਇਆ ਹੈ, ਕੋਈ ਕਵੇ ਕਿ ਇਸ ਜ਼ਹਿਰ ਨੂੰ ਪੀਂਦਿਆਂ ਹੀ ਜਾਨ ਨਿਕਲ ਜਾਏਗੀ, ਇੰਨਾ ਹਲਾ ਹਲ ਜ਼ਹਿਰ ਹੈ ਇਹ, ਅਤੇ ਕੋਈ ਬਾਬਲਾ ਆਦਮੀ ਕਹੇ ਕਿ ਜਦੋਂ ਤੱਕ ਮੈਂ ਪੀ ਕੇ ਨਾ ਵੇਖ ਲਵਾਂ ਉਦੋਂ ਤੱਕ ਮੈਂ ਮੰਨਣ ਵਾਲਾ ਨਹੀਂ, ਤਾਂ ਪੀ ਕੇ ਕੀ ਵੇਖੇਗਾ, ਕੀ ਮੰਨੇਗਾ? ਤਦੋਂ ਤੱਕ ਤਾਂ ਜਾਨ ਹੀ ਚਲੀ ਜਾਏਗੀ। ਲੋਕ ਇਹ ਗੱਲਾਂ ਨੂੰ ਅਸੀਂ ਅਨੁਭਵ ਕਰਕੇ ਹੀ ਜਾਣੀਏ, ਇਹ ਜ਼ਰੂਰੀ ਨਹੀਂ ਹੁੰਦਾ। ਹੋਰਨਾਂ ਨੇ ਅਨੁਭਵ ਕੀਤਾ, ਅਸੀਂ ਉਹਦਾ ਲਾਭ ਲੈ ਸਕਦੇ ਹਾਂ। ਅਧਿਆਤਮ ਦਾ ਖੇਤਰ ਇਹੋ ਜਿਹਾ ਹੈ ਕਿ ਹੋਰਨਾਂ ਨੇ ਅਨੁਭਵ ਕੀਤਾ ਅਤੇ ਅਸੀਂ ਉਸ ਦਾ ਲਾਭ ਉਠਾ ਲਈਏ, ਇੰਝ ਨਹੀਂ ਹੋ ਸਕਦਾ। ਇੰਝ ਕਦੇ ਨਹੀਂ ਹੁੰਦਾ। ਹਰ ਆਦਮੀ ਨੂੰ, ਹਰ ਵਿਅਕਤੀ ਨੂੰ ਖੁਦ ਅਨੁਭਵ ਕਰਨਾ ਪੈਂਦਾ ਹੈ, ਕਿਉਂਕਿ ਆਪਣੇ ਅਨੁਭਵ ਨਾਲ ਹੀ ਉਹ ਆਪਣੇ ਅੰਦਰ ਜੋ ਗੰਢਾਂ ਬੰਨਣ ਵਾਲਾ ਸੁਭਾਅ ਹੈ ਉਸ ਨੂੰ ਤੋੜ ਸਕਦਾ ਹੈ, ਬੁੱਧੀ ਦੇ ਚਿੰਤਨ ਨਾਲ ਨਹੀਂ ਤੋੜ ਸਕਦਾ। ਬੁੱਧੀ ਦਾ ਚਿੰਤਨ ਕਲਿਆਣਕਾਰੀ ਹੈ, ਸਾਨੂੰ ਪ੍ਰੇਰਣਾ ਦੇਣ ਲਈ, ਸਾਨੂੰ ਮਾਰਗਦਰਸ਼ਨ ਦੇਣ ਲਈ। ਬਸ ਇੰਨਾ ਹੀ ਕਰਕੇ ਰਹਿ ਜਾਈਏ ਤਾਂ ਗੱਲ ਨਹੀਂ ਬਣਦੀ। ਆਪਣੇ ਮਨ ਨੂੰ ਗਹਿਰਾਈਆਂ ਤੱਕ ਸੁਧਾਰਨਾ ਹੈ। ਬੁੱਧੀ ਦਾ ਚਿੰਤਨ ਸਾਡੇ ਮਨ ਨੂੰ ਉੱਪਰ ਉੱਪਰ ਦੇ ਸਤਰ 'ਤੇ ਹੀ ਸੁਧਾਰ ਦੇਵੇਗਾ। ਉਹ ਹਿੱਸਾ ਜਿਹੜਾ ਚਿੰਤਨ ਮਨਨ ਕਰਦਾ ਹੈ, ਵਾਰ ਵਾਰ ਦੇ ਚੰਗੇ ਚਿੰਤਨ ਨਾਲ ਨਿਰਮਲ ਹੁੰਦਾ ਚਲਾ ਜਾਏਗਾ, ਉਹ ਸਮਝਦਾ ਚਲਾ ਜਾਏਗਾ। ਰਾਗ ਨਹੀਂ ਕਰਨਾ ਚਾਹੀਦਾ, ਦੁਇਸ਼ ਨਹੀਂ ਕਰਨਾ ਚਾਹੀਦਾ। ਬਾਹਰਲਾ ਅਲੰਬਨ ਕਿੰਨਾ ਵੀ ਪ੍ਰਿਯ ਕਿਉਂ ਨਾ ਲੱਗੇ, ਅਸੀਂ ਰਾਗ ਨਹੀਂ ਕਰਾਂਗੇ। ਕਿੰਨਾ ਵੀ ਅਪ੍ਰਿਯ ਕਿਉਂ ਨਾ ਲੱਗੇ, ਬਾਹਰ ਦਾ ਅਲੰਬਨ, ਅਸੀਂ ਦੁਇਸ਼ ਨਹੀਂ ਕਰਾਂਗੇ। ਇੰਝ ਆਪਣੇ ਆਪ ਨੂੰ ਸਮਝਾਉਂਦਾ ਚਲਾ ਜਾਏਗਾ, ਉਸ ਦੀ ਬੁੱਧੀ ਨਿਰਮਲ ਹੁੰਦੀ ਚਲੀ ਜਾਏਗੀ, ਜੀਵਨ 'ਚ ਉਸ ਦਾ ਲਾਭ ਵੀ ਆਏਗਾ। ਪਰ ਜੜ੍ਹਾਂ ਨਹੀਂ ਸੁਧਰਨਗੀਆਂ, ਜੜ੍ਹਾਂ ਨੂੰ ਸੁਧਾਰਨ ਲਈ ਸਾਨੂੰ ਆਪਣੇ ਅੰਤਰ ਮਨ ਨੂੰ ਸੁਧਾਰਨਾ ਪਏਗਾ। ਇਹ ਜਿਹੜੀ ਤਪ ਕਰਨ ਦੀ ਗੱਲ ਸਾਡੇ ਇੱਥੇ ਭਾਰਤ ਵਿੱਚ ਚੱਲੀ, ਸਰੀਰ ਨੂੰ ਤਪਾਉਣ ਦੀ ਗੱਲ ਤਾਂ ਜਦੋਂ ਲੋਕ ਭੁੱਲ ਗਏ, ਸਾਧਨਾ ਦੀ ਵਿਧੀਆਂ ਹੀ ਭੁੱਲ ਗਏ, ਤਦ ਸਰੀਰ ਨੂੰ ਕਿਵੇਂ ਕਸ਼ਟ ਦੇਈਏ, ਸਰੀਰ ਨੂੰ ਕਿਵੇਂ ਕਸ਼ਟ ਦੇਈਏ? ਇਸ ਨਾਲ ਠੀਕ ਹੋ ਜਾਏਗਾ, ਇਸ ਨਾਲ ਮੁਕਤ ਹੋ ਜਾਵਾਂਗੇ, ਕਿਉਂਕਿ ਮਨ ਦੀ ਗੱਲ ਹੀ ਭੁੱਲ ਗਏ। ਮਨ ਨੂੰ ਕਿਵੇਂ ਸੁਧਾਰੀਏ, ਇਹ ਵਿੱਦਿਆ ਹੀ ਲੁਪਤ ਹੋ ਗਈ। ਮਨ ਨੂੰ ਸੁਧਾਰੇ ਬਿਨਾਂ ਗੱਲ ਨਹੀਂ ਬਣਦੀ। ਮਹਾਂਵੀਰ ਸਵਾਮੀ ਦੇ ਜੀਵਨ ਕਾਲ ਦੀ ਘਟਨਾ, ਕਿਸੇ ਇੱਕ ਦੇਸ਼ ਦਾ ਰਾਜਾ, ਉਹਦੇ ਮਨ 'ਚ ਵਿਰਕਤੀ ਜਾਗੀ, ਰਾਜਪਾਠ ਛੱਡ ਕੇ ਸੰਨਿਆਸੀ ਹੋ ਗਿਆ ਅਤੇ ਘੋਰ ਤਪ ਕਰ ਰਿਹਾ ਹੈ, ਖੜ੍ਹੇ ਤਪਦਾ ਹੈ ਖੂਬ। ਕੋਈ ਉਸ ਰਸਤੇ 'ਚੋਂ ਨਿਕਲਿਆ ਅਤੇ ਉਸਨੇ ਭਗਵਾਨ ਮਹਾਂਵੀਰ ਨੂੰ ਕਿਹਾ, ਮਹਾਰਾਜ, ਅਮੁਕ ਰਾਜਾ ਸਭ ਕੁਝ ਛੋੜ ਕੇ ਖੂਬ ਤਪ ਕਰ ਰਿਹਾ ਹੈ, ਇਸ ਵੇਲੇ ਉਸਦੀ ਮੌਤ ਹੋ ਜਾਏ ਤਾਂ ਮਹਾਰਾਜ ਉਸਦੀ ਸਦਗਤੀ ਹੋਏਗੀ, ਕਿਉਂਕਿ ਇੰਨਾ ਤਪ ਰਿਹਾ ਹੈ। ਭਗਵਾਨ ਮਹਾਵੀਰ ਨੇ ਕਿਹਾ, ਨਹੀਂ ਰਹੇ, ਇਸ ਵੇਲੇ ਮਰ ਜਾਏ ਤਾਂ ਕੋਰ ਨਰਕ ਵਿੱਚ ਜਾਏਗਾ। ਕੁਝ ਸਮੇਂ ਬਾਅਦ ਕੋਈ ਹੋਰ ਮੈਸੇਂਜਰ ਆਇਆ, ਕੋਈ ਸੰਦੇਸ਼ ਵਾਹਕ ਆਇਆ, ਉਸਨੇ ਕਿਹਾ, ਮਹਾਰਾਜ, ਉਹ ਰਾਜਾ ਜੋ ਤਪ ਰਿਹਾ ਸੀ ਨਾ, ਉਹ ਮਰ ਗਿਆ। ਮਰ ਗਿਆ ਤਾਂ ਕਹਿੰਦੇ ਨਾ ਉਸਦੀ ਤਾਂ ਸਦਗਤੀ ਹੋ ਗਈ। ਅਰੇ, ਥੋੜ੍ਹੀ ਦੇਰ ਪਹਿਲੇ, ਕੁਝ ਮਿੰਟਾਂ ਪਹਿਲੇ ਕਹਿੰਦੇ ਸੀ ਕਿ ਉਹ ਮਰੇਗਾ ਤਾਂ ਨਰਕ ਵਿੱਚ ਜਾਏਗਾ, ਅਤੇ ਹੁਣ ਕਹਿਣ ਲੱਗੇ ਸਦਗਤੀ ਹੋ ਗਈ। ਤਾਂ ਇਹੋ ਜਿਹੇ ਵਿਅਕਤੀ ਝੂਠ ਨਹੀਂ ਬੋਲਦੇ। ਸਮਝਾਇਆ, ਵੇਖ, ਜਿਸ ਵੇਲੇ ਇਹ ਪਹਿਲੀ ਸੂਚਨਾ ਆਈ ਕਿ ਉਹ ਵਿਅਕਤੀ ਘੋਰ ਤਪ ਕਰ ਰਿਹਾ ਹੈ, ਤਦ ਮੈਂ ਆਪਣੇ ਬੋਧੀ ਚਿੱਤ ਨਾਲ ਉਸ ਦੇ ਮਨ ਨੂੰ ਵੇਖਿਆ, ਉਸਦੇ ਚਿੱਤ ਦੀ ਕੀ ਅਵਸਥਾ ਹੈ। ਉਸ ਵੇਲੇ ਉਸ ਦੇ ਮਨ ਵਿੱਚ ਬੜਾ ਕ੍ਰੋਧ ਜਾਗਿਆ ਹੋਇਆ, ਬੜਾ ਦੁਇਸ਼ ਜਾਗਿਆ ਹੋਇਆ, ਕਿਉਂਕਿ ਤਪਦੇ ਤਪਦੇ ਉਸਨੇ ਵੇਖਿਆ ਕਿ ਉਸ ਦੇ ਸਾਹਮਣੇ ਇੱਕ ਸੈਨਾ ਜਾ ਰਹੀ ਹੈ ਅਤੇ ਉਹ ਉਹਦੇ ਦੁਸ਼ਮਣ ਦੀ ਸੈਨਾ ਹੈ ਅਤੇ ਉਹ ਉਸਦੇ ਰਾਜ 'ਤੇ ਹਮਲਾ ਕਰਨ ਜਾ ਰਹੀ ਹੈ। ਤਾਂ ਉਸ ਦੁਸ਼ਮਣ ਦੇ ਵੱਲ ਉਸਦੇ ਮਨ 'ਚ ਬੜਾ ਕ੍ਰੋਧ, ਬੜਾ ਦੁਇਸ਼, ਐਸਾ ਕ੍ਰੋਧ ਜਾਗਿਆ ਹੋਇਆ, ਐਸਾ ਦੁਇਸ਼ ਜਾਗਿਆ ਹੋਇਆ, ਜੀਵਨ ਦੇ ਅੰਤਿਮ ਚਿੱਤ ਦੀ ਅਵਸਥਾ ਕਿ ਕ੍ਰੋਧ ਜਾਗਿਆ ਹੈ, ਦੁਇਸ਼ ਜਾਗਿਆ ਹੈ ਅਤੇ ਉਸ ਵੇਲੇ ਮੌਤ ਹੋ ਜਾਏ ਤਾਂ ਨਰਕੀ ਅਵਸਥਾ ਹੀ ਹੈ ਨਾ, ਨਰਕ ਵਿੱਚ ਹੀ ਜਾਏਗਾ, ਹੋਰ ਕਿੱਥੇ ਜਾਏਗਾ। ਥੋੜ੍ਹੀ ਦੇਰ ਬਾਅਦ ਉਸਨੂੰ ਹੋਸ਼ ਆਇਆ, ਅਰੇ ਮੈਂ ਕੀ ਕਰਨ ਲੱਗਾ, ਮੈਨੂੰ ਤਾਂ ਆਪਣੇ ਚਿੱਤ ਨੂੰ ਸਮਤਾ 'ਚ ਸਥਾਪਿਤ ਕਰਨਾ ਹੈ, ਬਾਅਦ ਦੀਆਂ ਗੱਲਾਂ ਨਾਲ ਕੀ ਲੈਣਾ ਦੇਣਾ, ਅੰਦਰ ਕੀ ਹੋ ਰਿਹਾ ਹੈ, ਕ੍ਰੋਧ ਜਾਗਿਆ ਹੈ ਨਾ, ਇਸ ਕ੍ਰੋਧ ਨੂੰ ਵੇਖਣਾ ਹੈ ਅਤੇ ਆਪਣੇ ਚਿੱਤ ਨੂੰ ਕ੍ਰੋਧ ਤੋਂ ਮੁਕਤ ਕਰਨਾ ਹੈ। ਲੱਗ ਗਿਆ ਕੰਮ ਵਿੱਚ, ਅਤੇ ਇੰਝ ਲੱਗ ਗਿਆ ਕੰਮ 'ਚ, ਚਿੱਤ ਸਮਤਾ 'ਚ ਆ ਗਿਆ ਅਤੇ ਮੌਤ ਹੋ ਗਈ। ਤਾਂ ਕਹਿੰਦਾ ਹੈ, ਜਦ ਮੇਰੇ ਪਾਸ ਇਹ ਸੂਚਨਾ ਆਈ ਕਿ ਉਹ ਮਰ ਗਿਆ, ਤਦੋਂ ਮੈਂ ਜਾਣਿਆ, ਅਰੇ ਇਸ ਵੇਲੇ ਤਾਂ ਉਸਦਾ ਚਿੱਤ ਕ੍ਰੋਧਵਿਹੀਨ ਸੀ, ਦੁਇਸ਼ਵਿਹੀਨ ਸੀ, ਤਾਂ ਸਦਗਤੀ ਆਪਣੇ ਆਪ ਹੀ ਹੋ ਗਈ। ਦੋਨੋਂ ਅਵਸਥਾਵਾਂ ਵਿੱਚ ਸਰੀਰ ਤੋਂ ਤਾਂ ਉਸੇ ਤਰ੍ਹਾਂ ਤਪ ਰਿਹਾ ਸੀ, ਜਿਸ ਵੇਲੇ ਮਨ 'ਚ ਕ੍ਰੋਧ ਜਗਾ ਰਿਹਾ ਸੀ ਤਾਂ ਵੀ ਖੜ੍ਹਾ ਹੋ ਕੇ ਤਪ ਰਿਹਾ ਸੀ, ਸਰੀਰ ਨੂੰ ਬੜਾ ਕਸ਼ਟ ਦੇ ਰਿਹਾ ਸੀ, ਅਤੇ ਜਿਸ ਵੇਲੇ ਚਿੱਤ ਸਮਤਾ ਵਿੱਚ ਆਇਆ ਅਤੇ ਮੌਤ ਹੋ ਗਈ, ਉਸ ਵੇਲੇ ਵੀ ਉਸੇ ਤਰ੍ਹਾਂ ਹੀ ਤਪ ਰਿਹਾ ਸੀ। ਸਰੀਰ ਨੂੰ ਤਪਾਉਣ ਨਾਲ, ਸਰੀਰ ਨੂੰ ਦੰਡ ਦੇਣ ਨਾਲ, ਜੇਕਰ ਕੋਈ ਸਮਝੇ ਕਿ ਇਹ ਮੇਰੇ ਵਿਕਾਰਾਂ ਦੀ ਨਿਰਜਰਾ ਹੋ ਜਾਏਗੀ ਤਾਂ ਭਟਕ ਗਿਆ। ਧਰਮ ਦਾ ਅਸਲੀ ਸਰੂਪ ਜਦੋਂ ਖਤਮ ਹੋਣ ਲੱਗਦਾ ਹੈ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਚੱਲ ਪੈਂਦੀਆਂ ਹਨ। असली साधना दी विधि नूं लोग भुल जांदे हन तां फिर की करन, तां पटक जांदे हन। मूल गल तां इह है कि मन नूं किवें सुधारीए। मन नूं सिर्फ उपर उपर तों सुधारना हुंदा तां असीं सिर्फ चिंतन मनन नाल सुधार लैंदे।
सानूं मन नूं अपनी गहराइयां तक सुधारना है, जड़ां तक सुधारना है। अते मन दीआं जड़ां शरीर दे नाल जुड़ियां होईआं हन। जिहड़ा व्यक्ति शरीर नूं कष्ट दे के मुक्त होण दी गल मनदा है वह एक अति विच पै गया, उन्हूं होश नहीं है, मुक्त नहीं हो सकता। इंज ही सिर्फ चिंतन मनन नाल मैं अपने मन नूं राग विहीन कर लवांगा, द्वेष विहीन कर लवांगा, शरीर तों की लैणा देणा है, वह दूजी अति विच पै गया, मुक्त नहीं हो सकता। दोनों नूं नाल लैके चलना पैंदा है। इस लई चलना पैंदा है क्योंकि साडा अंतरमन प्रति क्षण शरीर नाल जुड़िया रहिंदा है, प्रति क्षण जुड़िया रहिंदा है। जिस नूं असीं कहिंदे हाँ कि सच्चाई नूं अनुभूति नाल जाणो, तां किस नूं अनुभव करिए। भारत की पुरानी भाषा विच जिहड़ा वेदन हुंदा है, शरीर ते जो अनुभूति हुंदी है, वेदना हुंदी है, सुखद होए या दुखद होए, उसे नूं सुवेदन कहा जाता सी। चिंतन नाल किसी गल नूं कहिए, मैनूं चंगी लगी या बुरी लगी, तां उपरले सतह की गल हो गई, अनुभूति की गल नहीं हुई। इसलिए ये सारा काम कर रहे हाँ, सिर तो लैके पैरों तक, अते अज रात तो पैरों तो लैके सिर तक भी, सिर तो पैरों तक, पैरों तो सिर तक जिहड़े चक्कर लगाते हाँ, ये शरीर का दर्शन नहीं कर रहे, शरीर के रूप का दर्शन नहीं कर रहे, शरीर की आकृति का दर्शन नहीं कर रहे, शरीर का अनुभव कर रहे हाँ। सच्चाई नूं अनुभव नाल जानना है तां शरीर अनुभव हो रहा है कि नहीं, सिर उत्ते मन गया तां अनुभव हो रहा है कि नहीं, चेहरे उत्ते मन गया तां अनुभव हो रहा है कि नहीं, वेदन हो रहा है कि नहीं, कोई वेदना हो रही है कि नहीं, वेदना हो रही है सुखद होए या दुखद होए, उस नूं अज असीं संवेदना कहिंदे हाँ। क्योंकि वेदना कहण नाल सिर्फ दुखद ही समझोगे, तां संवेदना हो रही है कि नहीं तां अनुभव हो रहा है। जिथे कोई संवेदना नहीं हो रही उस जगह का सानू अनुभव नहीं हो रहा, मूर्छा है। असी नहीं कह सकते कि सानू इस थान का अनुभव हो गया है। उत्थे कोई संवेदना जागी तो कहांगे कि ठीक है, इस जगह का भी अनुभव हो गया, इस दा भी अनुभव हो गया। इंज शरीर के अणु अणु का अनुभव करने लई सिर तो पैरों तक चक्कर लगा रहे हाँ। सिर्फ अनुभव कर लेना ही साडा लक्ष्य नहीं है, ये तो एक पक्ष है इसका। हुण दूजा पक्ष यह है कि अनुभव हो रहा है अते असी प्रतिक्रिया नहीं कर रहे। सानू दुखद अनुभूति हो रही है संवेदना के स्तर ते, शरीर के स्तर ते, असी द्वेष नहीं जगा रहे। इंज ही किसी नूं सुखद संवेदना अज होण लगी या अगे जाके होण लगेगी, सुखद संवेदना हो रही है अते असी उहदे वल राग नहीं जगांदे। संवेदना भावें सुखद होवे या दुखद, असी तां समझ रहे हाँ कि वेख भाई इसका उत्पाद होया, इसका व्यय होया, पैदा हुई नष्ट हो गई, उदय होया व्यय होया, ये अनित है, ये नश्वर है, ये भंगुर है, ये परिवर्तनशील है, इसका स्वभाव है बदलते रहना, इस दे वल की राग करिए, की द्वेष करिए। तां राग करन दा, द्वेष करन दा, स्वभाव पलटन दा काम कर रहे हाँ, ये कोई कर्मकांड नहीं है। सिर तो पैरों तक, पैरों तो सिर तक चक्कर लगाया, बदलों के उपर कोई भगवान बुद्ध नहीं बैठे सब का बही खाता लैके अते सब का नोट करते हैं, इसने किन्ने चक्कर लगाए, 100 चक्कर लगाए, इसने 1000 चक्कर लगाए, इसने 2000 चक्कर लगाए, उत्थे सारा हिसाब किताब है। अते मरेगा तो 100 चक्कर वाले लिए यह दरवाज़ा खुलेगा, 1000 चक्कर वाले वास्ते वह दरवाज़ा खुलेगा, बुद्ध भगवान खोलणगे। अरे कोई नहीं दरवाज़ा खोलण वाला, असीं खुद ही अपना दरवाज़ा खोलण वाले हाँ। ना समझ हाँ तो नर्क का दरवाज़ा खोलते हाँ, पशु योनि का दरवाज़ा खोलते हाँ, समझदार हाँ तो मनुष्य योनि का दरवाज़ा खोलांगे, देव योनि का दरवाज़ा खोलांगे, अते ज़्यादा समझदार हाँ तो ब्रह्म योनि का दरवाज़ा खोलांगे, ब्रह्मिक आनंद भोगांगे, होर समझदार हाँ तो मुक्ति का दरवाज़ा खोल लवांगे। दरवाजे की चाबी साढ़े हाथ च है, असी उसका इस्तेमाल ही ना करना चाहिए तो कौन जिम्मेदार है, दूजा कोई खोलता बोलता नहीं। ये सारा काम इसलिए कर रहे हाँ कि एक पासे तो सानू सच्चाई की अनुभूति होए, अनुभूति शरीर उत्ते ही होगी तो ही अनुभूति है, नहीं तो चिंतन। एक और तो यह संवेदनावां दे स्तर ते अनुभूति होए अते दूजे पासे उस अनुभूति नूं जाण के असी तटस्थ रह जाइए, दृष्टा भाव च रह जाइए, साक्षी भाव च रह जाइए, घटना घट रही है अते बस उस नूं सिर्फ जाणिया जा रहा है, होर कुछ नहीं करना। घटना घटी ਅਸੀਂ ਉਹਨੂੰ ਜਾਣਿਆ, ਘਟਨਾ ਘਟੀ ਅਸੀਂ ਜਾਣਿਆ, ਬਸ ਜਾਣਿਆ, ਕੇਵਲ ਜਾਣਿਆ, ਹੋਰ ਕੁਝ ਨਹੀਂ ਕੀਤਾ। ਨਾ ਰਾਗ ਜਗਾਇਆ, ਨਾ ਦੁਸ਼ ਜਗਾਇਆ, ਨਾ ਉਸਨੂੰ ਚੰਗਾ ਮੰਨਿਆ, ਨਾ ਬੁਰਾ ਮੰਨਿਆ। ਅਰੇ ਜਿਹੜਾ ਅਨਿੱਤ ਹੈ ਉਸਨੂੰ ਕੀ ਚੰਗਾ ਮੰਨੀਏ, ਕੀ ਬੁਰਾ ਮੰਨੀਏ। ਇਸ ਤਰ੍ਹਾਂ ਅਸੀਂ ਸੱਚਾਈ ਨੂੰ ਵੇਖਣ ਦਾ ਕੰਮ ਸ਼ੁਰੂ ਕੀਤਾ। ਜਿਹੜਾ ਵਿਅਕਤੀ ਆਪਣੇ ਅੰਦਰ ਸੱਚਾਈ ਨੂੰ ਵੇਖਣ ਦਾ ਕੰਮ ਸ਼ੁਰੂ ਕਰ ਦਿੰਦਾ ਹੈ, ਉਹ ਕਲਪਨਾ ਨੂੰ ਨੇੜੇ ਨਹੀਂ ਆਉਣ ਦਿੰਦਾ। ਕੋਈ ਸੁਣੀ ਸੁਣਾਈ ਗੱਲ ਕਿੰਨੀ ਵੀ ਸਹੀ ਕਿਉਂ ਨਾ ਹੋਏ, ਕੋਈ ਪੜ੍ਹੀ ਪੜ੍ਹਾਈ ਗੱਲ ਕਿੰਨੀ ਵੀ ਸਹੀ ਕਿਉਂ ਨਾ ਹੋਏ, ਜਦੋਂ ਤੱਕ ਮੇਰੀ ਆਪਣੀ ਅਨੁਭੂਤੀ 'ਤੇ ਨਹੀਂ ਉਤਰ ਜਾਂਦੀ, ਤਦ ਤੱਕ ਉਹ ਮੇਰੀ ਸਾਧਨਾ ਦਾ ਅਲੰਬਨ ਨਹੀਂ ਬਣ ਸਕਦੀ। ਉਹਨੂੰ ਆਧਾਰ ਬਣਾ ਕੇ ਜੇ ਮੈਂ ਸਾਧਨਾ ਕਰਨ ਲੱਗਾ, ਧਿਆਨ ਕਰਨ ਲੱਗਾ, ਤਾਂ ਕਲਪਨਾ ਹੀ ਕਰਾਂਗਾ ਨਾ, ਕਿਉਂਕਿ ਮੈਨੂੰ ਤਾਂ ਅਨੁਭੂਤੀ ਹੋਈ ਹੀ ਨਹੀਂ। ਕਿਸੇ ਨੇ ਕਹਿ ਦਿੱਤਾ ਇੰਜ ਹੈ, ਕੋਈ ਨਿੱਤ ਹੈ, ਸ਼ਾਸ਼ਵਤ ਹੈ, ਧਰੁਵ ਹੈ, ਉਹ ਇੰਜ ਹੈ, ਬਾਕੀ ਸਭ ਕੁਝ ਅਨਿੱਤ ਹੈ, ਇਹ ਨਿੱਤ ਹੈ। ਅਸੀਂ ਜੇਕਰ ਉਸ ਨਿੱਤ ਦਾ ਅਨੁਭਵ ਹੀ ਨਹੀਂ ਕੀਤਾ ਤਾਂ ਅਸੀਂ ਕੀ ਕਰਾਂਗੇ, ਉਸ ਦਾ ਧਿਆਨ ਕਿਵੇਂ ਕਰਾਂਗੇ? ਕਲਪਨਾ ਨਾਲ ਹੀ ਕਰੋਗੇ ਨਾ। ਕਿਸੇ ਨੇ ਕਹਿ ਦਿੱਤਾ ਅਸੀਂ ਉਸ ਨੂੰ ਮੰਨ ਰਹੇ ਹਾਂ, ਕਲਪਨਾ ਕਰ ਰਹੇ ਹਾਂ, ਅਨਿੱਤ ਦਾ ਸਾਨੂੰ ਅਨੁਭਵ ਹੋ ਰਿਹਾ ਹੈ, ਤਾਂ ਕਲਪਨਾ ਦੀ ਗੱਲ ਨਹੀਂ, ਇਸ ਅਨਿੱਤ ਦਾ ਅਨੁਭਵ ਹੋ ਰਿਹਾ ਹੈ। ਉਸ ਨੂੰ ਜਾਣਦੇ ਇਸ ਅਨਿੱਤ ਨਾਲ ਜਿਹੜੀ ਅਸੀਂ ਆਸਕਤੀ ਪੈਦਾ ਕਰ ਲਈ, ਮੈਂ ਮੇਰੇ ਦਾ ਭਾਵ ਸਥਾਪਿਤ ਕਰ ਲਿਆ, ਉਸ ਕੋਲੋਂ ਛੁਟਕਾਰਾ ਪਾਉਂਦੇ ਚਲੇ ਜਾਵਾਂਗੇ। ਇਸ ਅਨਿੱਤ ਦੇ ਪ੍ਰਤੀ ਜਿਹੜੀ ਆਸਕਤੀ ਪੈਦਾ ਕਰਕੇ, ਮੈਂ ਮੇਰੇ ਦਾ ਭਾਵ ਸਥਾਪਿਤ ਕਰਕੇ, ਇਸ ਨੂੰ ਚੰਗਾ ਮੰਨ ਕੇ ਰਾਗ ਪੈਦਾ ਕਰਨ ਲੱਗੇ, ਬੁਰਾ ਮੰਨ ਕੇ ਦੁਸ਼ ਪੈਦਾ ਕਰਨ ਲੱਗੇ, ਇਸ ਸੁਭਾਅ ਤੋਂ ਮੁਕਤ ਹੁੰਦੇ ਚਲੇ ਜਾਵਾਂਗੇ, ਮੁਕਤ ਹੁੰਦੇ ਚਲੇ ਜਾਵਾਂਗੇ। ਇੰਝ ਉੱਪਰ ਦੀ ਸਰਫੇਸ ਤੋਂ ਲੈ ਕੇ ਚਿੱਤ ਦੀ ਗਹਿਰਾਈਆਂ ਤੱਕ ਅਸੀਂ ਆਪਣੇ ਮਨ ਨੂੰ ਸੁਧਾਰ ਲਿਆ। ਇਸ ਤਰ੍ਹਾਂ ਦੇ ਰਾਗ ਅਤੇ ਦੁਸ਼ ਦੀਆਂ ਨਵੀਆਂ ਗੰਢਾਂ ਅਸੀਂ ਨਹੀਂ ਬਣਦੇ, ਨਵੇਂ ਕਰਮ ਅਸੀਂ ਨਹੀਂ ਬਣਾਉਂਦੇ, ਅਤੇ ਜਿੰਨੇ ਪੁਰਾਣੇ ਨੇ ਉਹਨਾਂ ਨੂੰ ਕੱਢਦੇ ਜਾ ਰਹੇ ਹਾਂ। ਇਸ ਸਾਧਨਾ ਨਾਲ ਇਹੀ ਹੋਏਗਾ ਕਿ ਪੁਰਾਣੇ ਨਿਕਲਦੇ ਜਾਣਗੇ, ਨਵੇਂ ਬਣਾਵਾਂਗੇ ਨਹੀਂ, ਪੁਰਾਣੇ ਨਿਕਲਦੇ ਜਾਣਗੇ। ਇੱਕ ਅਵਸਥਾ ਆਏਗੀ ਕਿ ਪੁਰਾਣੇ ਨਿਕਲ ਗਏ, ਨਵੇਂ ਬਣਾਉਂਦੇ ਨਹੀਂ, ਤਾਂ ਸਰੀਰ ਅਤੇ ਚਿੱਤ ਤੋਂ ਪਰੇ ਦੀ ਅਵਸਥਾ ਹੈ, ਜੋ ਸੱਚਮੁੱਚ ਨਿੱਤ ਹੈ, ਸ਼ਾਸ਼ਵਤ ਹੈ, ਧਰੁਵ ਹੈ, ਇੱਕ ਰਸ ਹੈ, ਕੁਟਸਥ ਹੈ। ਜਿਹੜੇ ਲੋਕਾਂ ਨੇ ਇਸ ਅਵਸਥਾ ਦਾ ਅਨੁਭਵ ਕੀਤਾ ਹੈ ਅਤੇ ਕਿਹਾ ਹੈ, ਤਾਂ ਝੂਠ ਨਹੀਂ ਕਿਹਾ। ਲੇਕਿਨ ਜੇ ਅਸੀਂ ਉਹਨੂੰ ਸਿਰਫ ਮੰਨ ਕੇ ਰਹਿ ਜਾਈਏ ਤਾਂ ਸਾਨੂੰ ਕੀ ਮਿਲੇਗਾ? ਇੱਕ ਦਾਰਸ਼ਨਿਕ ਮਾਨਤਾ ਮੰਨ ਲਿੱਤੀ ਤਾਂ ਹੋਇਆ ਕੀ? ਅਸੀਂ ਜਿਸ ਦਿਨ ਉਸ ਨੂੰ ਜਾਣ ਲਵਾਂਗੇ, ਉਸ ਦਿਨ ਸਾਡਾ ਕਲਿਆਣ ਹੋ ਜਾਏਗਾ, ਕਿਉਂਕਿ ਜਾਣਾਂਗੇ ਤਦੋਂ ਜਦੋਂ ਆਪਣੇ ਚਿੱਤ ਦੇ ਸਾਰੇ ਵਿਕਾਰ ਕੱਢ ਲਵਾਂਗੇ। ਬਿਨਾਂ ਵਿਕਾਰ ਕੱਢੇ ਉਸ ਅਵਸਥਾ ਦਾ ਅਨੁਭਵ ਨਹੀਂ ਹੋ ਸਕਦਾ, ਤਾਂ ਵਿਕਾਰਾਂ ਨੂੰ ਕੱਢਣਾ ਸਾਡੇ ਲਈ ਸਭ ਤੋਂ ਪ੍ਰਮੁੱਖ ਕੰਮ ਹੈ, ਅਤੇ ਵਿਕਾਰ ਕੱਢਣ ਲਈ ਅੰਤਰਮਨ ਦੇ ਸੁਭਾਅ ਨੂੰ ਪਲਟਣਾ ਇਹ ਪ੍ਰਮੁੱਖ ਕੰਮ ਹੈ। ਜਿਹੜੀ ਸੱਚਾਈ ਜਿੱਦਾਂ ਹੈ, ਅਸੀਂ ਆਪਣੇ ਵੱਲੋਂ ਕੁਝ ਨਿਰਮਾਣ ਨਹੀਂ ਕਰਦੇ, ਕੁਝ ਥੋਪਦੇ ਨਹੀਂ ਆਪਣੇ ਵੱਲੋਂ। ਯਥਾਭੂਤ ਜਿਹੋ ਜਿਹਾ ਹੈ ਉਹ ਜਿਹਾ ਹੈ, ਤਾਂ ਭਾਈ ਜਿਹੋ ਜਿਹਾ ਹੈ ਉਹ ਜਿਹਾ ਹੈ, ਤਾਂ ਪਹਿਲੀ ਸੱਚਾਈ ਤਾਂ ਇਹੀ ਪ੍ਰਗਟ ਹੁੰਦੀ ਹੈ ਕਿ ਦੁੱਖ ਹੈ। ਅਰੇ ਜੀਵਨ ਜਗਤ 'ਚ, ਬਾਹਰ ਦੀ ਦੁਨੀਆ 'ਚ ਵੀ ਆਦਮੀ ਅੱਖ ਖੋਲ੍ਹ ਕੇ ਵੇਖੇ, ਦੁੱਖ ਹੀ ਦੁੱਖ, ਕਿਸੇ ਨੂੰ ਕਿਸੇ ਗੱਲ ਦਾ ਦੁੱਖ, ਕਿਸੇ ਨੂੰ ਕਿਸੇ ਗੱਲ ਦਾ ਦੁੱਖ, ਹੁਣ ਇਸ ਗੱਲ ਦਾ ਦੁੱਖ, ਤਾਂ ਅੱਗੇ ਜਾ ਕੇ ਕਿਸੇ ਦੂਜੀ ਗੱਲ ਦਾ ਦੁੱਖ, ਅੱਗੇ ਜਾ ਕੇ ਕਿਸੇ ਤੀਜੀ ਗੱਲ ਦਾ ਦੁੱਖ। ਸੰਸਾਰ ਦੇ ਸਾਰੇ ਪ੍ਰਾਣੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਦੁਖੀ ਹਨ, ਇਹ ਬੁੱਧੀ ਨਾਲ ਜਾਣਿਆ। ਹੁਣ ਅਸੀਂ ਅਨੁਭੂਤੀ ਨਾਲ ਜਾਣ ਰਹੇ ਹਾਂ, ਦੁੱਖ ਹੈ, ਇਹ ਸੱਚ ਹੈ, ਇਹ ਜੀਵਨ ਜਗਤ ਦੀ ਸੱਚਾਈ ਹੈ, ਇਸ ਨੂੰ ਨਕਾਰਿਆ ਨਹੀਂ ਜਾ ਸਕਦਾ, ਕੋਈ ਕਾਰਨ ਹੋਏਗਾ। ਦੁੱਖ ਹੈ ਤਾਂ ਕੋਈ ਕਾਰਨ ਹੋਏਗਾ। ਜੇ ਬਿਨਾਂ ਕਾਰਨ ਹੀ ਦੁੱਖ ਆਉਂਦਾ ਹੈ, ਅਚਾਨਕ ਆਉਂਦਾ ਹੈ, ਕਿਸੇ ਪ੍ਰਭੂ ਦੀ ਲੀਲਾ ਹੈ ਇਸ ਲਈ ਆ ਜਾਂਦਾ ਹੈ, ਤਾਂ ਭਾਈ ਪ੍ਰਭੂ ਦੀ ਲੀਲਾ ਹੋਏਗੀ ਤਾਂ ਹੀ ਉਹ ਬਚਾਏਗਾ, ਤੇ ਬਚਾਏਗਾ, ਨਹੀਂ ਤਾਂ ਕਿਵੇਂ ਬਚਾਂਗੇ? ਅੰਦਰ ਜਾ ਕੇ ਸੱਚਾਈ ਵੇਖਣ ਲੱਗਾਂਗੇ ਤਾਂ ਪਤਾ ਲੱਗੇਗਾ ਕਿ ਕੁਝ ਅਚਾਨਕ ਨਹੀਂ ਹੁੰਦਾ, ਜੋ ਹੁੰਦਾ ਹੈ ਉਸ ਦੇ ਪਿੱਛੇ ਕੋਈ ਕਾਰਨ ਹੁੰਦਾ ਹੈ, ਇੱਕ ਕਾਰਨ ਹੈ ਜਾਂ ਅਨੇਕ ਕਾਰਨ ਹਨ। ਕਾਰਨਾਂ ਤੋਂ ਹੀ ਦੁੱਖ ਦੀ ਉਤਪੱਤੀ ਹੁੰਦੀ ਹੈ। ਜਿਹੜੀ ਗੱਲ ਕਾਰਨਾਂ ਤੋਂ ਪੈਦਾ ਹੁੰਦੀ ਹੈ, ਉਹ ਕਾਰਨ ਦੂਰ ਕਰ ਦਿਓ ਤਾਂ ਉਹਦੀ ਉਤਪੱਤੀ ਨਹੀਂ ਹੋਏਗੀ। ਇਹ ਰੋਗ ਹੈ ਅਤੇ ਇਹ ਰੋਗ ਦਾ ਇਹ ਕਾਰਨ ਹੈ। ਕਿਸੇ ਡਾਕਟਰ ਦਾ ਪਹਿਲਾ ਕੰਮ ਇਹੀ ਹੁੰਦਾ ਹੈ ਕਿ ਰੋਗੀ ਨੂੰ ਇਹ ਰੋਗ ਹੈ ਇਹ ਤਾਂ ਜਾਣੇ। ਜਿਹੜਾ ਇਹੀ ਨਹੀਂ ਜਾਣ ਸਕਿਆ ਕਿ ਇਹ ਰੋਗ ਹੈ, ਉਹ ਇਲਾਜ ਕੀ ਕਰੇਗਾ? ਤਾਂ ਪਹਿਲੀ ਸੱਚਾਈ ਇਹ ਕਿ ਇਹ ਰੋਗ ਹੈ। ਦੂਜੀ ਸੱਚਾਈ ਕਿ ਗਹਿਰਾਈ ਅਤੇ ਉਸ ਦਾ ਕਾਰਨ ਕੀ ਹੈ। ਉੱਪਰ ਦਾ ਕਾਰਨ ਤਾਂ ਹਜ਼ਾਰ ਨਜ਼ਰ ਆਏਗਾ, ਪਰ ਗਹਿਰਾਈਆਂ 'ਚ ਉਹਦਾ ਕਾਰਨ ਕੀ ਹੈ? ਇਹ ਦੋ ਗੱਲਾਂ ਜਾਣ ਲਈਆਂ ਤਾਂ ਇਲਾਜ ਕਰਨਾ ਸੌਖਾ ਹੋ ਗਿਆ। ਉਹ ਜਿਹੜਾ ਗਹਿਰਾਈਆਂ ਵਾਲਾ ਕਾਰਨ ਹੈ ਉਸ ਦਾ ਨਿਵਾਰਨ ਕਰੋ, ਉਸ ਨੂੰ ਦੂਰ ਕਰੋ। ਉਹ ਦੂਰ ਹੋਇਆ ਕਿ ਰੋਗ ਆਪਣੇ ਆਪ ਦੂਰ ਹੋ ਜਾਏਗਾ। ਦੂਰ ਕਰਨ ਲਈ ਹੋਰ ਕੁਝ ਨਹੀਂ ਕਰਨਾ ਪਏਗਾ। ਇਸੇ ਤਰ੍ਹਾਂ ਹੀ ਜੀਵਨ ਜਗਤ ਦੀ ਇਹ ਸੱਚਾਈ ਕਿ ਦੁੱਖ ਹੈ, ਇਹ ਦੁੱਖ ਹੈ ਦੀ ਸੱਚਾਈ ਨੂੰ ਜੇਕਰ ਅਸੀਂ ਸਾਕਸ਼ੀ ਭਾਵ ਨਾਲ ਵੇਖਦੇ ਗਹਿਰਾਈਆਂ ਤੱਕ ਪਹੁੰਚ ਜਾਵਾਂਗੇ ਆਪਣੇ ਹੀ ਸਾਡੇ ਤਿੰਨ ਹੱਦੀ ਕਾਇਆ ਦੇ ਅੰਦਰ, ਤਾਂ ਦੁੱਖ ਦਾ ਸਹੀ ਕਾਰਨ ਪਕੜ 'ਚ ਆ ਜਾਏਗਾ। ਹੁਣ ਤਾਂ ਉੱਪਰੀ ਕਾਰਨ ਇੰਝ ਹੋ ਗਿਆ, ਇਹ ਅਣਚਾਹੀ ਹੋ ਗਈ ਇਸ ਲਈ ਦੁਖੀ ਹੋ ਗਿਆ, ਉਹ ਮਨਚਾਹੀ ਨਹੀਂ ਹੋਈ ਇਸ ਲਈ ਦੁਖੀ ਹੋ ਗਿਆ। ਇਹਨਾਂ ਕਾਰਨਾਂ 'ਚ ਉਲਝੇ ਰਹੋਗੇ, ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕਰੋਗੇ ਤਾਂ ਸਹੀ ਕਾਰਨ ਪਕੜ 'ਚ ਨਹੀਂ ਆਏਗਾ। ਉਹਨਾਂ ਕਾਰਨਾਂ ਨੂੰ ਦੂਰ ਕਰਨ ਦਾ ਸੰਸਾਰਿਕ ਕੰਮ ਤਾਂ ਆਪਣੀ ਜਗ੍ਹਾ, ਲੇਕਿਨ ਦੁੱਖ ਦੇ ਕਾਰਨ ਨੂੰ ਜੜ੍ਹਾਂ ਤੱਕ ਕੱਢਣਾ ਹੈ ਤਾਂ ਦੁੱਖ ਨੂੰ ਸਵੈਮ ਸਾਕਸ਼ੀ ਭਾਵ ਨਾਲ ਵੇਖਦੇ ਜਾਓਗੇ। ਉਸ ਦੇ ਬਲ ਜਿਹੜਾ ਭੋਗਤਾ ਭਾਵ ਹੈ ਉਸ ਨੂੰ ਤੋੜਦੇ ਜਾਓਗੇ। ਸਿਰਫ ਦ੍ਰਿਸ਼ਟਾ ਭਾਵ ਨਾਲ ਦੁੱਖ ਹੈ ਤਾਂ ਦੁੱਖ ਹੈ, ਬਸ ਇੰਨਾ ਹੀ ਜਾਣ ਰਹੇ ਹੋ। ਇਸ ਤਰ੍ਹਾਂ ਜਾਣ ਲੱਗੇ ਤਾਂ ਜਿਹੜੀ ਦੁੱਖ ਦੀ ਸੱਚਾਈ ਸੀ ਉਹ ਸਿਰਫ ਸੱਤ ਸੀ, ਇਹ ਦੁੱਖ ਹੈ ਇਹ ਸੱਚ ਸੀ। ਅਤੇ ਜਿਵੇਂ ਹੀ ਉਸ ਨੂੰ ਅਸੀਂ ਭੋਗਤਾ ਭਾਵ ਨੂੰ ਤੋੜ ਕੇ ਸਾਕਸ਼ੀ ਭਾਵ ਨਾਲ ਵੇਖਣ ਲੱਗ ਪਏ ਤਾਂ ਇਹ ਸੱਚ ਆਰੀਆ ਸੱਚ ਬਣ ਗਿਆ। ਸੱਚ ਤਾਂ ਸੱਚ ਹੀ ਸੀ, ਦੁੱਖ ਨੂੰ ਭੋਗਦਾ ਹੈ, ਦੁੱਖ ਨੂੰ ਰੋਂਦਾ ਹੈ, ਹਾਏ ਰੇ ਮਰਿਆ ਰੇ ਮੈਨੂੰ ਇੰਝ ਹੋ ਗਿਆ, ਉਹ ਜਿਹਾ ਹੋ ਗਿਆ, ਉਸ ਲਈ ਉਹ ਵੀ ਸੱਚਾਈ ਹੈ। ਹੋਰ ਇੱਕ ਆਦਮੀ ਰੋਂਦਾ ਹੈ, ਉਸ ਨੂੰ ਭੋਗਦਾ ਨਹੀਂ, ਸਿਰਫ ਦ੍ਰਿਸ਼ਟਾ ਭਾਵ ਨਾਲ ਵੇਖਦਾ ਹੈ ਕਿ ਦੁੱਖ ਹੈ। ਚੰਗਾ, ਵੇਖਦੇ ਹਾਂ ਕਿੰਨੀ ਦੇਰ ਰਹਿੰਦਾ ਹੈ, ਚੰਗਾ ਵੇਖਦੇ ਹਾਂ ਇਸ ਦਾ ਮੂਲ ਕਾਰਨ ਕੀ ਹੈ। ਉਹ ਆਦਮੀ ਵੀ ਦੁੱਖ ਦਾ ਅਨੁਭਵ ਤਾਂ ਕਰ ਰਿਹਾ ਹੈ, ਲੇਕਿਨ ਉਹ ਭੋਗਤਾ ਭਾਵ ਨਾਲ ਨਹੀਂ, ਦ੍ਰਿਸ਼ਟਾ ਭਾਵ ਨਾਲ ਉਹਨੂੰ ਵੇਖ ਰਿਹਾ ਹੈ, ਤਾਂ ਉਹੀ ਦੁੱਖ ਦੀ ਸੱਚਾਈ ਇਸ ਵਿਅਕਤੀ ਲਈ ਆਰੀਆ ਸੱਤ ਬਣ ਗਈ। ਤਾਂ ਇਹ ਪਹਿਲਾ ਆਰੀਆ ਸੱਤ ਹੋਇਆ, ਦੁੱਖ ਹੈ ਉਸ ਨੂੰ ਸਾਕਸ਼ੀ ਭਾਵ ਨਾਲ ਵੇਖਣਾ ਸ਼ੁਰੂ ਕੀਤਾ। ਅਤੇ ਜਿੱਦਾਂ ਹੀ ਸਾਕਸ਼ੀ ਭਾਵ ਨਾਲ ਦੇਖਣਾ ਸ਼ੁਰੂ ਕੀਤਾ, ਬੜੀ ਜਲਦੀ ਗਹਿਰਾਈਆਂ ਵਿੱਚ ਚਲੇ ਜਾਓਗੇ ਅਤੇ ਉਸ ਦਾ ਸਹੀ ਕਾਰਨ ਸਮਝ 'ਚ ਆਏਗਾ। ਇਹ ਕਾਰਨ ਹੈ, ਉੱਪਰ ਤੋਂ ਜਿਹੜਾ ਕਾਰਨ ਜਾਣਿਆ ਉਸ ਨੂੰ ਦੂਰ ਕਰਨ ਲਈ ਸਿਰਫ ਬੁੱਧੀ ਦਾ ਇਸਤੇਮਾਲ ਕਰਾਂਗੇ, ਪਰ ਇੰਝ ਉਹ ਕਾਰਨ ਦੀਆਂ ਜੜ੍ਹਾਂ ਖਤਮ ਨਹੀਂ ਹੁੰਦੀਆਂ। ਅਨੁਭੂਤੀ ਨਾਲ ਜਿਸ ਕਾਰਨ ਨੂੰ ਜਾਣਿਆ ਤਾਂ ਜੜ੍ਹਾਂ ਤੱਕ ਜਾਣ ਲਿਆ, ਹੁਣ ਉਸ ਕਾਰਨ ਨੂੰ ਦੂਰ ਕਰੋਗੇ ਤਾਂ ਜੜ੍ਹਾਂ ਤੋਂ ਦੂਰ ਕਰੋਗੇ, ਕਲਿਆਣ ਦੀ ਗੱਲ ਹੋ ਜਾਏਗੀ। ਤਾਂ ਇਹੀ ਕਾਰਨ ਜਿਹੜਾ ਕਿ ਇੱਕ ਸੱਚ ਸੀ, ਜੀਵਨ ਜਗਤ ਦਾ ਸੱਚ ਸੀ, ਇੰਝ ਹੋਣ ਨਾਲ ਦੁੱਖ ਹੋ ਜਾਂਦਾ ਹੈ। ਹੁਣ ਸਾਕਸ਼ੀ ਭਾਵ ਨਾਲ ਦੁੱਖ ਨੂੰ ਵੇਖਦੇ ਅਸੀਂ ਉਸ ਕਾਰਨ ਸਾਕਸ਼ੀ ਭਾਵ ਨਾਲ ਵੇਖ ਲਿਆ, ਭੋਗਤਾ ਭਾਵ ਨਾਲ ਨਹੀਂ, ਤਾਂ ਵੇਖਿਆ ਸਾਕਸ਼ੀ ਭਾਵ ਨਾਲ ਤਾਂ ਉਹ ਵੀ ਆਰੀ ਸੱਤ ਹੋ ਗਿਆ। ਅਤੇ ਇੰਝ ਹੁੰਦਿਆਂ ਉਸ ਨੂੰ ਵੇਖਦੇ ਉਸ ਨੂੰ ਬਾਹਰ ਨਿਕਲਣ ਦਾ ਰਸਤਾ ਮਿਲ ਗਿਆ, ਤਾਂ ਇਹ ਰਸਤਾ ਵੀ ਆਰੀ ਸੱਤ ਹੋ ਗਿਆ। ਅਤੇ ਕੱਢਦੇ ਸਾਰਾ ਦੁੱਖ ਕੱਢ ਦਿੱਤਾ। ਜਿੱਥੇ ਦੁੱਖ ਦਾ ਨਾਮੋ ਨਿਸ਼ਾਨ ਨਹੀਂ, ਉਸ ਨਿੱਤ ਸ਼ਾਸ਼ਵਤ ਧਰੁਵ ਇੱਕ ਰਸ ਨਿਰਵਾਣ ਦਾ ਸਾਕਸ਼ਾਤ ਕਰ ਲਿੱਤਾ, ਜਿੱਥੇ ਦੁੱਖ ਹੈ ਹੀ ਨਹੀਂ, ਤਾਂ ਉਹ ਆਰੀ ਸੱਤ ਬਣ ਗਿਆ। ਨਹੀਂ ਤਾਂ ਅਸੀਂ ਸਿਰਫ ਫਿਲਾਸਫੀ ਨਾਲ ਜੁੜੇ ਰਹਿੰਦੇ ਕਿ ਇਹ ਸਭ ਤਾਂ ਅਨਿੱਤ ਹੈ ਅਤੇ ਉਹ ਨਿੱਤ ਹੈ, ਇਹ ਨਿੱਤ ਹੈ ਅਤੇ ਅਨਿੱਤ ਦਾ ਫਰਕ ਸਮਝਦੇ ਰਹੋ, ਨਿੱਤ ਅਤੇ ਅਨਿੱਤ ਦੇ ਫਰਕ ਦਾ ਚਿੰਤਨ ਕਰਦੇ ਰਹੋ, ਤਾਂ ਕੀ ਮਿਲੇਗਾ ਭਾਈ, ਕੀ ਮਿਲਿਆ ਉਸ ਤੋਂ? ਸਾਨੂੰ ਨਿੱਤ ਦਾ ਦਰਸ਼ਨ ਤਾਂ ਹੋਇਆ ਨਹੀਂ ਨਾ, ਕਿਉਂਕਿ ਅਸੀਂ ਅਜੇ ਤੱਕ ਅਨਿੱਤ ਦਾ ਦਰਸ਼ਨ ਹੀ ਨਹੀਂ ਕੀਤਾ। ਅਸੀਂ ਅਨਿੱਤ ਨੂੰ ਕੇਵਲ ਭੋਗਿਆ ਤਾਂ ਨਿੱਤ ਕਿੱਥੋਂ ਸਾਨੂੰ ਮਿਲੇਗਾ? ਅਤੇ ਅਨਿੱਤ ਨੂੰ ਭੋਗਿਆ ਤਾਂ ਅਸੀਂ ਨਿੱਤ ਤੋਂ ਆਪਣੇ ਆਪ ਨੂੰ ਹੋਰ ਦੂਰ ਕਰ ਲਿੱਤਾ, ਕਿਉਂਕਿ ਜਦੋਂ ਅਨਿੱਤ ਨੂੰ ਭੋਗਦੇ ਹਾਂ ਤਾਂ ਰਾਗ ਪੈਦਾ ਕਰਦੇ ਹਾਂ, ਦੁਸ਼ ਪੈਦਾ ਕਰਦੇ ਹਾਂ, ਗੰਢਾਂ ਬੰਨਦੇ ਹਾਂ। ਇੰਝ ਨਿੱਤ ਤਾਂ ਦੂਰ ਹੁੰਦਾ ਚਲਾ ਗਿਆ, ਬਹੁਤ ਦੂਰ ਹੁੰਦਾ ਚਲਾ ਗਿਆ। ਅਤੇ ਉਸ ਨੂੰ ਸਾਕਸ਼ੀ ਭਾਵ ਨਾਲ ਵੇਖਣਾ ਸ਼ੁਰੂ ਕੀਤਾ, ਉਸ ਨੂੰ ਆਰੀਆ ਬਣਾਉਣਾ ਸ਼ੁਰੂ ਕੀਤਾ, ਤਾਂ ਸਾਡਾ ਸੁਭਾਅ ਪਲਟਣ ਲੱਗਾ, ਤਾਂ ਉਹਦਾ ਵੀ ਸਾਕਸ਼ਾਤਕਾਰ ਕਰ ਲਵਾਂਗੇ, ਤਾਂ ਚਾਰੋਂ ਦੇ ਚਾਰੋਂ ਸੱਤ ਆਰੀ ਸੱਤ ਬਣ ਜਾਣਗੇ, ਅਨੁਭੂਤੀ 'ਤੇ ਉੱਤਰ ਜਾਣਗੇ। ਇਸ ਲਈ ਸਾਰਾ ਕੰਮ ਕਰ ਰਹੇ ਹਾਂ। ਪਹਿਲੀ ਗੱਲ, ਦੁੱਖ ਸੱਚ ਹੈ, ਇਸ ਨੂੰ ਅਨੁਭੂਤੀ 'ਤੇ ਉਤਾਰੋ, ਭੋਗਤਾ ਭਾਵ ਨਾਲ ਨਹੀਂ ਸਾਕਸ਼ੀ ਭਾਵ ਨਾਲ ਉਤਾਰੋ। ਇਸ ਲਈ ਬਿਠਾ ਦਿੰਦੇ ਹਾਂ, ਇਹ ਜਿਹੜਾ ਘੰਟਾ ਪਰ ਬਿਠਾਇਆ, ਹੱਥ ਨਾ ਖੋਲ੍ਹੋ, ਪੈਰ ਨਾ ਖੋਲ੍ਹੋ, ਅੱਖਾਂ ਨਾ ਖੋਲ੍ਹੋ, ਬੈਠੇ ਰਹੋ ਅਤੇ ਆਪਣੀ ਸੰਵੇਦਨਾਵਾਂ ਨੂੰ ਵੇਖਦੇ ਰਹੋ। 15 ਮਿੰਟ ਤਾਂ ਆਸਾਨੀ ਨਾਲ ਬੀਤ ਜਾਂਦੇ ਹਨ, ਕਿਸੇ ਤਰ੍ਹਾਂ ਕਰਕੇ ਅੱਧਾ ਘੰਟਾ ਵੀ ਬੀਤ ਜਾਂਦਾ ਹੈ। ਹੁਣ ਉਸ ਤੋਂ ਬਾਅਦ, ਹਾਏ ਰੇ ਇੰਨਾ ਪੈਰ ਦੁਖਣ ਲੱਗਾ, ਹਾਏ ਰੇ ਮਰਾ ਰੇ ਕੀ ਮੁਸੀਬਤ ਖੜ੍ਹੀ ਕਰ ਦਿੱਤੀ ਰੇ, ਪੈਰ ਵੀ ਨਹੀਂ ਖੋਲ੍ਹ ਸਕਦੇ। ਅਤੇ ਕਹਿੰਦੇ ਨੇ ਸਿਰ 'ਤੇ ਲੈ ਜਾਓ, सारे शरीर च कित्थे लै जाओ, मन तां इत्थे ही जांदा है, होर किते जांदा ही नहीं। ये पैर इन्ना दुखदा है, फटदा है, टुट ही जाएगा, ये पैर टुट ही जाएगा, टुट ही जाएगा। अते इंज करदे करदे मन च इहो जे भाव जागदे हन कि किस मुसीबत विच फस गए, अख भी नहीं खोलो। अरे अख खोल के वेखते लैंदे कि एक घंटा हो गया होएगा भाई, ये भुल गए होणगे सानू छड़ना, मुक्त नहीं करदे सानू, जरूर घंटा हो गया होएगा, की मुसीबत है, अख भी खोल के नहीं वेख सकते। तद तां एक एक मिनट, एक एक मिनट एक घंटे की तरह बीतता है। अरे बाबा अज तां एक घंटे तो उपर हो ही गया, अज तां एक घंटे तो उपर हो ही गया। इन्ने च आवाज़ सुनाई देती है अनिच्चावत संहारा, बड़ी प्यारी लगती है ये आवाज़। इस विच कोई गाण की मिठास है इसलिए नहीं, इसलिए प्यारी लगती है कि हुण बंधन खुल जाएंगे, हुण पैर खोल सकांगे। अजे 5 मिनट बाकी हैं, फिर भी खुशियां शुरू हो गई, दुख बुख नस गया, हुण मुक्त हो जावांगे, हुण पैर खोल सकांगे, पैर खोल सकांगे। तां वेख्या न बंधन का किन्ना वड्डा दुख है, अते बंधन तो मुक्त होने का किन्ना वड्डा सुख। वेख्या न अनुभूति नाल वेख्या न, असी भुल गए, सारे दे सारे भुल गए, साड़ी यादाश्त बड़ी कमज़ोर है, अते याद करके करदे भी की, उसनू भुल जाना ही ठीक सी। सच्चाई ये है कि असी सारे दे सारे, कोई भी नहीं बचिया, सब दे सब इस तरह ऐसी अवस्था में जिथे जिवें पैर चाहिए नहीं खोल सकते, हथ नहीं खोल सकते, अखां नहीं खोल सकते। इहो जी अवस्था में सिर्फ एक घंटा नहीं, 2 घंटे नहीं, 10 घंटे नहीं, 20 घंटे नहीं, 1 दिन नहीं, 20 दिन नहीं, 1 महीना नहीं, 2 महीने नहीं, 9-9, 10-10 महीने इहो दी अवस्था में पए रहे जिथे मन मुताबिक हथ खोल ले, पैर खोल ले, अखां खोल लिया, कुछ नहीं कर सकते। जरा सोच के वेखो कि इस 1 घंटे में साड़ी की हालत हो गई, अते 9-9, 10-10 महीने पए रहे। अरे वो तो माँ का प्यार सी जिसने सानू गर्भ जिंदा रखिया, की हालत होई होएगी साड़ी। अते इन्नी पीड़ा की स्थिति जदों आदमी बाहर आता है तो उस दी खुशियां का की ठिकाणा। अरे 1 घंटे की पीड़ा विच्चों बाहर निकलता है तो खुशी नाल नचदा है कि बंधन तो मुक्त हो गया, 9-10 महीनों के बंधन तो मुक्त होंदा है, किन्ना खुश होएगा। कोई खुश नहीं होंदा, बाहर आंदा है रोंदे रोंदे ही आंदा है, कुरां कुरां करदे ही आंदा है, रोंदे रोंदे ही बाहर निकलता है। ना रोए तो माँ नूं चिंता हो जाए, दाई नूं चिंता हो जाए, डॉक्टर नूं चिंता हो जाए, बच्चा जिंदा है ना, रोना ही चाहिदा है, ये जन्म ही रोण नाल शुरू होंदा है। तां क्या जाति भी दुखा, अरे जन्म ही रोण नाल शुरू होंदा है भाई। साडा एक विदेशी साधक आंदा है, डॉक्टर साधक है, कहंदा है गोइंका जी तुसी नहीं जानते बच्चा पैदा होंदया ही क्यों रोंदा है। मैं नहीं जानता भाई, तुसी दस्सो, तुसी डॉक्टर हो। तां कहंदा है जदों माँ दे पेट विच रहिंदा है ना तद उस दीआं सारीआं जरूरतां पूरीआं हो जांदीआं हन, उस दा शरीर माँ दे शरीर दे नाल जुड़िया हुंदा है, उस दीआं सारीआं शारीरिक जरूरतां पूरीआं हो जांदीआं हन। बाहर आंदा है तां पाइपलाइन कनैक्शन कट दिता, हुण उस नूं अपनी जरूरत खुद पूरी करनी है। तां सब तो पहली जरूरत उसका फेफड़ा खाली है, उसनू हवा चाहिदी है जिंदा रहण दे लई, तां रोंदा है, तां हवा अंदर जांदी है। चंगा भाई तेरी गल समझ आई, क्यों रोंदा है, हवा चाहिदी है, हवा चाहिदी है, फिर कुछ देर बाद दुध चाहिदा है, फिर पानी चाहिदा है, इंज चाहिदा है, चाहिदा करदा होया सारे जीवन पर यही रोंदा जाएगा, ये चाहिदा है, ये चाहिदा है रे, ये चाहिदा है रे, ये चाहिदा है रे। इस दा कारण बुद्धि नाल समझ आण लग पिया, अनुभूति नाल समझण दी गल होर। चाहिदा 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 करदे होया ही पैदा हुंदा है, जाति पे दुखा, जाति पे दुखा। कोई भी व्यक्ति होए किसी ना किसी रोग दा शिकार हो ही जांदा है कदे ना कदे, किसी नूं ए रोग तां किसी नूं ओ रोग, जिस नूं जिहड़ा रोग है उही सब तो बुरा रोए जा रहा है, ये रोग नहीं सहन कर सकता होर भावें जिहड़ा मर्जी होए, पर ये रोग सारिआं तो बुरा, ये रोग नहीं सहन कर सकता होर भावें जो रोग होए, होर रोग है नहीं ना, यही रोग है। तो हाय रे ये रोग सारिआं तो बुरा, जिन्हों पुछो जिन्हों जो रोग है वह सारिआं तो बुरा। अरे रोग किदां चंगा हो सकता है, रोग तो दुखदाई हुंदा है,
ਵਿਆਧੀ ਪੀ ਦੁੱਖੋ, ਵਿਆਧੀ ਪੀ ਦੁੱਖੋ। ਇੰਝ ਕਰਦੇ ਕਰਾਂਦੇ ਉਮਰ ਵੱਧਦੀ ਹੈ, ਜਰਜਰਿਤ ਹੁੰਦਾ ਹੈ ਇਹ ਸਰੀਰ, ਜਰਜਰਿਤ ਹੁੰਦਾ ਹੈ, ਬੁੱਢਾ ਹੋ ਜਾਂਦਾ ਹੈ, ਬੁੱਢੀ ਹੋ ਜਾਂਦੀ ਹੈ। ਬੜਾ ਦੁਖਦਾਈ ਹੈ ਬੁਢਾਪਾ, 100 ਸਾਲ ਦਾ ਬੁੱਢਾ, 100 ਸਾਲ ਦੀ ਬੁੱਢੀ, ਅਲੱਗ ਅਲੱਗ ਬਿਮਾਰੀ ਹੈ, ਸਰੀਰ ਬੜਾ ਕਮਜ਼ੋਰ ਹੋ ਗਿਆ ਹੈ, ਇੰਦਰੀਆਂ ਕੰਮ ਨਹੀਂ ਕਰਦੀਆਂ, ਬੜਾ ਵਿਆਕੁਲ ਹੈ। ਜਰਾ ਪੀ ਦੁੱਖਾ, ਜਰਾ ਪੀ ਦੁੱਖਾ। ਅਤੇ ਇਸ ਦੁੱਖ ਦੇ ਮਾਰੇ ਰੱਬ ਨੂੰ ਦੁਆ ਕਰਦਾ ਹੈ, ਅੱਲਾ ਮੀਆਂ ਨੂੰ ਦੁਆ ਕਰਦਾ ਹੈ, ਪਰਮਾਤਮਾ ਨੂੰ ਦੁਆ ਕਰਦਾ ਹੈ, ਪਰਮੇਸ਼ਵਰ ਨੂੰ ਦੁਆ ਕਰਦਾ ਹੈ। ਅਰੇ ਤੇਰੇ ਇੱਥੇ ਮੌਤ ਦਾ ਵੀ ਕੀ ਘਾਟਾ ਹੈ, ਸਾਨੂੰ ਮੌਤ ਕਿਉਂ ਨਹੀਂ ਦੇ ਦਿੰਦੇ, ਮੌਤ ਦੇ ਦਿੰਦੇ ਅਤੇ ਇਸ ਦੁੱਖ ਤੋਂ ਮੁਕਤ ਹੋ ਜਾਂਦੇ। ਸਵੇਰੇ ਕੋਈ ਡਾਕਟਰ ਆਉਂਦਾ ਹੈ ਅਤੇ ਨਬਜ਼ ਬਬਜ਼ ਦੇਖ ਕੇ ਕਹਿੰਦਾ ਹੈ, ਬੁੱਢੇ ਬਾਬਾ ਹੁਣ ਤੇਰੇ ਕੂਚ ਦਾ ਡੰਕਾ ਵੱਜਣ ਵਾਲਾ ਹੈ, ਬੁੱਢੀ ਮਾਈ ਹੁਣ ਜਲਦੀ ਹੀ ਤੇਰਾ ਇੱਥੋਂ ਕੂਚ ਹੋਏਗਾ। ਤਾਂ ਬੁੱਢਾ ਬਾਬਾ, ਬੁੱਢੀ ਮਾਈ ਕਹਿੰਦੇ ਹਨ, ਨਹੀਂ ਨਹੀਂ ਡਾਕਟਰ ਸਾਹਿਬ ਸਾਨੂੰ ਬਚਾਓ, ਸਾਡੇ ਕੋਲੋਂ ਗਲਤੀ ਹੋ ਗਈ, ਅਸੀਂ ਗਲਤ ਪ੍ਰਾਰਥਨਾ ਕਰ ਲਈ, ਅਜੇ ਤਾਂ ਆਪਣੇ ਬੱਚੇ ਨੂੰ ਮਿਲਣਾ ਹੈ, ਬੱਚੇ ਦੀ ਬੇਟੀ ਨੂੰ ਮਿਲਣਾ ਹੈ, ਇਹ ਕੰਮ ਬਾਕੀ ਰਹਿ ਗਿਆ, ਉਸ ਨੂੰ ਮਿਲਣਾ ਬਾਕੀ ਰਹਿ ਗਿਆ, ਅਜੇ ਨਹੀਂ, ਕੌਣ ਮਰਨਾ ਚਾਹੁੰਦਾ ਹੈ। ਅਰੇ ਮਰਨਾ ਵੀ ਬੜਾ ਦੁਖਦਾਈ ਹੁੰਦਾ ਹੈ, ਮਰਨਮ ਪੀ ਦੁੱਖਮ, ਮਰਨਮ ਪੀ ਦੁੱਖਮ। ਇਹ ਦੁੱਖ ਦੀਆਂ ਮੋਟੀਆਂ ਮੋਟੀਆਂ ਗੱਲਾਂ ਬੁੱਧੀ ਦੇ ਸਤਰ 'ਤੇ ਸਾਰਿਆਂ ਨੂੰ ਸਮਝ ਆ ਜਾਣਗੀਆਂ। ਜਨਮ ਲੈਣਾ ਦੁੱਖ, ਬਿਮਾਰ ਹੋਣਾ ਦੁੱਖ, ਬੁੱਢਾ ਹੋਣਾ ਦੁੱਖ, ਮਰਨਾ ਦੁੱਖ। ਅਤੇ ਇਸ ਤੋਂ ਗਹਿਰੀ ਗੱਲਾਂ, ਪੀਏ ਹੀ ਵਿਪ ਯੋਗੋ ਦੁੱਖੋ, ਅਪੀਏ ਹੀ ਸੰਪ ਯੋਗੋ ਦੁੱਖੋ। ਇੱਕ ਗੱਲ ਹੋਰ ਸਮਝ 'ਚ ਆਏਗੀ ਕਿ ਜੋ ਪ੍ਰਿਯ ਹੈ, ਪ੍ਰਿਯ ਵਿਅਕਤੀ ਹੈ, ਪ੍ਰਿਯ ਵਸਤੂ ਹੈ, ਪ੍ਰਿਯ ਸਥਿਤੀ ਹੈ, ਪ੍ਰਿਯ ਘਟਨਾ ਹੈ, ਉਸ ਤੋਂ ਵਿਯੋਗ ਹੋਏ ਜਾ ਰਿਹਾ ਹੈ, ਵਿਛੋੜਾ ਹੋਏ ਜਾ ਰਿਹਾ ਹੈ। ਅਤੇ ਜੋ ਅਪ੍ਰਿਯ ਹੈ, ਅਪ੍ਰਿਯ ਵਸਤੂ ਹੈ, ਅਪ੍ਰਿਯ ਵਿਅਕਤੀ ਹੈ, ਸਥਿਤੀ ਹੈ, ਘਟਨਾ ਹੈ, ਉਸ ਨਾਲ ਮੇਲ ਹੋਏ ਜਾ ਰਿਹਾ ਹੈ। ਅਣਚਾਹੀ ਗੱਲਾਂ ਹੋਈ ਜਾ ਰਹੀਆਂ ਹਨ, ਮਨਚਾਹੀ ਗੱਲਾਂ ਨਹੀਂ ਹੋ ਰਹੀਆਂ, ਬਹੁਤ ਦੁੱਖ ਹੁੰਦਾ ਹੈ ਇਸ ਦਾ, ਬਹੁਤ ਦੁੱਖ ਹੁੰਦਾ ਹੈ। ਫਿਰ ਇਹ ਗੱਲ ਵੀ ਬੁੱਧੀ ਨਾਲ ਸਮਝ 'ਚ ਆਏਗੀ, ਹਾਂ ਠੀਕ ਹੈ, ਜਿਹੜਾ ਵਿਅਕਤੀ ਸਮਿਅਕ ਸੰਬੁੱਧ ਬਣਦਾ ਹੈ, ਅਤੇ ਹਰ ਕੋਈ ਬਣ ਸਕਦਾ ਹੈ ਜੋ ਅੰਦਰੋਂ ਸੱਚਾਈ ਨੂੰ ਵੇਖਦੇ 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 ਆਪਣੀ ਸੰਬੋਧੀ ਜਗਾ ਲਏ, ਬੋਧੀ ਜਗਾ ਲਏ, ਉਹ ਬੁੱਧ ਹੋ ਗਿਆ, ਸ਼ੁੱਧ ਹੋ ਗਿਆ, ਵਿਕਾਰਾਂ ਤੋਂ ਮੁਕਤ ਹੋ ਗਿਆ, ਬੁੱਧ ਹੋ ਗਿਆ। ਉਹ ਸਿਰਫ ਚਿੰਤਨ ਮਨਨ ਨਾਲ ਇਸ ਗੱਲ ਨੂੰ ਸਮਝ ਕੇ ਬੁੱਧ ਨਹੀਂ ਹੋ ਸਕਦਾ, ਉਸ ਨੂੰ ਸੱਚਾਈ 'ਚ ਜਾਣਾ ਹੈ। ਘਰਬਾਰ ਇਸ ਲਈ ਛੱਡਿਆ, ਘਰਬਾਰ ਇਸ ਲਈ ਨਹੀਂ ਛੱਡਿਆ ਸੀ ਕਿ ਪਤਨੀ ਨਾਲ ਲੜਾਈ ਹੋ ਗਈ ਸੀ, ਕਿ ਮਾਂ ਬਾਪ ਨਾਲ ਝਗੜਾ ਹੋ ਗਿਆ ਸੀ, ਜਾਂ ਹੋਰ ਕੋਈ ਰਾਜਪਾਠ ਦੀ ਗੱਲ ਲੈ ਕੇ ਝਗੜਾ ਹੋ ਗਿਆ, ਘਰ ਛੱਡ ਦਿੱਤਾ, ਬਿਲਕੁਲ ਨਹੀਂ। ਇਸ ਲਈ ਛੱਡਿਆ ਕਿ ਸਾਰਾ ਸੰਸਾਰ ਇੰਨਾ ਦੁਖਿਆ ਰਹਾ ਅਤੇ ਮੈਂ ਵੀ ਦੁਖਿਆ ਰਹਾ, ਆਖਿਰ ਇਸ ਦੁੱਖ ਦਾ ਕੁਝ ਤਾਂ ਕਾਰਨ ਹੋਏਗਾ, ਜੋ ਮੂਲਭੂਤ ਕਾਰਨ ਹੈ, ਜੋ ਆਧਾਰਭੂਤ ਕਾਰਨ ਹੈ, ਉਹਨੂੰ ਲੱਭਣਾ ਹੈ, ਤਾਂ ਕਿ ਉਸ ਨੂੰ ਦੂਰ ਕਰ ਸਕਾਂ, ਮੈਂ ਆਪਣਾ ਵੀ ਦੁੱਖ ਦੂਰ ਕਰ ਸਕਾਂ, ਹੋਰਾਂ ਦਾ ਵੀ ਦੂਰ ਕਰ ਸਕਾਂ। ਕਾਰਨ ਸਮਝਣਾ ਚਾਹੀਦਾ ਹੈ, ਖੋਜ ਕਰਦਾ ਰਿਹਾ ਕਰਦਾ ਰਿਹਾ, ਫਿਰ ਕਿਹਾ ਕਿ ਸਾਰਾ ਕਾਰਨ ਅੰਦਰ ਮਿਲੇਗਾ, ਤਾਂ ਅੰਦਰ ਵੇਖਣ ਲੱਗਾ, ਇਹੀ ਕਰਨ ਲੱਗਾ ਜੋ ਹੁਣ ਸ਼ੁਰੂ ਕੀਤਾ। ਐਸੇ ਸਾਹ ਨੂੰ ਵੇਖਦੇ ਵੇਖਦੇ ਵੇਖਦੇ, ਸਰੀਰ ਦੀ ਸੰਵੇਦਨਾਵਾਂ ਨੂੰ ਵੇਖਦੇ ਵੇਖਦੇ ਵੇਖਦੇ, ਅੰਦਰ ਦੀ ਸੱਚਾਈ ਪ੍ਰਗਟ ਹੋਣ ਲੱਗੀ, ਤਾਂ ਗੱਲ ਸਮਝ 'ਚ ਆਈ। ਯਮ ਪੀ ਇੱਛਤੀ ਨਾ ਲੱਭਤੀ ਤਮ ਪੀ ਦੁੱਖਮ, ਯਮ ਇੱਛਤੀ ਨਾ ਲੱਭਤੀ ਤਮ ਪੀ ਦੁੱਖਮ। ਜੋ ਕੁਝ ਇੱਛਾ ਕਰਦਾ ਹੈ, ਕਾਮਨਾ ਕਰਦਾ ਹੈ, ਅਤੇ ਉਹ ਕਾਮਨਾ ਪੂਰੀ ਨਹੀਂ ਹੁੰਦੀ, ਤਾਂ ਬਹੁਤ ਦੁੱਖ ਹੁੰਦਾ ਹੈ। ਤਾਂ ਬਾਹਰ ਦੀ ਦੁਨੀਆਂ ਵਿੱਚ ਵੀ ਇੰਝ ਹੁੰਦਾ ਹੀ ਹੈ, ਕਿਸੇ ਗੱਲ ਦੀ ਕਾਮਨਾ ਕੀਤੀ, ਉਹ ਨਹੀਂ ਪੂਰੀ ਹੋਈ ਤਾਂ ਵਿਆਕੁਲ ਹੋ ਗਿਆ, ਕਾਮਨਾ ਕੀਤੀ ਨਹੀਂ ਪੂਰੀ ਹੋਈ ਦੁਖੀ ਹੋ ਗਿਆ। ਇਹ ਤਾਂ ਫਿਰ ਬੁੱਧੀ ਨਾਲ ਸਮਝਣ ਦੀ ਗੱਲ ਹੋਈ। ਮਾਨੇ ਬੁੱਧੀ ਕਹਿੰਦੀ ਹੈ ਕਿ ਇਹ ਕਾਮਨਾ ਤਾਂ ਪੂਰੀ ਨਹੀਂ ਹੋਈ, ਇਸ ਲਈ ਮੈਂ ਦੁਖੀ ਹੋ ਰਿਹਾ ਹੈ, ਅਜੇ ਤੱਕ ਅਨੁਭਵ ਨਾਲ ਨਹੀਂ ਜਾਣਿਆ। ਸਾਧਨਾ ਕਰੇਗਾ ਤਾਂ ਇਸ ਗੱਲ ਨੂੰ ਆਪਣੇ ਅਨੁਭਵ ਨਾਲ ਵੇਖਣਾ ਸ਼ੁਰੂ ਕਰ ਦੇਗਾ, ਕਿਉਂਕਿ ਸਰੀਰ ਉੱਤੇ ਸੰਵੇਦਨਾ ਹੋ ਰਹੀ ਹੈ, ਇਸੇ ਨੂੰ ਅਨੁਭਵ ਕਿਹਾ ਜਾਂਦਾ ਸੀ ਆਪਣੇ ਇੱਥੇ। ਸੰਵੇਦਨਾਵਾਂ ਨਾਲ ਵੇਖੇਗਾ, ਪੀੜਾ ਜਾਗੀ ਹੈ, ਇਹ ਪੀੜਾ ਚਲੀ ਜਾਏ, ਇਹ ਮੈਨੂੰ ਨਹੀਂ ਚੰਗੀ ਲੱਗਦੀ, ਚਲੀ ਜਾਏ ਚਲੀ ਜਾਏ, ਅਤੇ ਉਹ ਨਹੀਂ ਜਾ ਰਹੀ, ਮੈਂ ਚਾਹੁੰਦਾ ਹਾਂ ਕਿ ਇਹ ਪੀੜਾ ਚਲੀ ਜਾਏ ਪਰ ਨਹੀਂ ਜਾ ਰਹੀ, ਦੁੱਖ ਹੈ ਨਾ। ਸਰੀਰ ਦੀ ਪੀੜਾ ਜਿੰਨੀ ਸੀ ਉਸ ਨੂੰ ਅਸੀਂ ਕਈ ਗੁਣਾ ਵਧਾ ਲਿਆ, ਹਾਏ ਰੇ ਨਹੀਂ ਜਾਂਦੀ, ਵੇਖੋ ਅਜੇ ਵੀ ਨਹੀਂ ਗਈ, ਇੱਕ ਦਿਨ ਹੋ ਗਿਆ, 2 ਦਿਨ ਹੋ ਗਏ, 5 ਦਿਨ ਹੋ ਗਏ, ਅਜੇ ਤੱਕ ਨਹੀਂ ਗਈ। ਅਸੀਂ ਉਸ ਦਰਦ ਨੂੰ ਕਿੰਨਾ ਵਧਾ ਕੇ ਆਪਣੇ ਆਪ ਨੂੰ ਵਿਆਕੁਲ ਬਣਾ ਦਿੱਤਾ। ਅਤੇ ਇਸੇ ਤਰ੍ਹਾਂ ਸੁਣਿਆ ਸੀ ਕਿ ਧਿਆਨ ਕਰਾਂਗੇ ਤਾਂ ਬੜਾ ਆਨੰਦ ਆਉਂਦਾ ਹੈ, ਬੜਾ ਪੁਲਕ ਰੋਮਾਂਚ ਹੁੰਦਾ ਹੈ, ਇਹੋ ਜਿਹਾ ਆਨੰਦ, ਇਹੋ ਜਿਹਾ ਆਨੰਦ। ਅਰੇ ਸਾਨੂੰ ਤਾਂ ਅਜੇ ਤੱਕ ਆਨੰਦ ਆਇਆ ਹੀ ਨਹੀਂ, 5 ਦਿਨ ਹੋ ਗਏ ਅਜੇ ਤੱਕ ਨਹੀਂ ਆਇਆ, 6 ਦਿਨ ਹੋ ਗਏ ਨਹੀਂ ਆਇਆ, ਇਹ ਹੋ ਗਿਆ ਉਹ ਹੋ ਗਿਆ, ਹੁਣ ਚਾਹੀਦਾ ਹੈ ਰੇ
ਇਹੋ ਜਿਹਾ ਆਨੰਦ ਚਾਹੀਦਾ ਹੈ, ਫਿਰ ਵਿਆਕੁਲ ਹੋਇਆ। ਉਸ ਤਰ੍ਹਾਂ ਦੀ ਅਨੁਭੂਤੀ ਚਾਹੀਦੀ ਹੈ ਪਰ ਉਹ ਨਹੀਂ ਆ ਰਹੀ, ਤਾਂ ਅਨੁਭੂਤੀਆਂ ਦੇ ਸਤਰ 'ਤੇ ਸਮਝ ਰਿਹਾ ਹੈ ਕਿ ਜੋ ਕਾਮਨਾ ਕਰਦਾ ਹਾਂ ਉਹ ਕਾਮਨਾ ਪੂਰੀ ਨਹੀਂ ਹੁੰਦੀ, ਤਾਂ ਵੇਖ ਵਿਆਕੁਲ ਹੋ ਜਾਂਦਾ ਹਾਂ। ਇਸ ਤੋਂ ਵੀ ਬੁੱਧ ਨਹੀਂ ਬਣਿਆ, ਹੋਰ ਗਹਿਰਾਈ ਵਿੱਚ ਗਿਆ, ਹੋਰ ਗਹਿਰਾਈ ਵਿੱਚ ਗਿਆ, ਤਾਂ ਗਹਿਰਾਈ 'ਚ ਜਾਂਦੇ ਜਾਂਦੇ ਇੱਕ ਸੱਚਾਈ ਹੋਰ ਪ੍ਰਗਟ ਹੋ ਗਈ, ਸਭ ਨੂੰ ਪ੍ਰਗਟ ਹੋ ਜਾਂਦੀ ਹੈ। ਸੰਖਿਤੇਨ ਪੰਚ ਉਪਾਦਾਨ ਖੰਧਾ ਦੁੱਖਾ। ਹੁਣ ਸੰਖੇਪ ਵਿੱਚ, ਜਦੋਂ ਤੱਕ ਮਨ ਬਿਖਰਿਆ ਹੋਇਆ ਸੀ ਉਦੋਂ ਤੱਕ ਗੱਲ ਸਮਝ ਨਹੀਂ ਆਈ, ਪਰ ਜਦੋਂ ਮਨ ਸੰਖਿਪਤ ਹੁੰਦਾ ਗਿਆ, ਖੂਬ ਸੂਖਮ ਹੋ ਕੇ ਗਹਿਰਾਈਆਂ ਵਿੱਚ ਚਲਾ ਗਿਆ, ਬਹੁਤ ਡੂੰਘਾ ਆਪਰੇਸ਼ਨ ਹੋ ਗਿਆ, ਤਾਂ ਸੰਖਿਪਤ ਹੋ ਕੇ ਗਹਿਰਾਈਆਂ ਜਾ ਕੇ ਵੇਖਦਾ ਹੈ ਤਾਂ ਇਹ ਗੱਲ ਸਮਝ ਆਉਂਦੀ ਹੈ, ਪੰਚ ਉਪਾਦਾਨ ਖੰਧਾ ਦੁੱਖਾ। ਅਰੇ ਇਹ ਦੁੱਖ ਹੈ, ਦੁੱਖ ਦਾ ਸਹੀ ਸਰੂਪ ਇਹ ਹੈ। ਕੀ ਪੰਚ ਉਪਾਦਾਨ ਖੰਧਾ? ਪੰਚ ਖੰਧ, ਤਾਂ ਜਿਵੇਂ ਕੱਲ੍ਹ ਸਮਝਾਇਆ, ਇੱਕ ਤਾਂ ਸਕੰਦ, ਸਰੀਰ ਦਾ ਸਕੰਦ, ਇਹ ਪ੍ਰਿਥਵੀ, ਅਗਨੀ, ਪਾਣੀ, ਹਵਾ ਅਤੇ ਉਹਨਾਂ ਦਾ ਸੁਭਾਵ, ਇਸ ਤਰ੍ਹਾਂ ਦੇ ਕਲਾਪਾਂ ਤੋਂ, ਪਰਮਾਣੂਆਂ ਤੋਂ ਬਣਿਆ ਇਹ ਸਰੀਰ, ਇਸ ਨੂੰ ਉਹਨਾਂ ਦਿਨਾਂ ਦੀ ਭਾਸ਼ਾ 'ਚ ਰੂਪ ਸਕੰਦ ਕਹਿੰਦੇ ਸੀ, ਸਰੀਰ ਸਕੰਦ ਕਹਿੰਦੇ ਸੀ। ਅਤੇ ਦੂਜਾ ਇਹ ਚਿੱਤ ਦਾ ਸਕੰਦ, ਜਿਸ ਦੇ ਚਾਰ ਹਿੱਸੇ ਹਨ, ਕੱਲ੍ਹ ਜਿਵੇਂ ਸਮਝਾਇਆ, ਵਿਗਿਆਨ, ਸੰਗਿਆ, ਵੇਦਨਾ, ਸੰਸਕਾਰ, ਇਹ ਚਾਰ ਅਤੇ ਉਹ ਇੱਕ, ਇਹ ਪੰਜ ਜੁੜ ਕੇ ਇਹਨਾਂ ਦੇ ਵੱਲ ਜੋ ਉਪਾਦਾਨ ਪੈਦਾ ਕਰ ਲਿਆ, ਪੁਰਾਣੀ ਭਾਸ਼ਾ ਹੈ, ਅੱਜ ਤਾਂ ਇਹ ਸ਼ਬਦ ਇਸਤੇਮਾਲ ਨਹੀਂ ਹੁੰਦਾ, ਉਪਾਦਾਨ ਮੈਨੇ ਆਸਕਤੀ ਪੈਦਾ ਕਰ ਲਈ, ਬੜਾ ਚਿਪਕਾਓ ਪੈਦਾ ਕਰ ਲਿਆ, ਉਸ ਦੇ ਵੱਲ ਮੈਂ ਮੇਰੇ ਦਾ ਭਾਵ ਪੈਦਾ ਕਰ ਲਿਆ, ਅਰੇ ਇਹ ਦੁੱਖ ਹੈ। ਅੰਦਰ ਜਾਂਦੇ ਜਾਂਦੇ ਗੱਲ ਸਮਝ 'ਚ ਆ ਗਈ, ਆਖਿਰ ਰਾਗ ਵੀ ਕਿਉਂ ਜਾਗਦਾ ਹੈ? ਕਿਉਂਕਿ ਇਸ ਸਾਰੇ ਪ੍ਰਪੰਚ ਦੇ ਵੱਲ ਮੈਂ ਐਸੀ ਆਸਕਤੀ ਪੈਦਾ ਕਰ ਲਈ। ਹੁਣ ਇਸ ਮੈਂ ਦੇ ਖਿਲਾਫ ਕੋਈ ਇੱਕ ਸ਼ਬਦ ਵੀ ਬੋਲੇ ਤਾਂ ਦੁਸ਼ ਆਇਆ, ਚੰਗਾ ਨਾ ਲੱਗਿਆ ਤਾਂ ਦੁਸ਼ ਜਗਾਇਆ, ਚੰਗਾ ਲੱਗਿਆ, ਪ੍ਰਿਯ ਲੱਗਿਆ ਤਾਂ ਰਾਗ ਜਗਾਇਆ। ਇਸ ਦੇ ਖਿਲਾਫ ਜੇ ਕਿਸੇ ਨੇ ਕੋਈ ਕੰਮ ਕਰ ਦਿੱਤਾ, ਚੰਗਾ ਲੱਗਿਆ ਤਾਂ ਰਾਗ ਜਗਾਇਆ, ਬੁਰਾ ਲੱਗਿਆ ਤਾਂ ਦੁਸ਼ ਜਗਾਇਆ, ਇਹ ਮੈਂ ਦਾ ਜੋ ਆਧਾਰ ਹੈ ਅਤੇ ਇਹ ਆਸਕਤੀ ਹੈ, ਕਿਸ ਦੇ ਬਲ? ਇਸ ਰੂਪ ਸਰੀਰ ਦੇ ਬਲ ਅਤੇ ਇਸ ਚਿੱਤ ਦੇ ਬਲ, ਇਹਨਾਂ ਪੰਜਾਂ ਦੇ ਸਮੂਹ ਦੇ ਬਲ, ਇਸ ਸਮੁੱਚੇ ਦੇ ਬਲ, ਇਸ ਇਕਾਈ ਦੇ ਬਲ, ਕਿੰਨੀ ਗਹਿਰੀ ਆਸਕਤੀ, ਕਿੰਨਾ ਗਹਿਰਾ ਤਾਦਾਤਮੇ ਇਸ ਦੇ ਨਾਲ, ਮੈਂ ਮੇਰੇ ਦਾ ਭਾਵ। ਬੁੱਧੀ ਦੇ ਸਤਰ 'ਤੇ ਖੂਬ ਸਮਝਦਾ ਹੈ, ਕਹਿੰਦਾ ਹੈ ਕਿ ਮੈਂ ਸਰੀਰ ਨਹੀਂ, ਮੇਰਾ ਨਹੀਂ, ਮੇਰੀ ਆਤਮਾ ਨਹੀਂ, ਇਹ ਚਿੱਤ ਵੀ ਮੈਂ ਨਹੀਂ, ਮੇਰਾ ਨਹੀਂ, ਮੇਰੀ ਆਤਮਾ ਨਹੀਂ, ਉਸ ਦੇ ਚਾਰ ਖੰਡ ਵੀ ਮੈਂ ਨਹੀਂ, ਮੇਰਾ ਨਹੀਂ, ਮੇਰੀ ਆਤਮਾ ਨਹੀਂ। ਬੁੱਧੀ ਦੇ ਸਤਰ 'ਤੇ ਖੂਬ ਸਮਝਦਾ ਹੈ, ਪਰ ਉਹ ਸਮਝਣਾ ਕਿਸ ਕੰਮ ਆਇਆ? ਅਸਲੀ ਗੱਲ ਨਹੀਂ ਸਮਝਿਆ ਨਾ, ਅਸਲੀ ਗੱਲ ਤਾਂ ਅੰਦਰ ਜਾ ਕੇ ਹੀ ਵੇਖੇਗਾ। ਸੱਚਾਈ ਇਹ ਹੈ ਕਿ ਇਹ ਸਰੀਰ ਹੀ ਮੈਂ ਹੋ ਗਿਆ, ਮੇਰਾ ਹੋ ਗਿਆ, ਇਸ ਦੇ ਬਲ ਬਹੁਤ ਗਹਿਰਾ ਚਿਪਕਾਓ ਪੈਦਾ ਹੋ ਗਿਆ, ਇਸ ਦੇ ਬਲ ਬਹੁਤ ਗਹਿਰੀ ਆਸਕਤੀ ਹੋ ਗਈ, ਉਪਾਦਾਨ ਹੋ ਗਿਆ। ਇਸੇ ਤਰ੍ਹਾਂ ਇਹ ਚਾਰੋਂ ਦੇ ਚਾਰੋਂ ਮਾਨਸਿਕ ਸਕੰਦ ਦੇ ਬਲ ਬਹੁਤ ਆਸਕਤੀ, ਬੜਾ ਚਿਪਕਾਓ ਹੋ ਗਿਆ। ਅਰੇ ਇਹ ਮੇਰੇ ਦੁੱਖ ਦਾ, ਇਹ ਦੁੱਖ ਹੈ ਮੇਰਾ। ਖੂਬ ਚੰਗੀ ਤਰ੍ਹਾਂ ਗੱਲ ਸਮਝ ਆਉਣ ਲੱਗਦੀ ਹੈ। ਉੱਪਰੋਂ ਉੱਪਰੋਂ ਤੋਂ ਹਜ਼ਾਰ ਕਹਿੰਦਾ ਫਿਰੇ, ਮੈਂ ਨਹੀਂ, ਮੇਰਾ ਨਹੀਂ, ਅੰਦਰ ਵੇਖਦਾ ਹੈ ਤਾਂ ਉਪਾਦਾਨ ਹੀ ਉਪਾਦਾਨ, ਬੜੀ ਆਸਕਤੀ ਇਸ ਦੇ ਵੱਲ। ਖੂਬ ਸਮਝ ਆਉਣ ਲੱਗਾ, ਅਨੁਭੂਤੀ ਦੇ ਸਤਰ 'ਤੇ ਸਮਝ ਆਉਣ ਲੱਗੇਗਾ। ਬਹੁਤ ਲੋਕ ਇਹੋ ਜਿਹੇ ਆਉਂਦੇ ਹਨ ਜਿਨ੍ਹਾਂ ਨੇ ਆਪਣੇ ਬਚਪਨ ਤੋਂ ਹੀ ਬੁੱਧੀ 'ਤੇ ਇਹ ਲੇਪ ਲਗਾਏ ਹਨ ਕਿ ਸਰੀਰ ਮੈਂ ਨਹੀਂ, ਮੇਰਾ ਨਹੀਂ, ਸਰੀਰ ਮੈਂ ਨਹੀਂ, ਮੇਰਾ ਨਹੀਂ, ਪਰ ਜਦੋਂ ਪੀੜਾ ਜਾਗਦੀ ਹੈ ਤਾਂ ਹਾਏ ਰੇ ਮਰਿਆ ਰੇ, ਹਾਏ ਰੇ, ਇਹ ਇੱਕ ਘੰਟੇ ਦੀ ਬੈਠਕ ਨਾ ਕਰਾਉਣ 'ਤੇ ਚੰਗਾ, ਹੋਰ ਤਾਂ ਸਭ ਕੁਝ ਠੀਕ ਹੈ, ਪਰ ਇਹ ਇੱਕ ਘੰਟੇ ਦੀ ਕਿਉਂ? ਮੇਰਾ ਨਹੀਂ ਨਾ, ਸਰੀਰ ਤੂੰ ਨਹੀਂ ਨਾ, ਸਰੀਰ ਤੇਰਾ ਨਹੀਂ ਨਾ, ਤੂੰ ਤਾਂ ਇਸ ਫਿਲਾਸਫੀ ਨੂੰ ਮੰਨਣ ਵਾਲਾ, ਫਿਰ ਤੂੰ ਕਿਉਂ ਰੋਂਦਾ ਹੈ? ਅਰੇ ਫਿਲਾਸਫੀ ਫਿਲਾਸਫੀ ਆਪਣੀ ਜਗ੍ਹਾ, ਉਹ ਤਾਂ ਬੁੱਧੀ ਵਿਲਾਸ ਕਰਨ ਲਈ, ਵਾਣੀ ਵਿਲਾਸ ਕਰਨ ਲਈ। ਅਸਲ ਗੱਲ ਤਾਂ ਇਹ ਹੈ ਕਿ ਇੰਨੀ ਪੀੜਾ ਸਾਡੇ ਕੋਲੋਂ ਸਹਿਣ ਨਹੀਂ ਹੁੰਦੀ, ਸਰੀਰ ਹੀ ਮੈਂ ਹੋ ਗਿਆ, ਸਰੀਰ ਮੇਰਾ ਹੋ ਗਿਆ, ਇਹ ਅਸਲੀਅਤ, ਇਹ ਸੱਚਾਈ ਹੈ। ਅਤੇ ਇਸ ਸੱਚਾਈ ਨੂੰ ਜਦੋਂ ਅਸੀਂ ਵੇਖਣ ਲੱਗੇ ਤਾਂ ਗੱਲ ਸਮਝ 'ਚ ਆਏਗੀ ਕਿ ਸਰੀਰ ਦੇ ਵੱਲ ਮੈਂ ਮੇਰੇ ਦਾ ਭਾਵ ਬਹੁਤ ਗਹਿਰਾਈ ਨਾਲ ਸਾਨੂੰ ਜਕੜਿਆ ਹੋਇਆ ਹੈ। ਅਤੇ ਫਿਰ ਇਹੀ ਨਹੀਂ, ਉਸ ਦੇ ਵੱਲ ਬੜੀ ਗਹਿਰੀ ਆਸਕਤੀ ਹੈ, ਸਾਡਾ ਉਪਾਦਾਨ ਹੈ। ਇਸ ਮਾਰੇ ਅਸੀਂ ਵਿਆਕੁਲ ਹੁੰਦੇ ਹਾਂ, ਇਹ ਗੱਲ ਖੂਬ ਸਮਝ ਆਉਣ ਲੱਗੇਗੀ। ਇਹ ਜਿਹੜਾ ਉਪਾਦਾਨ ਹੈ, ਇਹ ਜੋ ਚਿਪਕਾਓ ਹੈ, ਆਸਕਤੀ ਹੈ, ਇਹ ਚਾਰ ਤਰ੍ਹਾਂ ਦੀਆਂ ਪ੍ਰਮੁੱਖ ਆਸਕਤੀਆਂ ਹਨ। ਖੂਬ ਸਮਝ ਵਿੱਚ ਆਏਗਾ ਜਿਵੇਂ ਜਿਵੇਂ ਅੱਗੇ ਵਧੇਗਾ। ਚਾਰ ਤਰ੍ਹਾਂ ਦੀਆਂ ਪ੍ਰਮੁੱਖ ਆਸਕਤੀਆਂ ਹਨ, ਚਾਰ ਤਰ੍ਹਾਂ ਦੇ ਪ੍ਰਮੁੱਖ ਉਪਾਦਾਨ ਹਨ ਜਿਨ੍ਹਾਂ ਦੇ ਕਾਰਨ ਅਸੀਂ ਵਿਆਕੁਲ ਹੁੰਦੇ ਹੀ ਰਹਿੰਦੇ ਹਾਂ। ਇੱਕ ਉਪਾਦਾਨ, ਇੱਕ ਆਸਕਤੀ ਤ੍ਰਿਸ਼ਨਾ ਦੇ ਬਲ। ਹੁਣ ਤ੍ਰਿਸ਼ਨਾ ਹੀ ਆਪਣੇ ਆਪ 'ਚ ਦੁੱਖ ਹੈ, ਦੁੱਖ ਸਮਝਦਾ ਹੀ ਕਿਹਾ, ਤ੍ਰਿਸ਼ਨਾ ਨੂੰ ਦੁੱਖ ਸਮਝਦਾ ਹੀ ਕਿਹਾ, ਯਾਨੀ ਦੁੱਖ ਦੇ ਨਾਲ ਪੈਦਾ ਹੁੰਦੀ ਹੈ। ਤ੍ਰਿਸ਼ਨਾ ਜਾਗੀ ਤਾਂ ਸਮਝੋ ਦੁੱਖ ਹੀ ਜਾਗਿਆ, ਕੋਈ ਫਰਕ ਨਹੀਂ ਹੈ। ਤ੍ਰਿਸ਼ਨਾ ਜਾਗੀ ਕਵੋ ਜਾਂ ਦੁੱਖ ਜਾਗਿਆ ਕਵੋ, ਇੱਕ ਹੀ ਗੱਲ ਹੈ, ਤ੍ਰਿਸ਼ਨਾ ਜਾਗੀ ਅਤੇ ਦੁੱਖ ਹੀ ਜਾਗਿਆ। ਕਿਉਂ? ਤ੍ਰਿਸ਼ਨਾ ਕੀ ਹੈ? ਜੋ ਕੁਝ ਹੈ ਉਸ ਨਾਲ ਤ੍ਰਿਪਤੀ ਨਹੀਂ, ਸੰਤੁਸ਼ਟੀ ਨਹੀਂ, ਤਾਂ ਜੋ ਆਪਣੇ ਕੋਲ ਨਹੀਂ ਹੈ ਉਸ ਨੂੰ ਚਾਹੁੰਦਾ ਹੈ, ਪਰ ਰਹਿਣਾ ਤਾਂ ਉਸ ਦੇ ਨਾਲ ਹੈ ਜੋ ਕੁਝ ਹੈ। ਜੋ ਨਹੀਂ ਹੈ ਸੋ ਤਾਂ ਨਹੀਂ ਹੈ, ਹੁਣ ਉਸ ਲਈ ਵਿਆਕੁਲ ਹੁੰਦਾ ਹੈ, ਅਤੇ ਰਹਿਣਾ ਉਹਦੇ ਵਿੱਚ ਹੈ ਜੋ ਹੈ ਤਾਂ ਅਤ੍ਰਿਪਤ ਹੈ, ਅਸੰਤੁਸ਼ਟ ਹੈ। ਤ੍ਰਿਸ਼ਨਾ ਜਾਗੀ ਇਸ ਦਾ ਮਤਲਬ ਹੀ ਹੈ ਅਤ੍ਰਿਪਤ ਹੈ, ਅਸੰਤੁਸ਼ਟ ਹੈ, ਤਾਂ ਵਿਆਕੁਲ ਹੈ। ਤ੍ਰਿਸ਼ਨਾ ਜਾਗੀ ਵਿਆਕੁਲਤਾ ਜਾਗੀ, ਤ੍ਰਿਸ਼ਨਾ ਜਾਗੀ ਵਿਆਕੁਲਤਾ ਜਾਗੀ, ਤਾਂ ਤ੍ਰਿਸ਼ਨਾ ਹੀ ਸਾਨੂੰ ਵਿਆਕੁਲ ਬਣਾਉਣ ਲਈ ਬਹੁਤ ਹੈ, ਅਤੇ ਇਸ ਤ੍ਰਿਸ਼ਨਾ ਦੇ ਵੱਲ ਆਸਕਤੀ ਹੋ ਜਾਏ, ਚਿਪਕਾਓ ਹੋ ਜਾਏ। ਬਾਰ ਬਾਰ ਤ੍ਰਿਸ਼ਨਾ ਤਾਂ ਜਾਗਣੀ ਹੀ ਚਾਹੀਦੀ ਹੈ, ਬਾਰ ਬਾਰ ਤ੍ਰਿਸ਼ਨਾ ਤਾਂ ਜਾਗਣੀ ਹੀ ਚਾਹੀਦੀ ਹੈ, ਇਹੋ ਜਿਹਾ ਸਾਡੇ ਅੰਤਰਮਨ ਦਾ ਸੁਭਾਅ ਬਣ ਗਿਆ ਤਾਂ ਸਾਡੇ ਦੁੱਖ ਦਾ ਕੀ ਠਿਕਾਣਾ। ਇਹ ਗੱਲ ਗਹਿਰਾਈਆਂ 'ਚ ਜਾਵਾਂਗੇ ਤਾਂ ਖੂਬ ਸਮਝ ਵਿੱਚ ਆਏਗੀ ਕਿ ਤ੍ਰਿਸ਼ਨਾ ਦੇ ਵੱਲ ਅਸੀਂ ਕਿਵੇਂ ਆਸਕਤੀ ਪੈਦਾ ਕਰ ਲਈ। ਵਿਆਕੁਲ ਵੀ ਹੁੰਦੇ ਹਾਂ ਫਿਰ ਵੀ ਆਸਕਤੀ ਪੈਦਾ ਕਰ ਲਈ। ਕਿਸੇ ਨੂੰ ਖਾਰਿਸ਼ ਹੋ ਗਈ, ਕਿਸੇ ਨੂੰ ਕੋੜ ਹੋ ਗਿਆ, ਤਾਂ ਜੀ ਕਰਦਾ ਹੈ ਖੁਜਲਾਏ, ਖੁਜਲਾਉਂਦਾ ਹੈ, ਪੀੜ ਹੁੰਦੀ ਹੈ, ਖੁਜਲਾਉਂਦਾ ਹੈ, ਪੀੜ ਹੁੰਦੀ ਹੈ, ਪਰ ਮਨ ਦਾ ਇੱਕ ਹਿੱਸਾ ਉਹਨੂੰ ਚਾਹੁੰਦਾ ਹੈ, ਫਿਰ ਚੀ ਚਾਹੁੰਦਾ ਹੈ, ਫਿਰ ਖੁਜਲਾਏ। ਪੀੜ ਹੁੰਦੀ ਹੈ, ਫਿਰ ਚੀ ਚਾਹੁੰਦਾ ਹੈ, ਫਿਰ ਖੁਜਲਾਏ। ਪੀੜਾ ਹੋ ਰਹੀ ਹੈ, ਫਿਰ ਵੀ ਖੁਜਲਾਉਣਾ ਚਾਹੁੰਦਾ ਹੈ। ਤ੍ਰਿਸ਼ਨਾ ਨਾਲ ਵਿਆਕੁਲ ਹੋ ਰਿਹਾ ਹੈ, ਫਿਰ ਵੀ ਤ੍ਰਿਸ਼ਨਾ ਜਗਾਉਂਦਾ ਹੈ, ਵਿਆਕੁਲ ਹੋ ਜਾਂਦਾ ਹੈ, ਵਿਆਕੁਲ ਹੋ ਜਾਂਦਾ ਹੈ। ਇਹ ਸੁਭਾਅ ਬਣ ਗਿਆ, ਉਸ ਦੇ ਵੱਲ ਇੱਕ ਉਪਾਦਾਨ, ਇੱਕ ਆਸਕਤੀ, ਇੱਕ ਚਿਪਕਾਓ ਬਣ ਗਿਆ। ਇੱਕ ਤ੍ਰਿਸ਼ਨਾ ਜਾਗੀ ਅਤੇ ਕਿਸੇ ਤਰ੍ਹਾਂ ਅਸੀਂ ਉਹਨੂੰ ਪੂਰਾ ਕਰ ਲਿਆ, ਗੱਲ ਖਤਮ ਨਹੀਂ ਹੁੰਦੀ। ਇੱਕ ਤ੍ਰਿਸ਼ਨਾ ਜਾਗ ਕੇ ਪੂਰੀ ਹੋ ਗਈ, ਪਰ ਸਾਡੀ ਤਾਂ ਆਸਕਤੀ ਹੈ ਨਾ ਤ੍ਰਿਸ਼ਨਾ ਦੇ ਵੱਲ, ਹੁਣ ਦੂਜੀ ਤ੍ਰਿਸ਼ਨਾ ਜਾਗਣੀ ਹੀ ਚਾਹੀਦੀ ਹੈ। ਜਿਸ ਵਿਅਕਤੀ ਦੇ ਵੱਲ, ਚੀਜ਼ ਦੇ ਵੱਲ, ਸਥਿਤੀ ਦੇ ਵੱਲ, ਘਟਨਾ ਦੇ ਵੱਲ ਤ੍ਰਿਸ਼ਨਾ ਜਾਗੀ ਅਤੇ ਉਸ ਦੀ ਪੂਰਤੀ ਹੋ ਗਈ, ਝੱਟ ਕਿਸੇ ਦੂਜੇ ਵਿਅਕਤੀ, ਚੀਜ਼, ਸਥਿਤੀ ਦੇ ਵੱਲ ਤ੍ਰਿਸ਼ਨਾ ਜਾਗੇਗੀ। ਉਹ ਪੂਰੀ ਹੋ ਗਈ, ਕਿਸੇ ਹੋਰ ਦੇ ਵੱਲ ਜਾਗੇਗੀ, ਉਹ ਪੂਰੀ ਹੋ ਗਈ ਕਿਸੇ ਹੋਰ ਦੇ। ਅਰੇ ਅੰਤ ਨਹੀਂ ਇਸ ਦਾ, ਅੰਤ ਹੀ ਨਹੀਂ, ਬਿਨਾਂ ਥੱਲੇ ਦੀ ਬਾਲਟੀ ਹੈ, ਭਰ ਹੀ ਨਹੀਂ ਸਕਦੇ। ਤ੍ਰਿਸ਼ਨਾ ਜਾਗਦੀ ਹੀ ਜਾਏਗੀ, ਜਾਗਦੀ ਹੀ ਜਾਏਗੀ, ਕਿਉਂਕਿ ਉਪਾਦਾਨ ਹੋ ਗਿਆ ਤ੍ਰਿਸ਼ਨਾ ਨਾਲ, ਕਿਉਂਕਿ ਆਸਕਤੀ ਹੋ ਗਈ ਤ੍ਰਿਸ਼ਨਾ ਦੇ ਵੱਲ, ਤ੍ਰਿਸ਼ਨਾ ਦੇ ਵੱਲ ਆਸਕਤੀ ਪੈਦਾ ਕਰ ਲਈ, ਐਸਾ ਸੁਭਾਅ ਬਣਾ ਲਿਆ। ਤ੍ਰਿਸ਼ਨਾ ਰਹਿਣੀ ਹੀ ਚਾਹੀਦੀ ਹੈ ਤਾਂ ਦੁੱਖ ਰਹਿਣਾ ਹੀ ਚਾਹੀਦਾ ਹੈ। ਇੱਕ ਉਦਾਹਰਣ ਨਾਲ ਸਮਝੋ। ਇੱਕ ਵਿਚਾਰਾ ਗਰੀਬ ਆਦਮੀ ਆਪਣੀ ਕੁਟੀਆ ਵਿੱਚ ਰਹਿੰਦਾ ਹੈ, ਝੌਂਪੜੀ 'ਚ ਰਹਿੰਦਾ ਹੈ, ਬੜਾ ਖੁਸ਼, ਸਾਰਾ ਦਿਨ ਮਿਹਨਤ ਮਜ਼ਦੂਰੀ ਕਰਕੇ ਪੇਟ ਪਾਲਦਾ ਹੈ, ਆਰਾਮ ਨਾਲ ਸੁੱਖ ਦੀ ਨੀਂਦ ਸੌਂਦਾ ਹੈ। ਇੱਕ ਦਿਨ ਯਕਾਯਕ ਉਸਦੇ ਮਨ 'ਚ ਆਇਆ, ਅਰੇ ਮੈਂ ਇਸ ਮਾਮੂਲੀ ਜਿਹੀ ਝੌਂਪੜੀ 'ਚ ਰਹਿੰਦਾ ਹਾਂ, ਅਤੇ ਸਾਹਮਣੇ ਵੇਖੋ ਇਹ ਸੇਠ ਇੰਨੀ ਉੱਚੀ ਕੋਠੀ, ਇੰਨੀ ਉੱਚੀ ਹਵੇਲੀ ਵਿੱਚ ਰਹੇ, ਮੇਰਾ ਵੀ ਕੋਈ ਜੀਣਾ ਹੈ, ਉਸ ਤਰ੍ਹਾਂ ਦੀ ਹਵੇਲੀ ਚਾਹੀਦੀ ਹੈ। ਹੁਣ ਲੱਗਿਆ ਰੋਣ, ਉਹ ਜਿਹੀ ਹਵੇਲੀ ਚਾਹੀਦੀ ਹੈ, ਹਵੇਲੀ ਚਾਹੀਦੀ ਹੈ, ਕਿੱਥੋਂ ਆਏ, ਰੋਂਦਾ ਹੀ ਜਾਏ, ਬੜਾ ਵਿਆਕੁਲ, ਬੜਾ ਦੁਖਿਆਰਾ। ਅਤੇ ਇਹੋ ਜਿਹਾ ਸੰਯੋਗ ਹੋਇਆ, ਕੋਈ ਸਟੇਟ ਲਾਟਰੀ ਲੱਗ ਗਈ, 2, 4, 5, 10 ਲੱਖ ਆ ਪਏ। ਪਹਿਲਾ ਕੰਮ ਇਹੀ ਕੀਤਾ ਕਿ ਉਹ ਹਵੇਲੀ ਖਰੀਦ ਲਈ, ਘਰ ਦਾ ਮਾਲਿਕ ਹੋ ਗਿਆ, ਬੜਾ ਖੁਸ਼। ਕਿੰਨੀ ਦੇਰ ਖੁਸ਼, 2 ਦਿਨ ਵੀ ਉਸ ਹਵੇਲੀ ਦਾ ਸੁੱਖ ਨਹੀਂ ਭੋਗ ਸਕਿਆ, ਕਿਉਂਕਿ ਅਨੇਕਾਂ ਸੇਠਾਂ ਦੇ ਘਰ ਗਿਆ ਤਾਂ ਅੰਦਰ ਇੰਨੇ ਫਰਨੀਚਰ, ਇੰਨੇ ਵੈਲ ਫਰਨਿਸ਼ਡ ਘਰ, ਅਤੇ ਇਹ ਤਾਂ ਨੰਗੀ ਹਵੇਲੀ। ਵੇਚਣ ਵਾਲੇ ਨੇ ਹਵੇਲੀ ਵੇਚੀ, ਫਰਨੀਚਰ ਤਾਂ ਨਹੀਂ ਵੇਚਿਆ। ਹੁਣ ਲੱਗਿਆ ਰੋਣ, ਫਰਨੀਚਰ ਚਾਹੀਦਾ ਹੈ, ਹਵੇਲੀ ਦਾ ਸੁੱਖ ਤਾਂ ਖਤਮ, ਹੁਣ ਫਰਨੀਚਰ ਚਾਹੀਦਾ ਹੈ, ਫਰਨੀਚਰ ਚਾਹੀਦਾ। ਝੂਠ ਸੱਚ ਕਹਿ ਕੇ ਪੈਸੇ ਹੋਰ ਇਕੱਠੇ ਕੀਤੇ ਅਤੇ ਸਾਰੇ ਘਰ ਨੂੰ ਫਰਨੀਚਰ ਨਾਲ ਭਰ ਲਿਆ। ਹੁਣ ਤਾਂ ਖੁਸ਼ ਹੈ, ਕਿੱਥੇ ਖੁਸ਼ ਹੈ। ਇੰਨੇ 'ਚ ਕੰਨ 'ਚ ਆਵਾਜ਼ ਸੁਣਾਈ ਦਿੱਤੀ, ਪੜੋਸੀ ਦੇ ਘਰ 'ਚੋਂ ਕੋਈ ਆਵਾਜ਼ ਆ ਰਹੀ ਹੈ। ਕਿਸ ਦੀ ਆਵਾਜ਼ ਆ ਰਹੀ ਹੈ? ਉਸ ਦਾ ਰੇਡੀਓ ਵੱਜ ਰਿਹਾ ਹੈ। ਅਰੇ ਉਹਨਾਂ ਦੇ ਘਰ ਰੇਡੀਓ ਵੱਜ ਰਿਹਾ ਹੈ, ਸਾਡੇ ਘਰ ਰੇਡੀਓ ਹੀ ਨਹੀਂ। ਫਿਰ ਰੋਣ ਲੱਗਾ, ਰੇਡੀਓ ਚਾਹੀਦਾ ਹੈ, ਰੇਡੀਓ ਚਾਹੀਦਾ ਹੈ, ਚੰਗਾ ਭਾਈ, ਰੇਡੀਓ ਵੀ ਖਰੀਦ ਕੇ ਲਿਆਇਆ। ਪੜੋਸੀ ਦੇ ਘਰ ਗਿਆ ਤਾਂ ਵੇਖਦਾ ਹੈ ਕਿ ਉਸ ਦੇ ਘਰ ਤਾਂ ਜਪਾਨੀ ਡੈੱਕ ਹੈ, ਬਹੁਤ ਵਧੀਆ, ਉਸ ਨਾਲ ਕਈ ਤਰ੍ਹਾਂ ਦੀਆਂ ਅਟੈਚਮੈਂਟ ਹਨ, ਮੇਰੇ ਕੋਲ ਤਾਂ ਇਹ ਕਿੱਥੇ, ਇਹ ਮਾਮੂਲੀ ਰੇਡੀਓ। ਹੁਣ ਉਹ ਡੈੱਕ ਚਾਹੀਦਾ ਹੈ, ਚੰਗਾ ਫਿਰ ਡੈੱਕ ਵੀ ਆ ਗਿਆ, ਤਾਂ ਫਿਰ ਟੀ ਵੀ ਚਾਹੀਦਾ ਹੈ, ਤਾਂ ਫਿਰ ਬਲੈਕ ਐਂਡ ਵਾਈਟ ਨਹੀਂ, ਕਲਰ ਚਾਹੀਦਾ ਹੈ, ਵੀਡੀਓ ਚਾਹੀਦਾ ਹੈ, ਵਾਸ਼ਿੰਗ ਮਸ਼ੀਨ ਚਾਹੀਦੀ ਹੈ, ਫਰਿੱਜ ਚਾਹੀਦਾ ਹੈ, ਏਅਰ ਕੰਡੀਸ਼ਨਰ। ਸਾਰੇ ਘਰ ਨੂੰ ਕਬਾੜਖਾਨੇ ਦੀ ਤਰ੍ਹਾਂ ਭਰ ਲਿਆ, ਮਿਊਜ਼ੀਅਮ ਦੀ ਤਰ੍ਹਾਂ ਭਰ ਲਿਆ, ਕਿਤੇ ਸਾਹ ਲੈਣ ਦੀ ਵੀ ਜਗ੍ਹਾ ਨਹੀਂ ਬਚੀ। ਫਿਰ ਵੀ ਤਾਂ ਚੈਨ ਨਹੀਂ ਆਇਆ ਨਾ। ਰੋਜ਼ ਆਪਣੇ ਆਫਿਸ ਜਾਂਦਾ ਸੀ, ਜਿੱਦਾਂ ਪਹਿਲੇ ਜਾਂਦਾ ਸੀ ਉਸੇ ਤਰ੍ਹਾਂ ਬੱਸ ਵਿੱਚ ਬੈਠ ਕੇ ਜਾਂਦਾ ਹੈ। ਤਾਂ ਇੱਕ ਦਿਨ ਖਿਆਲ ਆਇਆ, ਮੈਂ ਇੰਨਾ ਧਨੀ ਆਦਮੀ, ਇਹੋ ਜਿਹੀ ਕੋਠੀ, ਇੰਨਾ ਫਰਨੀਚਰ, ਐਸੇ ਸਾਰੇ ਸਾਰ ਸਰਜਾਮ, ਅਤੇ ਮੈਂ ਬੱਸ ਵਿੱਚ ਜਾਵਾਂ, ਬੜੀ ਸ਼ਰਮ ਦੀ ਗੱਲ ਹੈ। ਤਾਂ ਕਾਰ ਚਾਹੀਏ ਰੇ, ਕਾਰ ਚਾਹੀਏ ਰੇ, ਰੋਂਦਾ ਹੈ, ਕਾਰ ਚਾਹੀਏ ਰੇ। ਚੰਗਾ, ਫਿਰ ਕਾਰ ਵੀ ਆ ਗਈ, ਬਿਲਕੁਲ ਨਵੀਂ ਨਵੀਂ ਚਮਕਦੀ ਕਾਰ ਆ ਗਈ। ਦੋ ਦਿਨ ਵੀ ਉਸ ਵਿੱਚ ਨਹੀਂ ਬੈਠਿਆ ਕਿ ਕਾਰ ਦੀ ਸੀਟ ਵਿੱਚੋਂ ਸੌ ਸੌ ਬਿੱਛੂ ਨਿਕਲ ਆਏ ਅਤੇ ਡੰਗ ਮਾਰਨ ਲੱਗੇ। ਕਿਹੜੇ ਬਿੱਛੂ? ਕਾਰ ਵਿੱਚੋਂ ਬਾਹਰ ਵੇਖਦਾ ਹੈ ਕਿ ਉਸ ਦਾ ਦੋਸਤ ਕਿਸੇ ਬਾਹਰਲੇ ਮੁਲਕ ਦੀ ਵਿਦੇਸ਼ੀ ਗੱਡੀ ਲੈ ਆਇਆ। ਅਰੇ, ਉਸ ਦੇ ਕੋਲ ਵਿਦੇਸ਼ੀ ਗੱਡੀ, ਉਹ ਰੋਲਸ ਰਾਇਲ ਲੈ ਆਇਆ, ਮਰਸੀਡੀਜ਼ ਬੈਂਜ ਲੈ ਆਇਆ, ਅਤੇ ਮੇਰੇ ਕੋਲ ਇਹ ਹਿੰਦੁਸਤਾਨੀ ਟੀਨ ਡੱਬਾ, ਇਹ ਛਗੜਾ ਗੱਡੀ, ਇਹ ਵੀ ਕੋਈ ਗੱਡੀ ਹੈ? ਹੁਣ ਉਹ ਫੌਰਨ ਦੀ ਗੱਡੀ ਚਾਹੀਏ, ਫੌਰਨ ਦੀ ਗੱਡੀ ਚਾਹੀਏ ਰੇ। ਚੰਗਾ ਬਾਬਾ, ਫੌਰਨ ਦੀ ਗੱਡੀ ਵੀ ਆ ਗਈ। ਤਾਂ ਫਿਰ ਇਹ ਮਾਡਲ ਚਾਹੀਏ ਰੇ, ਉਹ ਮਾਡਲ? ਅਰੇ, ਸਾਰੇ ਮਾਡਲ ਆ ਗਏ, ਹੁਣ ਤਾਂ ਖੁਸ਼ ਹੋ? ਨਹੀਂ, ਇਸ ਮਾਡਲ ਦਾ ਵੀ ਨਵਾਂ ਇੱਕ ਹੋਰ ਚਾਹੀਦਾ ਹੈ। ਰੋਲਸ ਰਾਇਸ ਆਈ, ਅਤੇ ਇੱਕ ਨਹੀਂ ਦੋ ਚਾਹੀਦੀਆਂ ਨੇ, ਦੋ ਨਹੀਂ ਚਾਰ ਚਾਹੀਦੀਆਂ ਨੇ। ਰੋਜ਼ ਨਵੀਂ ਨਵੀਂ ਰੋਲਸ ਰਾਇਸ ਬੈਠ ਕੇ ਨਿਕਲਾਂ, ਅਰੇ ਕਿੱਥੇ ਅੰਤ ਆਏਗਾ ਭਾਈ? ਫਿਰ ਇਹ ਹੋਇਆ, ਤਾਂ ਵਿਦੇਸ਼ ਦੇ ਲੋਕ ਤਾਂ ਆਪਣਾ ਆਪਣਾ ਹੈਲੀਕਾਪਟਰ ਰੱਖਦੇ ਹਨ, ਸਾਡੇ ਕੋਲ ਤਾਂ ਹੈਲੀਕਾਪਟਰ ਹੀ ਨਹੀਂ, ਉਹ ਚਾਹੀਦਾ ਹੈ। ਉਹ ਆ ਗਿਆ ਤਾਂ ਉਹਨਾਂ ਦੇ ਕੋਲ ਤਾਂ ਆਪਣਾ ਆਪਣਾ ਵਿਮਾਨ ਹੈ, ਹਵਾਈ ਜਹਾਜ਼ ਹੈ, ਸਾਡੇ ਕੋਲ ਤਾਂ ਹਵਾਈ ਜਹਾਜ਼ ਹੀ ਨਹੀਂ। ਇਹ ਹੋਇਆ ਤਾਂ ਉਹਨਾਂ ਕੋਲ ਕੋਸਮੋਸ, ਹਵਾ 'ਚ ਜਾਣ ਲਈ, ਚੰਦਰਮਾ 'ਤੇ ਜਾਣ ਵਾਸਤੇ ਕਰਾਫਟ ਹੈ, ਇਹੋ ਜਿਹੇ ਯਾਨ ਹਨ, ਸਾਡੇ ਕੋਲ ਤਾਂ ਉਹ ਵੀ ਨਹੀਂ। ਅਰੇ ਕਿੱਥੇ ਅੰਤ ਹੋਏਗਾ ਭਾਈ? ਤਿਸ਼ਨਾ ਦੇ ਵੱਲ ਆਸਕਤੀ ਹੋ ਗਈ ਨਾ, ਇੱਕ ਪੂਰੀ ਹੁੰਦਿਆਂ ਹੀ ਦੂਜੀ ਸਿਰ ਚੁੱਕੇਗੀ, ਦੂਜੀ ਪੂਰੀ ਹੁੰਦਿਆਂ ਹੀ ਤੀਜੀ ਸਿਰ ਚੁੱਕੇਗੀ। ਇਹ ਬੜੀ ਵੱਡੀ ਆਸਕਤੀ, ਤ੍ਰਿਸ਼ਨਾ ਦੇ ਵੱਲ ਆਸਕਤੀ, ਬਹੁਤ ਦੁਖਦਾਈ ਹੈ, ਬਹੁਤ ਦੁਖਦਾਈ ਹੈ। ਇੱਕ ਹੋਰ ਉਪਾਦਾਨ ਹੁੰਦਾ ਹੈ, ਇੱਕ ਹੋਰ ਆਸਕਤੀ ਹੁੰਦੀ ਹੈ, ਚਿਪਕਾਓ ਹੁੰਦਾ ਹੈ, ਮੈਂ ਦੇ ਵੱਲ, ਮੇਰੇ ਦੇ ਵੱਲ, ਬਹੁਤ ਵੱਡਾ ਚਿਪਕਾਓ ਹੈ। ਮੈਂ, ਮੇਰਾ ਮੇਰਾ, ਕਿੰਨਾ ਗਹਿਰਾ, ਉੱਪਰ ਉੱਪਰ ਤੋਂ ਕਹੇਗਾ ਮੈਂ ਕੁਝ ਨਹੀਂ, ਮੇਰਾ ਕੁਝ ਨਹੀਂ, ਇਹ ਤਾਂ ਸਭ ਮਾਇਆ ਹੈ, ਇਹ ਤਾਂ ਐਸਾ ਐਸਾ ਹੈ। ਅੰਦਰ ਵੇਖੇਗਾ ਤਾਂ ਬਹੁਤ ਗਹਿਰਾ ਚਿਪਕਾਓ ਹੈ, ਮੈਂ ਦੇ ਵੱਲ, ਮੇਰੇ ਦੇ ਵੱਲ, ਮੈਂ, ਫਿਰ ਜਿਸ ਨੂੰ ਮੇਰਾ ਕਹਿੰਦਾ ਹਾਂ, ਮੇਰਾ ਮੇਰਾ ਮੇਰਾ, ਕਿੰਨਾ ਗਹਿਰਾ ਚਿਪਕਾਓ। ਮੇਰੀ ਘੜੀ, ਅਰੇ ਇੰਨੀ ਕੀਮਤੀ ਘੜੀ ਇੱਥੇ ਤਾਂ ਮਿਲਦੀ ਹੀ ਨਹੀਂ, ਵਿਦੇਸ਼ ਤੋਂ ਕੋਈ ਲੈ ਆਇਆ ਅਤੇ ਉਸ ਤੋਂ ਮੈਨੂੰ ਪ੍ਰਾਪਤ ਹੋਈ, ਕਿਸੇ ਲਾਪਰਵਾਹੀ ਨਾਲ, ਮੇਰੀ ਅਸਾਵਧਾਨੀ ਨਾਲ ਡਿੱਗ ਪਈ ਅਤੇ ਟੁੱਟ ਗਈ। ਹੁਣ ਵੇਖੋ, ਵਿਪਸ਼ਨਾ ਨਹੀਂ ਕੀਤੀ ਹੋਵੇਗੀ ਤਾਂ ਰੋਏਗਾ, ਹਾਏ ਰੇ ਮੇਰੀ ਘੜੀ ਟੁੱਟ ਗਈ, ਇੰਨੀ ਕੀਮਤੀ ਘੜੀ ਟੁੱਟ ਗਈ ਰੇ, ਇਸ ਦੇਸ਼ ਵਿੱਚ ਤਾਂ ਮਿਲਦੀ ਹੀ ਨਹੀਂ, ਇਸ ਦੇਸ਼ ਵਿੱਚ ਤਾਂ ਇਸ ਦੇ ਕੱਲ ਪੁਰਜੇ ਵੀ ਨਹੀਂ ਮਿਲਦੇ। ਰੋਏ ਜਾ ਰਿਹਾ ਹੈ, ਰੋਏ ਜਾ ਰਿਹਾ ਹੈ, ਟੁੱਟ ਗਈ ਨਾ, ਇਸ ਲਈ ਰੋਏ ਜਾ ਰਿਹਾ ਹੈ। ਐਸੀ ਹੀ ਘੜੀ, ਐਸੇ ਮਾਡਲ ਦੀ, ਐਸੀ ਕੀਮਤ ਦੀ, ਐਸੀ ਵਿਦੇਸ਼ੀ ਘੜੀ ਮੇਰੇ ਦੋਸਤ ਦੀ ਕਲਾਈ 'ਤੇ ਬੰਦੀ ਹੋਈ, ਉਸ ਕੋਲੋਂ ਲਾਪਰਵਾਹੀ ਨਾਲ ਡਿੱਗ ਗਈ ਅਤੇ ਟੁੱਟ ਗਈ। ਹੁਣ ਕੋਈ ਰੋਣਾ ਨਹੀਂ ਆਉਂਦਾ, ਹੁਣ ਤਾਂ ਉਸ ਨੂੰ ਉਪਦੇਸ਼ ਦਿੰਦਾ ਹੈ, ਇੰਨੀ ਕੀਮਤੀ ਘੜੀ ਤੈਨੂੰ ਸੰਭਾਲ ਕੇ ਰੱਖਣੀ ਚਾਹੀਦੀ ਸੀ, ਇੱਥੇ ਤਾਂ ਮਿਲਦੀ ਹੀ ਨਹੀਂ, ਇਸ ਦੇ ਕੱਲ ਪੁਰਜੇ ਵੀ ਨਹੀਂ ਮਿਲਦੇ। ਕਿਉਂ ਭਾਈ, ਉਸੇ ਤਰ੍ਹਾਂ ਦੀ ਘੜੀ ਟੁੱਟੀ ਨਾ, ਉਸ ਘੜੀ ਦੇ ਟੁੱਟਣ 'ਤੇ ਤੈਨੂੰ ਰੋਣਾ ਕਿਉਂ ਨਹੀਂ ਆਇਆ? ਕਿਸੇ ਘੜੀ ਦੇ ਟੁੱਟਣ 'ਤੇ ਕੋਈ ਨਹੀਂ ਰੋਂਦਾ, ਕੀਮਤੀ ਤੋਂ ਕੀਮਤੀ ਘੜੀ ਦੇ ਟੁੱਟਣ ਤੋਂ ਵੀ ਕੋਈ ਨਹੀਂ ਰੋਂਦਾ। ਮੇਰੀ ਘੜੀ ਟੁੱਟੀ ਰੇ, ਮੇਰੀ ਮੇਰੀ, ਜਿੰਨਾ ਜਿੰਨਾ ਮੇਰਾ ਅਤੇ ਉਸ ਮੇਰੇ ਦੇ ਵੱਲ ਜਿੰਨੀ ਜਿੰਨੀ ਆਸਕਤੀ, ਉਹਨਾਂ ਉਹਨਾਂ ਦੁਖਾਉਣ ਵਾਲਾ ਹੈ। ਦੁਨੀਆ ਦੀ ਕੋਈ ਤਾਕਤ ਸਾਨੂੰ ਬਚਾ ਨਹੀਂ ਸਕਦੀ। ਮੇਰਾ ਮੇਰਾ ਮੇਰਾ, ਇਹ ਜਿਹੜਾ ਮੇਰਾ 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 ਕਰ ਰਹੇ ਹਾਂ, ਉਹ ਚੀਜ਼ ਭਾਵੇਂ 100 ਪੰਜਾਂ ਰੁਪਏ ਦੀ ਹੋਏ ਜਾਂ 100 ਪੰਜਾਂ ਕਰੋੜ ਦੀ ਹੋਏ, ਕੋਈ ਫਰਕ ਨਹੀਂ ਪੈਂਦਾ। ਆਸਕਤੀ ਕਿੰਨੀ ਹੈ? ਦੁੱਖ ਆਸਕਤੀ ਦੇ ਕਾਰਨ ਹੈ, ਉਸ ਚੀਜ਼ ਦਾ ਨਹੀਂ, ਉਸ ਚੀਜ਼ ਦੀ ਕੀਮਤ ਦਾ ਨਹੀਂ। ਇੱਕ ਘਟਨਾ ਘਟੀ, ਨਵਾਂ ਨਵਾਂ ਬ੍ਰਹਮ ਦੇਸ਼ ਤੋਂ ਆਇਆ ਸੀ ਕੋਈ ਇੱਕ ਜਾਣ ਪਛਾਣ ਵਾਲਾ ਸਰਬ ਸੇਵਾ ਸੰਘ ਦਾ ਨੇਤਾ, ਰਾਜਸਥਾਨ ਦਾ ਰਹਿਣ ਵਾਲਾ। ਉਸ ਨੇ ਕਿਹਾ, ਇੱਕ ਸ਼ਿਵਰ ਰਾਜਸਥਾਨ ਵਿੱਚ ਲਗਾਓ, ਤੁਹਾਡੇ ਪੁਰਖਾਂ ਦੀ ਭੂਮੀ ਹੈ। ਹਾਂ, ਜ਼ਰੂਰ ਲਗਾਵਾਂਗੇ, ਤੁਸੀਂ ਬੰਦੋਬਸਤ ਕਰੋ। ਤਾਂ ਵਿਚਾਰਾ ਲੱਭਦਾ ਲੱਭਦਾ ਮੁਸ਼ਕਿਲ ਨਾਲ ਉਹਨੂੰ ਇੱਕ ਜਗ੍ਹਾ ਮਿਲੀ, ਬਾਮਨਬਾੜ ਨਾਂ ਦਾ ਪਿੰਡ ਸੀ, ਉੱਥੇ ਸ਼ਿਵਰ ਲੱਗਿਆ। ਉਸ ਪਿੰਡ ਵਿੱਚੋਂ ਤਾਂ ਕਿੰਨੇ ਆਉਂਦੇ, ਛੋਟਾ ਜਿਹਾ ਪਿੰਡ ਸੀ, ਪਰ ਆਸ ਪਾਸ ਦੇ ਨਗਰਾਂ ਤੋਂ ਕਈ ਲੋਕ ਆਏ। ਤਾਂ ਜ਼ਰਾ ਦੂਰ ਦੇ ਨਗਰ ਤੋਂ ਵੀ ਇੱਕ ਬੁੱਢੀ ਮਾਈ ਆਈ, ਸ਼ਿਵਰ ਲੱਗਿਆ, ਸਭ ਧਿਆਨ ਕਰ ਰਹੇ ਸੀ। ਚੌਥੇ ਦਿਨ ਪੰਜਵੇਂ ਦਿਨ ਕਿਸੇ ਨੇ ਬੁੱਢੀ ਮਾਈ ਨੂੰ ਕਿਹਾ ਜਾਂ ਉਸਨੇ ਸੁਣਿਆ ਕਿ ਇੱਥੇ ਥੰਮਾ ਹਾਲ 'ਚ ਸਵੇਰੇ 6 ਤੋਂ 6:30 ਵਜੇ ਤੱਕ ਕੋਈ ਪਾਠ ਹੁੰਦਾ ਹੈ, ਕੋਈ ਵੰਦਨਾ ਹੁੰਦੀ ਹੈ, ਕੋਈ ਮੰਗਲ ਮੈਤਰੀ ਹੁੰਦੀ ਹੈ। ਇਹ ਤਾਂ ਪ੍ਰੋਗਰਾਮ ਵਿੱਚ ਲਿਖਿਆ ਹੀ ਨਹੀਂ, ਮੈਂ ਤਾਂ ਜਾਂਦੀ ਨਹੀਂ। ਤਾਂ ਮੈਨੇਜਮੈਂਟ ਨੂੰ ਪੁੱਛਿਆ, ਮੈਂ ਵੀ ਜਾ ਸਕਦੀ ਹਾਂ ਕਿ? ਉਹਨਾਂ ਨੇ ਕਿਹਾ, ਜ਼ਰੂਰ ਜਾ ਸਕਦੀ ਹੋ, ਲੇਕਿਨ ਬੈਠ ਕੇ ਧਿਆਨ ਕਰਨਾ ਹੋਏਗਾ। ਹਾਂ ਹਾਂ, ਧਿਆਨ ਹੀ ਕਰਾਂਗੀ। ਚਲੀ ਆਈ 6 ਤੋਂ 6:30 ਸਾਰੀ ਮੰਗਲ ਮੈਤਰੀ ਲੈ ਕੇ, ਬੜੀ ਖੁਸ਼ ਹੋਈ, ਮੁਸਕਰਾਉਂਦੀ ਮੁਸਕਰਾਉਂਦੀ ਆਪਣੇ ਨਿਵਾਸ ਸਥਾਨ 'ਤੇ ਗਈ। ਉੱਥੇ ਪਹੁੰਚਦੇ ਹੀ ਜ਼ੋਰ ਨਾਲ ਚੀਖੀ, ਬੜੀ ਜ਼ੋਰ ਨਾਲ ਰੋਈ। ਲੋਕ ਦੌੜੇ ਹੋਏ ਗਏ, ਕਿਸੇ ਸੱਪ ਨੇ ਕੱਟ ਲਿਆ ਜਾਂ ਬਿੱਛੂ ਨੇ ਕੱਟ ਲਿਆ, ਕੀ ਹੋਇਆ ਮਾਈ ਤੈਨੂੰ? ਅਤੇ ਜਾ ਕੇ ਪੁੱਛਿਆ ਤਾਂ ਰੋਏ ਹੀ ਜਾਏ, ਜਵਾਬ ਹੀ ਨਾ ਦੇ, ਕੀ ਹੋਇਆ ਮਾਈ ਦੱਸ ਤਾਂ ਸਹੀ। 10-15 ਮਿੰਟ ਬਾਅਦ ਰੋਣਾ ਕੁਝ ਘਟਿਆ ਅਤੇ ਕਹਿੰਦੀ ਹੈ, ਕੀ ਦੱਸਾਂ, ਮੈਂ ਤਾਂ ਲੁੱਟ ਗਈ, ਮੈਂ ਤਾਂ ਮਾਰੀ ਗਈ। ਕੀ ਹੋਇਆ ਬੁੱਢੀ ਮਾਈ? ਤਾਂ ਕਹਿੰਦੀ ਹੈ, ਮੇਰੇ ਜੀਵਨ ਭਰ ਦੀ ਕਮਾਈ ਦੇ 20 ਰੁਪਏ ਇੱਕ ਕੱਪੜੇ ਦੀ ਥੈਲੀ 'ਚ ਬੰਨ ਕੇ ਲਿਆਈ ਸੀ, ਅਤੇ 60 ਸਾਲ ਪਹਿਲਾਂ ਜਦੋਂ ਮੇਰਾ ਵਿਆਹ ਹੋਇਆ ਸੀ ਤਾਂ ਦਹੇਜ ਵਿੱਚ ਇੱਕ ਚਾਂਦੀ ਦੀ ਲੜ, ਕੋਈ ਗਹਿਣਾ ਮਿਲਿਆ ਸੀ, ਉਹ ਵੀ ਥੈਲੀ ਵਿੱਚ ਸੀ। ਆਉਣ ਵੇਲੇ ਪੜੋਸਨ ਨੇ ਇੱਕ ਸੁੱਕਾ ਮਿਠਾਈ ਦਾ ਟੁਕੜਾ ਦੇ ਦਿੱਤਾ, ਉਹ ਵੀ ਉਸ ਥੈਲੀ 'ਚ ਸੀ। ਧਿਆਨ ਕਰਾਂ, ਤੁਹਾਨੂੰ ਪੈਰ ਦੇ ਥੱਲੇ ਦਵਾ ਕੇ ਧਿਆਨ ਕਰਾਂ, ਰਾਤ ਨੂੰ ਸਰਾਣੇ ਰੱਖ ਕੇ ਸੌਂਦੀ ਸੀ, ਅੱਜ ਇਹ ਪਾਠ ਸੁਣਨ ਕੀ ਚਲੀ ਗਈ? ਤਾਂ ਪਿੱਛੋਂ ਕੋਈ ਲੈ ਗਿਆ, ਮੈਂ ਤਾਂ ਲੁੱਟ ਗਈ। ਰੋਏ ਹੀ ਜਾਏ। ਲੋਕਾਂ ਨੇ ਕਿਹਾ, ਮਾਈ ਤੇਰੇ 20 ਰੁਪਏ ਨਗਦਾਵਨ ਅਤੇ 20 ਦਾ ਹੋਰ ਮਾਲਮੱਤਾ ਹੋਏਗਾ, ਕੁੱਲ ਮਿਲਾ ਕੇ 50 ਕੁ ਰੁਪਏ ਹੋਣਗੇ। ਤੂੰ ਇੰਨੀ ਚੰਗੀ ਤਰ੍ਹਾਂ ਸਾਧਨਾ ਕਰ ਰਹੀ ਸੀ, ਕਰਦੀ ਜਾ ਨਾ, ਅਸੀਂ ਤੇਰੇ 50 ਰੁਪਿਆਂ ਦਾ ਬੰਦੋਬਸਤ ਕਰ ਦਿਆਂਗੇ। ਤੂੰ ਕਰ ਨਾ, ਕਿੱਥੇ ਮੰਨੇ। ਬੁੜੀਆ ਰੋਏ ਹੀ ਜਾਏ। ਉਹਨਾਂ ਨੇ ਸੋਚਿਆ, ਜਦੋਂ ਤੱਕ ਇਸ ਨੂੰ ਪੈਸੇ ਨਹੀਂ ਦੇਵਾਂਗੇ ਇਸ ਦਾ ਰੋਣਾ ਬੰਦ ਨਹੀਂ ਹੋਏਗਾ। ਇਕੱਠੇ ਕਰਨ ਲੱਗੇ, 50 ਦੀ ਜਗ੍ਹਾ 100 ਰੁਪਏ ਇਕੱਠੇ ਹੋ ਗਏ, ਰੱਖੇ ਬੁੱਢੀ ਮਾਈ ਦੇ ਹੱਥ 'ਤੇ ਤਾਂ ਇੰਜ ਪਰੇ ਸੁੱਟ ਦਿੱਤੇ, ਕੀ ਕਰਾਂ ਇਹਨਾਂ 100 ਰੁਪਿਆਂ ਦਾ? ਮੇਰਾ ਉਹ ਗਹਿਣਾ ਜਿਹੜਾ ਮੈਨੂੰ ਦਹੇਜ ਵਿੱਚ ਮਿਲਿਆ ਸੀ, ਉਸ ਦੇ ਵੱਲ ਗਹਿਰੀ ਆਸਕਤੀ ਹੈ ਨਾ, ਉਹ ਕਿੱਥੇ, ਉਸ ਤੋਂ ਬਿਨਾਂ ਕਿਵੇਂ? ਰੋਏ ਹੀ ਜਾਏ, ਕਿਵੇਂ ਸਮਝਾਈਏ ਇਹਨੂੰ? ਉਹ ਜੋ ਗਿਆ ਸੋ ਗਿਆ, ਕੀ ਕਰੀਏ? ਸ਼ਾਮ ਹੁੰਦੇ ਕਿਸੇ ਨੇ ਵੇਖਿਆ, ਇੱਕ ਬੰਦਰ ਪੇੜ 'ਤੇ ਬੈਠਾ ਹੈ ਅਤੇ ਉਸ ਦੇ ਹੱਥ 'ਚ ਇੱਕ ਪੋਟਲੀ ਹੈ ਅਤੇ ਉਹ ਮਿਠਾਈ ਕੱਢ ਕੇ ਖਾ ਰਿਹਾ ਹੈ। ਲੋਕ ਪਿੱਛੇ ਦੌੜੇ, ਪੋਟਲੀ ਬੰਦਰ ਕੋਲੋਂ ਛੁਡਾਈ, ਮਾਈ ਦੇ ਹੱਥ ਰੱਖੀ, ਉਹਦਾ ਆਭੂਸ਼ਣ ਹੱਥ 'ਚ ਆਇਆ ਤਾਂ ਉਸ ਦਾ ਰੋਣਾ ਬੰਦ ਹੋਇਆ। ਤਾਂ ਇਹ ਗਹਿਣਾ 20 ਰੁਪਏ ਦਾ ਸੀ ਜਾਂ 20 ਲੱਖ ਦਾ, ਕੋਈ ਫਰਕ ਨਹੀਂ ਪੈਂਦਾ। ਆਸਕਤੀ ਕਿੰਨੀ, ਜਿੰਨੀ ਜ਼ਿਆਦਾ ਆਸਕਤੀ ਉਹਨਾਂ ਰੋਣਾ ਆਉਣ ਹੀ ਵਾਲਾ ਹੈ। ਦੁਨੀਆ ਦੀ ਕੋਈ ਸ਼ਕਤੀ ਸਾਨੂੰ ਬਚਾ ਨਹੀਂ ਸਕਦੀ। ਆਪਣੇ ਨੂੰ ਹਿੰਦੂ ਕਹਿੰਦੇ ਰਹੀਏ, ਬੁੱਧ ਕਹਿੰਦੇ ਰਹੀਏ, ਜੈਨ ਕਹਿੰਦੇ ਰਹੀਏ, ਬ੍ਰਾਹਮਣ ਕਹਿੰਦੇ ਰਹੀਏ, ਸ਼ੂਦਰ ਕਹਿੰਦੇ ਰਹੀਏ, ਭਾਰਤੀ ਕਹਿੰਦੇ ਰਹੀਏ, ਬਰਮੀ ਕਹਿੰਦੇ ਰਹੀਏ, ਕੋਈ ਫਰਕ ਨਹੀਂ ਪੈਂਦਾ। ਆਸਕਤੀ ਆਈ ਤਾਂ ਵਿਆਕੁਲ ਹੋਇਆ। ਆਪਣੇ ਨੂੰ ਆਤਮਾ ਨੂੰ ਮੰਨਣ ਵਾਲਾ ਕਹਿੰਦੇ ਰਹੀਏ, ਨਾ ਮੰਨਣ ਵਾਲਾ ਕਹਿੰਦੇ ਰਹੀਏ, ਪਰਮਾਤਮਾ ਨੂੰ ਮੰਨਣ ਵਾਲਾ ਕਹਿੰਦਾ ਰਹੇ, ਨਾ ਮੰਨਣ ਵਾਲਾ ਕਹਿੰਦਾ ਰਹੇ, ਦੁਆਇਤਵਾਦੀ ਅਦੁਆਇਤਵਾਦੀ ਹੋਰ ਨਾ ਜਾਣੇ ਕੀ ਵਾਦੀ ਕਹਿੰਦੇ ਰਹੀਏ, ਕੋਈ ਫਰਕ ਨਹੀਂ ਪੈਂਦਾ। ਜੇਕਰ ਆਸਕਤੀ ਜਾਗੀ ਤਾਂ ਦੁੱਖ ਆਏਗਾ ਹੀ, ਜੇਕਰ ਆਸਕਤੀ ਨਹੀਂ ਰਹੀ ਤਾਂ ਦੁੱਖ ਤੋਂ ਛੁਟਕਾਰਾ ਹੋਏਗਾ ਹੀ। ਜਦੋਂ ਤੱਕ ਮੈਂ ਮੇਰਾ ਇਸ ਦੇ ਵੱਲ ਆਸਕਤੀ ਰਹਿੰਦੀ ਹੈ ਉਦੋਂ ਤੱਕ ਬੜਾ ਦੁਖਿਆ ਰਹਿੰਦਾ ਹੈ। ਭਾਵੇਂ ਕਹਿੰਦਾ ਨਹੀਂ ਮੈਂ ਮੇਰਾ, ਪਰ ਅੰਦਰ ਤੋਂ ਮੈਂ ਮੇਰੇ ਦਾ ਭਾਵ ਹੈ, ਦੁਖਿਆਰਾ ਰਹੇਗਾ ਹੀ। ਇੱਕ ਹੋਰ ਉਹਨਾਂ ਦਿਨਾਂ ਦੀ ਘਟਨਾ। ਇੱਕ ਕਿਸੇ ਪਿੰਡ ਵਿੱਚ, ਉੱਤਰ ਪ੍ਰਦੇਸ਼ ਦੇ ਇੱਕ ਪਿੰਡ ਵਿੱਚ ਸ਼ਿਵਰ ਲੱਗਿਆ। ਥੋੜ੍ਹੇ ਜਿਹੇ ਲੋਕ ਆਏ, ਉਸ ਵਿੱਚ ਆਸ ਪਾਸ ਦੇ ਇੱਕ ਨਗਰ ਦਾ ਸੰਨਿਆਸੀ ਆ ਗਿਆ। 2 ਦਿਨ 4 ਦਿਨ 5 ਦਿਨ ਬੀਤੇ ਤਾਂ ਇੱਕ ਦਿਨ ਮੇਰੇ ਕੋਲ ਆ ਕੇ ਕਹਿੰਦਾ ਹੈ, ਇਹ 12 ਤੋਂ 1 ਵਜੇ ਤੱਕ ਤੁਸੀਂ ਜਿਹੜਾ ਇੱਕ ਆਦਮੀ ਨੂੰ 10-10 ਮਿੰਟ ਦਾ ਸਮਾਂ ਦਿੰਦੇ ਹੋ, ਹੁਣ ਤਾਂ ਸੰਖਿਆ ਵਧਣ ਲੱਗੀ, 5-5 ਮਿੰਟ ਦਾ ਸਮਾਂ ਮਿਲਦਾ ਹੈ। ਉਹਨਾਂ ਦਿਨਾਂ 10-10 ਮਿੰਟ ਦਾ ਸਮਾਂ ਮਿਲਦਾ ਸੀ। ਤੁਸੀਂ 10-10 ਮਿੰਟ ਦਾ ਸਮਾਂ ਦਿੰਦੇ ਹੋ ਪ੍ਰਸ਼ਨ ਦੇ ਉੱਤਰਾਂ ਲਈ। ਇਹ ਗ੍ਰਹਿਸਥ ਹਨ, ਇਹਨਾਂ ਕੋਲ ਕਿਹੜੇ ਪ੍ਰਸ਼ਨ ਹਨ, ਇਹਨਾਂ ਨੂੰ 10 ਮਿੰਟ ਬਹੁਤ ਹਨ। ਪਰ ਮੈਂ ਤਾਂ ਸੰਨਿਆਸੀ ਹਾਂ, ਮੈਨੂੰ ਘੱਟ ਤੋਂ ਘੱਟ 1/2 ਘੰਟਾ ਦੇਣਾ ਹੋਏਗਾ। ਅਰੇ ਮਹਾਰਾਜ, ਨਹੀਂ ਦੇਵਾਂਗੇ ਤੁਹਾਨੂੰ, ਕਿਉਂਕਿ ਅਸੀਂ ਜਾਣਦੇ ਹਾਂ ਕਿ ਤੁਸੀਂ ਕੀ ਸਵਾਲ ਕਰੋਗੇ, ਆਪਣੀ ਇਹ ਦਾਰਸ਼ਨਿਕ ਮਾਨਤਾ ਇਹਦੇ ਵਿੱਚ ਇਹ ਕਿਉਂ ਨਹੀਂ, ਉੱਥੇ ਇਹੋ ਜਿਹੀ ਹੈ। ਉਹ ਦਾਰਸ਼ਨਿਕ ਗੱਲਾਂ ਸਾਰੀਆਂ ਨਿਕੰਮੀਆਂ, ਉਹਨਾਂ ਦਾ ਸਾਡੇ ਦੁੱਖਾਂ ਨਾਲ ਨਾ ਕੋਈ ਲੈਣ ਦੇਣ, ਨਾ ਦੁੱਖ ਦੇ ਕਾਰਨ ਨਾਲ ਲੈਣ ਦੇਣ, ਨਾ ਦੁੱਖ ਦੇ ਨਿਵਾਰਨ ਨਾਲ ਕੋਈ ਲੈਣ ਦੇਣ। ਇਹੋ ਜਿਹੀਆਂ ਨਿਕੰਮੀਆਂ ਗੱਲਾਂ ਲਈ ਸਾਡੇ ਕੋਲ ਸਮਾਂ ਨਹੀਂ। ਅਸੀਂ ਵੀ ਬਹੁਤ ਉਲਝੇ ਰਹੇ ਇਹਨਾਂ ਨਿਕੰਮੀਆਂ ਗੱਲਾਂ ਵਿੱਚ। ਨਹੀਂ ਗੋਇੰਕਾ ਜੀ, ਕੀ ਗੱਲ ਕਰ ਰਹੇ ਹੋ, ਇਹ ਤਾਂ ਮੈਂ ਸਭ ਸਮਝ ਗਿਆ। 5-6 ਦਿਨਾਂ ਵਿੱਚ ਮੈਂ ਚੰਗੀ ਤਰ੍ਹਾਂ ਸਮਝ ਗਿਆ ਹਾਂ ਕਿ ਕੋਈ ਦਾਰਸ਼ਨਿਕ ਗੱਲ ਨਹੀਂ ਕਰਾਂਗਾ। ਮੈਂ ਖੂਬ ਸਮਝ ਗਿਆ ਹਾਂ ਕਿ ਇਹ ਸਾਰੀਆਂ ਗੱਲਾਂ ਨਿਕੰਮੀਆਂ ਹਨ। ਮੈਂ ਤਾਂ ਸਾਧਨਾ ਬਾਰੇ ਹੀ ਗੱਲ ਕਰਾਂਗਾ, ਪਰ ਅੱਧੇ ਘੰਟੇ ਬਿਨਾਂ ਮੇਰਾ ਕੰਮ ਨਹੀਂ ਬਣਨਾ।
ਚੰਗਾ ਭਾਈ, ਕਿਸੇ ਤਰ੍ਹਾਂ ਉਸਨੂੰ ਅੱਧੇ ਘੰਟੇ ਦਾ ਸਮਾਂ ਨਿਕਾਲ ਕੇ ਦਿੱਤਾ।
ਆਇਆ, ਦੋ ਚਾਰ ਮਿੰਟ ਤਾਂ ਸਾਧਨਾ ਦੀਆਂ ਗੱਲਾਂ ਕੀਤੀਆਂ ਥੋੜ੍ਹੀਆਂ ਜਿਹੀਆਂ, ਉਸ ਤੋਂ ਬਾਅਦ ਸਾਧਨਾ ਦੀ ਗੱਲ ਤਾਂ ਛੱਡ ਦਿੱਤੀ ਅਤੇ ਕਹਿਣ ਲੱਗਾ ਉਸ ਨਗਰ ਵਿੱਚ ਜਿਸ ਨਗਰ 'ਚੋਂ ਉਹ ਆਇਆ ਸੀ, ਉਸ ਨਗਰ 'ਚ ਗੁਰੂ ਜੀ ਤੁਹਾਡਾ ਜਿਹੜਾ ਮੱਠ ਹੈ ਨਾ।
ਮੇਰਾ ਮੱਠ? ਮੈਂ ਉਸ ਨਗਰ 'ਚ ਕਦੇ ਗਿਆ ਵੀ ਨਹੀਂ।
ਅਤੇ ਭਾਈ, ਮੈਂ ਗ੍ਰਸਤ ਹਾਂ, ਗ੍ਰਸਤ ਦਾ ਮੱਠ ਕਿਵੇਂ ਹੋ ਸਕਦਾ ਹੈ?
ਅਤੇ ਗ੍ਰਸਤ ਹੋਣ ਦਾ ਇੰਨਾ ਮੋਟਾ ਸਬੂਤ ਮੈਂ ਆਪਣੇ ਨਾਲ ਰੱਖਦਾ ਹਾਂ,
ਮੇਰਾ ਮੱਠ ਕਿਵੇਂ ਹੋ ਸਕਦਾ ਹੈ?
ਮੱਠ ਤਾਂ ਸੰਨਿਆਸੀਆਂ ਦੇ ਹੁੰਦੇ ਹਨ,
ਮੇਰਾ ਮੱਠ ਕਿੱਥੋਂ?
ਗੁਰੂ ਜੀ, ਤੁਸੀਂ ਸਮਝੋ ਤਾਂ ਸਹੀ, ਤੁਹਾਡਾ ਮੱਠ ਹੈ ਤੁਹਾਡਾ।
ਇਹ ਆਦਮੀ ਕੀ ਕਹਿ ਰਿਹਾ ਹੈ,
ਮੇਰਾ ਮੱਠ?
ਗੁਰੂ ਜੀ, ਤੁਹਾਡੇ ਮੱਠ ਵਿੱਚ ਤੁਹਾਡਾ ਹੱਥ ਹੀ ਝੂਮਦਾ ਹੈ।
ਮੇਰੇ ਮੱਠ ਵਿੱਚ ਮੇਰਾ ਹੱਥ ਹੀ ਝੂਮਦਾ ਹੈ?
ਤੁਸੀਂ ਸਮਝੋ ਤਾਂ ਸਹੀ ਗੁਰੂ ਜੀ।
ਇੰਨੇ ਵਿੱਚ ਤਾਂ ਗੱਲ ਸਮਝ 'ਚ ਆ ਗਈ।
ਭਾਰਤ ਬਹੁਤ ਵੱਡਾ ਦੇਸ਼ ਹੈ ਨਾ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਇਸ ਦੇਸ਼ ਵਿੱਚ।
ਇਸ ਦੇਸ਼ ਵਿੱਚ ਇਹੋ ਜਿਹੇ ਵੀ ਲੋਕ ਹਨ ਜਿਹੜੇ ਕਦੇ ਵੀ ਇਸ ਸ਼ਬਦ ਦਾ ਇਸਤੇਮਾਲ ਨਹੀਂ ਕਰਦੇ,
ਮੈਂ ਦਾ ਜਾਂ ਮੇਰੇ ਦਾ।
ਜਦੋਂ ਜਦੋਂ ਉਹਨੂੰ ਮੈਂ ਕਹਿਣਾ ਹੁੰਦਾ ਹੈ ਤਾਂ ਕਹਿਣਗੇ ਤੁਸੀਂ,
ਅਤੇ ਜੇਕਰ ਮੇਰਾ ਕਹਿਣਾ ਪਵੇ ਤਾਂ ਕਹਿਣਗੇ ਤੁਹਾਡਾ।
ਹਾਂ ਹਾਂ ਹਾਂ, ਸਮਝ ਵਿੱਚ ਆ ਗਿਆ। ਠੀਕ ਹੈ ਠੀਕ ਹੈ, ਮੇਰਾ ਹੀ ਹਾਥੀ ਅਤੇ ਮੇਰਾ ਹੀ ਮੱਠ।
ਕਹੋ ਕੀ ਹੋਇਆ ਉਸਨੂੰ?
ਤਾਂ ਕਹਿੰਦਾ ਹੈ ਨਗਰ ਵਿੱਚ ਨਗਰ ਪਾਲਿਕਾ ਦੀ ਮਨਜ਼ੂਰੀ ਤਾਂ ਲਈ ਨਹੀਂ ਅਤੇ ਬਿਲਡਿੰਗ ਖੜ੍ਹੀ ਕਰ ਦਿੱਤੀ।
ਹੁਣ ਉੱਥੋਂ ਹੁਕਮ ਆ ਗਿਆ ਕਿ ਤੋੜੋ ਇਸ ਨੂੰ।
ਫਿਰ ਸ਼ਹਿਰ ਵਿੱਚ ਹਾਥੀ ਰੱਖ ਨਹੀਂ ਸਕਦੇ
ਤਾਂ ਹੁਕਮ ਆ ਗਿਆ ਕਿ ਇਸ ਨੂੰ ਬਾਹਰ ਕੱਢੋ।
ਤਾਂ ਉਸਨੇ ਕਿਤੋਂ ਸੁਣ ਲਿਆ ਕਿ ਇਸ ਨਗਰ ਪਾਲਿਕਾ ਦਾ ਜਿਹੜਾ ਮੇਅਰ ਹੈ ਉਹ ਕਦੇ ਵਰਮਾ ਗਿਆ ਸੀ ਅਤੇ ਇਹਨਾਂ ਦੇ ਕੋਲ ਕੁਝ ਦਿਨ ਮਹਿਮਾਨ ਬਣ ਕੇ ਰਿਹਾ ਸੀ।
ਤਾਂ ਗੁਰੂ ਜੀ, ਤੁਹਾਡੇ ਕੋਲੋਂ ਦੋ ਸ਼ਬਦ ਚਲੇ ਜਾਣਗੇ ਤਾਂ ਤੁਹਾਡਾ ਮੱਠ ਵੀ ਬਚ ਜਾਏਗਾ, ਤੁਹਾਡਾ ਹੱਥ ਵੀ ਬਚ ਜਾਏਗਾ।
ਮੇਰਾ ਨਹੀਂ ਕਹਿੰਦਾ, ਮੈਂ ਨਹੀਂ ਕਹਿੰਦਾ। ਕਿੰਨੀ ਆਸਕਤੀ ਹੈ, ਸੰਨਿਆਸੀ ਹੈ, ਸਭ ਕੁਝ ਛੱਡਿਆ ਹੋਇਆ ਹੈ, ਫਿਰ ਵੀ ਕਿੰਨੀ ਆਸਕਤੀ ਅਤੇ ਕਿੰਨਾ ਦੁਖਿਆਰਾ।
ਇਹ ਜਿਹੜਾ ਕੁਦਰਤ ਦਾ ਕਾਨੂੰਨ ਹੈ ਉਹ ਇਸ ਗੱਲ ਨੂੰ ਨਹੀਂ ਵੇਖਦਾ ਕਿ ਇਸ ਆਦਮੀ ਨੇ ਕਿਹੋ ਜਿਹੇ ਕੱਪੜੇ ਪਾਏ ਹੋਏ ਹਨ।
ਇਹ ਆਦਮੀ ਆਪਣੇ ਨੂੰ ਗ੍ਰਸਤ ਕਹਿੰਦਾ ਹੈ ਕਿ ਸੰਨਿਆਸੀ, ਇਹ ਆਪਣੇ ਨੂੰ ਬੌਧ ਕਹਿੰਦਾ ਹੈ ਜਾਂ ਜੈਨ, ਕੁਝ ਨਹੀਂ ਵੇਖਦਾ।
ਆਸਕਤੀ ਹੈ ਨਾ ਤਾਂ ਵਿਆਕੁਲ ਕਰੇਗੀ ਹੀ,
ਆਸਕਤੀ ਹੈ ਨਾ ਤਾਂ ਵਿਆਕੁਲ ਕਰੇਗੀ ਹੀ।
ਮੈਂ ਮੇਰੇ ਦੇ ਵੱਲ ਆਸਕਤੀ ਆਈ ਤਾਂ ਵਿਆਕੁਲ ਕਰੇਗੀ ਹੀ।
ਨਹੀਂ ਵਿਆਕੁਲ ਕਰਦੀ, ਕਦੋਂ ਨਹੀਂ ਕਰਦੀ
ਕਿ ਜਿਸ ਨੂੰ ਮੇਰਾ 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 ਕਹੇ ਜਾ ਰਿਹਾ ਹਾਂ ਉਹ ਅਨੰਤ ਕਾਲ ਤੱਕ ਉਸੇ ਤਰ੍ਹਾਂ ਬਣਿਆ ਰਹੇ,
ਅਤੇ ਜਿਸ ਨੂੰ ਮੈਂ ਕਹੇ ਜਾ ਰਿਹਾ ਹਾਂ ਉਹ ਇਸ ਮੇਰੇ ਦਾ ਭੋਗ ਭੋਗ ਰਿਹਾ ਹੈ ਉਹ ਵੀ ਅਨੰਤ ਕਾਲ ਤੱਕ ਉਸੇ ਤਰ੍ਹਾਂ ਬਣਿਆ ਰਹੇ।
ਮੈਂ ਵੀ ਅਨੰਤ ਕਾਲ ਤੱਕ ਬਣਿਆ ਰਹਾਂ ਅਤੇ ਜਿਸ ਨੂੰ ਮੇਰਾ ਕਹਿ ਰਿਹਾ ਹਾਂ ਉਹ ਵੀ ਅਨੰਤ ਕਾਲ ਤੱਕ ਬਣਿਆ ਰਹੇ,
ਤਾਂ ਫਿਰ ਕਿੰਨੀ ਵੀ ਆਸਕਤੀ ਹੋਏ ਨਾ ਕੀ ਵਿਗੜਦਾ ਹੈ?
ਆਪਣਾ ਕੁਝ ਨਹੀਂ ਵਿਗੜੇਗਾ, ਪਰ ਮੁਸ਼ਕਿਲ ਇਹ ਹੈ ਕਿ ਜਿਸ ਨੂੰ ਮੇਰਾ 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 ਕਹਿ ਰਿਹਾ ਹਾਂ ਉਹ ਵੇਖਦੇ ਵੇਖਦੇ ਨਸ਼ਟ ਹੋ ਜਾਂਦਾ ਹੈ।
ਮੈਂ ਅਸਹਾਇ ਕੁਝ ਨਹੀਂ ਕਰ ਸਕਦਾ।
ਜੇਕਰ ਉਹ ਨਸ਼ਟ ਨਹੀਂ ਹੁੰਦਾ ਤਾਂ ਜਿਸ ਨੂੰ ਮੈਂ ਕਹੇ ਜਾ ਰਿਹਾ ਹਾਂ ਉਹ ਨਸ਼ਟ ਹੋ ਜਾਂਦਾ ਹੈ।
ਦੋਨਾਂ ਦੀ ਜੁਦਾਈ ਆਉਂਦੀ ਹੀ ਹੈ,
ਅਤੇ ਜਦੋਂ ਵੀ ਇਹ ਅਲਗਾਵ ਹੋਏਗਾ ਬੜਾ ਵਿਆਕੁਲ ਹੋਏਗਾ।
ਜਿੰਨੀ ਗਹਿਰੀ ਆਸਕਤੀ ਹੋਏਗੀ ਓਨਾ ਹੀ ਜ਼ਿਆਦਾ ਵਿਆਕੁਲ ਹੁੰਦਾ ਚਲਾ ਜਾਏਗਾ।
ਗਹਿਰਾਈਆਂ ਤੱਕ ਅੰਦਰ ਜਾ ਕੇ ਅੰਦਰ ਵੇਖਦੇ ਵੇਖਦੇ ਇਹ ਗੱਲ ਖੂਬ ਸਮਝ ਆਉਣ ਲੱਗੇਗੀ, ਪਰ ਵਚਨਾਂ ਨਾਲ ਨਹੀਂ। ਇਹ ਮੈਂ ਮੇਰੇ ਦੀ ਆਸਕਤੀ ਸਮਝ 'ਚ ਆਏਗੀ।
ਇੱਕ ਹੋਰ ਆਸਕਤੀ, ਮੇਰਾ ਦ੍ਰਿਸ਼ਟੀਕੋਣ, ਮੇਰੀ ਮਾਨਤਾ, ਮੇਰੀ ਪਰੰਪਰਾ, ਮੇਰਾ ਧਰਮ, ਜਿਸ ਨੂੰ ਮੇਰਾ 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 ਕਹਿ ਕੇ ਆਪਣੇ ਦ੍ਰਿਸ਼ਟੀਕੋਣ ਦੇ ਵੱਲ, ਆਪਣੀ ਦਾਰਸ਼ਨਿਕ ਮਾਨਤਾ ਦੇ ਵੱਲ, ਜਿਸ ਨੂੰ ਆਪਣਾ ਧਰਮ ਕਹਿੰਦਾ ਹਾਂ,
ਮੇਰਾ ਧਰਮ ਕਹਿੰਦਾ ਹਾਂ, ਉਹਦੇ ਵੱਲ ਗਹਿਰੀ ਆਸਕਤੀ ਪੈਦਾ ਕਰ ਲਈ, ਉਸ ਦੇ ਖਿਲਾਫ ਕੋਈ ਜ਼ਰਾ ਵੀ ਬੋਲੇ ਤਾਂ ਕਿੰਨਾ ਤਿਲ ਮਿਲਾਉਂਦਾ ਹੈ,
ਜਿਵੇਂ ਗਰਮ ਤੇਲ ਦੇ ਛਿੱਟੇ ਪੈ ਗਏ।
ਨਹੀਂ ਸੋਚਦਾ ਕਿ ਜਿਸ ਨੂੰ ਮੇਰਾ ਦ੍ਰਿਸ਼ਟੀਕੋਣ ਕਹਿੰਦਾ ਹਾਂ, ਮੇਰਾ ਦਰਸ਼ਨ ਕਹਿੰਦਾ ਹਾਂ,
ਮੈਂ ਰੰਗੀਨ ਚਸ਼ਮੇ ਪਾਏ ਹੋਏ ਹਨ ਲਾਲ ਰੰਗ ਦੇ ਤਾਂ ਮੈਨੂੰ ਲਾਲ ਹੀ ਦਿਖਾਈ ਦਿੰਦਾ ਹੈ,
ਉਸਨੇ ਹਰੇ ਰੰਗ ਦੇ ਪਾਏ ਹਨ ਉਸਨੂੰ ਹਰਾ ਹੀ ਦਿਖਾਈ ਦਿੰਦਾ ਹੈ,
ਅਤੇ ਅਸੀਂ ਲੜਦੇ ਰਹੀਏ, ਮੈਂ ਕਹਾਂ ਲਾਲ ਉਹ ਕਹੇ ਹਰਾ,
ਇੱਕ ਦੂਜੇ ਦਾ ਸਿਰ ਫੋੜ ਦੇਵਾਂਗੇ ਤਾਂ ਵੀ ਇੱਕ ਦੂਜੇ ਨੂੰ ਨਹੀਂ ਸਮਝਾ ਸਕਾਂਗੇ।
ਅਰੇ ਇਹ ਚਸ਼ਮੇ ਉਤਰਨਗੇ, ਯਥਾਭੂਤ ਜਿਹੋ ਜਿਹਾ ਹੈ ਉਹੋ ਜਿਹਾ ਵੇਖੇਗਾ,
ਪਰ ਇਹਨਾਂ ਰੰਗਾਂ ਨਾਲ ਚਿਪਕਾਵ ਹੋ ਗਿਆ ਨਾ, ਇਹ ਰੰਗੀਨ ਚਸ਼ਮੇ ਕਿਵੇਂ ਉਤਾਰਾਂਗਾ?
ਬੜਾ ਵਿਆਕੁਲ ਹੋ ਜਾਏਗਾ, ਬੜਾ ਵਿਆਕੁਲ ਹੋ ਜਾਏਗਾ।
ਫਿਰ ਚੌਥੀ ਤਰ੍ਹਾਂ ਦੀ ਆਸਕਤੀ, ਬਹੁਤ ਵੱਡੀ ਆਸਕਤੀ,
ਆਪਣੇ ਕਰਮ ਕਾਂਡਾਂ ਦੇ ਬਲ ਜਾਂ ਧਰਮ ਦੇ ਹੀ ਨਿੱਕੇ ਨਿੱਕੇ ਅੰਗ ਹਨ ਉਹਨਾਂ ਦੇ ਬਲ, ਸ਼ੀਲ ਦੇ ਬਲ, ਅਤੇ ਸ਼ੀਲ ਦੇ ਵੀ ਕਿਸੇ ਇੱਕ ਹਿੱਸੇ ਦੇ ਬਲ,
ਅਤੇ ਉਸ ਹਿੱਸੇ ਨੂੰ ਇੰਨਾ ਖਿੱਚ ਕੇ ਉਸ ਦੇ ਬਲ ਆਸਕਤ ਹੋ ਗਿਆ,
ਹੋਰ ਕੁਝ ਨਹੀਂ ਕਰੇਗਾ,
ਧਰਮ ਦਾ ਅਗਲਾ ਕਦਮ ਚੁੱਕੇਗਾ ਨਹੀਂ,
ਲੇਕਿਨ ਇੰਨਾ ਚਿਪਕ ਗਿਆ।
ਕੋਈ ਇੱਕ ਵਰਤ ਲੈ ਲਿਆ ਉਸ ਵਰਤ ਦੇ ਬਲ,
ਰੋਜ਼ ਕੋਈ ਕਰਮ ਕਾਂਡ ਕਰਦਾ ਹੈ ਉਸ ਦੇ ਬਲ,
ਇਹ ਤਾਂ ਮੇਰਾ ਰੋਜ਼ ਦਾ ਕਰਮ ਕਾਂਡ ਹੈ, ਨਿੱਤ ਦਾ ਕਰਮਕਾਂਡ ਹੈ, ਇਹ ਨਹੀਂ ਕਰਾਂਗਾ ਤਾਂ ਪਤਾ ਨਹੀਂ ਕੀ ਹੋ ਜਾਏਗਾ। ਵਿਚਾਰਾ ਇਸ ਕਾਰਨ ਸ਼ਿਵ 'ਚ ਨਹੀਂ ਆਉਂਦਾ ਕਿ ਮੇਰਾ ਤਾਂ ਉੱਥੇ ਇਹ ਕਰਮਕਾਂਡ ਛੁੱਟ ਜਾਏਗਾ, ਬੜਾ ਚਿਪਕਾਓ ਹੈ, ਇਸ ਲਈ ਸ਼ਿਵਰ 'ਚ ਨਹੀਂ ਆਉਂਦਾ। ਚੰਗਾ, ਜੇਕਰ ਆ ਵੀ ਗਿਆ ਤਾਂ ਮਨ 'ਚ ਦੁਵਿਧਾ ਚੱਲਦੀ ਹੈ, ਉਹ ਵਰਤ ਨਹੀਂ ਰੱਖਿਆ, ਕਰਮਕਾਂਡ ਨਹੀਂ ਕਰ ਰਿਹਾ, ਇਹ 10 ਦਿਨ 'ਚ ਅਮੁਕ ਵਰਤ ਆ ਗਿਆ, ਮੈਂ ਨਹੀਂ ਕੀਤਾ, ਇਹ ਤਾਂ ਨਹੀਂ ਕੀਤਾ, ਉਹ ਤਾਂ ਨਹੀਂ ਕੀਤਾ, ਬੜਾ ਦੁੱਖ ਹੁੰਦਾ ਹੈ, ਅੰਦਰੋਂ ਬੜਾ ਵਿਆਕੁਲ ਹੁੰਦਾ ਹੈ। ਅਤੇ ਜਿਵੇਂ ਜਿਵੇਂ ਧਰਮ 'ਚ ਅੱਗੇ ਵੱਧਦਾ ਹੈ ਤਾਂ ਗੱਲ ਸਮਝ ਆਉਣ ਲੱਗਦੀ ਹੈ, ਇਹ ਸਭ ਨਿਕੰਮੇ ਹਨ, ਸਭ ਨਿਕੰਮੇ ਹਨ। ਫਿਰ ਵੀ ਅਜੇ ਆਸਕਤੀ ਨਹੀਂ ਟੁੱਟੀ ਤਾਂ ਵਿਆਕੁਲ ਰਹਿੰਦਾ ਹੈ। ਜਦ ਤੱਕ ਆਸਕਤੀ ਨਹੀਂ ਟੁੱਟਦੀ ਉਦੋਂ ਤੱਕ ਵਿਆਕੁਲ ਹੀ ਵਿਆਕੁਲ, ਵਿਆਕੁਲ ਹੀ ਵਿਆਕੁਲ। ਖੂਬ ਸਮਝ ਆਉਣ ਲੱਗਦਾ ਹੈ, ਖੂਬ ਸਮਝ ਆਉਣ ਲੱਗਦਾ ਹੈ। ਜਦ ਜਦ ਆਦਮੀ ਵਿਆਕੁਲ ਹੋਏ ਅਤੇ ਆਪਣੇ ਅੰਦਰ ਜਾ ਕੇ ਵੇਖੇ ਕਿ ਵਿਆਕੁਲ ਹਾਂ ਅਤੇ ਇਸ ਵਿਆਕੁਲਤਾ ਦਾ ਕੀ ਕਾਰਨ ਹੈ, ਤਾਂ ਇਹ ਚਾਰਾਂ 'ਚੋਂ ਕੋਈ ਨਾ ਕੋਈ ਆਸਕਤੀ, ਕੋਈ ਨਾ ਕੋਈ ਉਪਾਦਾਨ ਆਪਣਾ ਸਿਰ ਚੁੱਕੇਗਾ। ਇਹ ਆਸਕਤੀ ਹੈ ਜਿਸਨੇ ਮੈਨੂੰ ਵਿਆਕੁਲ ਬਣਾਇਆ, ਇਸ ਵੇਲੇ ਇਹ ਆਸਕਤੀ ਹੈ ਜਿਸਨੇ ਮੈਨੂੰ ਵਿਆਕੁਲ ਬਣਾਇਆ। ਖੂਬ ਸਮਝ ਆਏਗਾ। ਪਰ ਇਸ ਵਿਅਕਤੀ ਨੂੰ ਤਾਂ ਸਮਿਅਕ ਸਮੁੱਧ ਬਣਨਾ ਸੀ, ਇੱਥੇ ਵੀ ਗੱਡੀ ਨਹੀਂ ਰੋਕੀ, ਹੋਰ ਗਹਿਰਾਈਆਂ ਜਾਂਦਾ ਹੀ ਗਿਆ, ਗਹਿਰਾਈਆਂ ਜਾਂਦਾ ਹੀ ਗਿਆ, ਤਾਂ ਸੰਸਾਰ ਦੇ ਸਾਰੇ ਦੁੱਖਾਂ ਨੂੰ ਅੰਦਰੋਂ ਅਨੁਭਵ ਦੇ ਸਤਰ 'ਤੇ ਜਾਣਦਾ ਹੋਇਆ ਵੇਖਦਾ ਹੈ। ਜਰਾ ਮਰਣਮ ਸੋਕ ਪਰਿਦੇਵ ਦੁੱਖ ਦੋ ਮਨਸ ਪਾਇਆ ਸਾ ਸੰਭਵੰਤੀ। ਬੁਢਾਪਾ ਆਇਆ, ਮੌਤ ਆਈ, ਸਰੀਰਕ ਦੁੱਖ ਆਏ, ਮਾਨਸਿਕ ਦੁੱਖ ਆਏ, ਕਈ ਤਰ੍ਹਾਂ ਦੇ ਦੁੱਖਾਂ ਵਿੱਚੋਂ ਗੁਜ਼ਰਦਾ ਹੈ, ਇਹਦਾ ਸਭ ਤੋਂ ਨਜ਼ਦੀਕੀ ਕਾਰਨ ਕੀ ਹੈ? ਬਿਨਾਂ ਕਾਰਨ ਕੁਝ ਨਹੀਂ ਹੁੰਦਾ, ਤਾਂ ਫਿਰ ਗੱਲ ਸਮਝ 'ਚ ਆਈ। ਜਾਤੀ ਪੱਚਿਆ, ਜਾਤੀ ਪੱਚਿਆ, ਜਰਾ ਮਰਣਮ ਸੋਕ ਪਰਿਦੇਵ ਦੁੱਖ ਦੋ ਮਨਸ ਪਾਇਆ ਸਾ ਸੰਭਵੰਤੀ। ਜਾਤੀ ਪੁਰਾਣੀ ਭਾਸ਼ਾ ਹੈ, ਅੱਜ ਤਾਂ ਜਾਤ ਪਾਤ ਨੂੰ ਜਾਤੀ ਕਹਿੰਦੇ ਹਨ, ਪਰ ਉਹਨਾਂ ਦਿਨਾਂ ਦੀ ਭਾਸ਼ਾ ਜਾਤੀ ਮਾਣੇ ਜਨਮ, ਜਨਮ ਹੋ ਗਿਆ ਨਾ, ਜਨਮ ਹੋ ਗਿਆ ਤਾਂ ਗੁਜ਼ਰਨਾ ਹੀ ਪਏਗਾ, ਬੁਢਾਪੇ ਵਿੱਚੋਂ, ਮੌਤ ਵਿੱਚੋਂ ਵੀ, ਕਿਸੇ ਰੋਗ ਵਿੱਚੋਂ ਵੀ, ਅਣਚਾਹੀ ਗੱਲਾਂ ਵਿੱਚੋਂ ਵੀ, ਮਨਚਾਹੀ ਗੱਲਾਂ ਨਾ ਹੋਣ ਕਰਕੇ, ਇਹਨਾਂ ਸਭਨਾਂ ਵਿੱਚੋਂ ਨਿਕਲਣਾ ਹੀ ਪੈਂਦਾ ਹੈ, ਜਨਮ ਜੋ ਹੋ ਗਿਆ। ਤਾਂ ਭਾਈ ਜਨਮ ਕਿਉਂ ਹੋਇਆ? ਇਸ ਦੇ ਪਿੱਛੇ ਵੀ ਕੋਈ ਕਾਰਨ ਹੋਏਗਾ? ਤਾਂ ਫਿਰ ਗਹਿਰਾਈਆਂ 'ਚ ਅੰਦਰ ਵੇਖਦੇ ਵੇਖਦੇ ਖੂਬ ਸਮਝਦਾ ਹੈ। ਭਵ ਪੱਚਿਆ ਜਾਤੀ, ਇਹ ਜਿਹੜਾ ਭਵ ਹੈ, ਕੁਦਰਤ ਦਾ ਨਿਯਮ ਹੈ, ਭਵ ਭਵ ਬਿਕਮਿੰਗ ਬਿਕਮਿੰਗ, ਬੰਦਾ ਹੀ ਜਾ ਰਿਹਾ ਹੈ, ਬੰਦਾ ਹੀ ਜਾ ਰਿਹਾ ਹੈ। ਮੌਤ ਹੁੰਦੀ ਹੈ ਤਾਂ ਵੀ ਗੱਲ ਖਤਮ ਨਹੀਂ ਹੁੰਦੀ, ਮੌਤ ਤੋਂ ਬਾਅਦ ਫਿਰ ਬਿਕਮਿੰਗ ਬਿਕਮਿੰਗ ਭਵ ਚੱਲ ਰਿਹਾ ਹੈ। ਇਹੋ ਜਿਹਾ ਪੱਥਰ 'ਤੇ ਲਕੀਰ ਵਰਗਾ ਸੰਸਕਾਰ ਬਣਾ ਲਿਆ ਆਪਣੇ ਅੰਦਰ ਕਿ ਮੌਤ ਵੇਲੇ ਉਸਨੇ ਆਪਣਾ ਸਿਰ ਚੁੱਕਿਆ ਅਤੇ ਫਿਰ ਇੱਕ ਜਨਮ ਹੋ ਗਿਆ। ਮੌਤ ਵੇਲੇ ਫਿਰ ਉਸਨੇ ਸਿਰ ਚੁੱਕਿਆ ਕਿ ਅਗਲਾ ਜਨਮ ਮਿਲ ਗਿਆ। ਉਹ ਇਹ ਭਵ ਸੰਸਾਰ ਇਹੋ ਜਿਹੇ ਭਵ ਕਰਮ ਬਣਾਏ ਕਿ ਉਹਨਾਂ ਵਿੱਚੋਂ ਕੋਈ ਨਾ ਕੋਈ ਮੌਤ ਵੇਲੇ ਜਾਗਦਾ ਹੈ ਅਤੇ ਨਵਾਂ ਭਵ ਚੱਲ ਪੈਂਦਾ ਹੈ, ਨਵਾਂ ਜਨਮ ਹੁੰਦਾ ਹੈ। ਤਾਂ ਫਿਰ ਭਵ ਪੱਚਿਆ ਜਾਤੀ, ਇਹ ਭਵ ਕਰਮ ਕਿਉਂ ਬਣਾ ਲਏ, ਉਸ ਦਾ ਕੀ ਕਾਰਨ ਹੈ, ਗੱਲ ਸਮਝ ਵਿੱਚ ਆ ਗਈ। ਉਪਾਦਾਨ ਪੱਚਿਆ ਭਵ, ਇਹ ਜਿਹੜੇ ਗਹਿਰੇ ਗਹਿਰੇ ਪੱਥਰ ਦੇ ਲਕੀਰ ਵਾਲੇ ਸੰਸਕਾਰ ਬਣਾਉਂਦੇ ਹਾਂ, ਉਹ ਉਪਾਦਾਨ ਦੇ ਕਾਰਨ ਬਣਾਉਂਦੇ ਹਾਂ। ਬੜੀ ਆਸਕਤੀ ਹੈ ਇਸ ਤਰ੍ਹਾਂ ਹੋ ਜਾਏ, ਆਪਣੀ ਤ੍ਰਿਸ਼ਨਾ ਦੇ ਵੱਲ ਬੜੀ ਆਸਕਤੀ ਹੈ, ਆਪਣੀ ਕਾਮਨਾਵਾਂ ਦੇ ਵੱਲ ਬੜੀ ਆਸਕਤੀ ਹੈ, ਮੈਂ ਮੇਰੇ ਦੇ ਵੱਲ ਬੜੀ ਆਸਕਤੀ ਹੈ। ਜਿੱਥੇ ਆਸਕਤੀ ਹੋਏਗੀ ਉੱਥੇ ਪੱਥਰ ਦੇ ਲਕੀਰ ਵਾਲੇ ਭਵ ਸੰਸਕਾਰ ਬਣਾਏਗਾ। ਤਾਂ ਉਪਾਦਾਨ ਪੱਚਿਆ ਭਵ, ਗੱਲ ਸਮਝ 'ਚ ਆ ਗਈ। ਤਾਂ ਉਪਾਦਾਨ ਕਿਉਂ, ਆਸਕਤੀ ਕਿਉਂ ਹੁੰਦੀ ਹੈ? ਤਣਹਾ ਪੱਚਿਆ ਉਪਾਦਾਨਮ, ਇਹ ਜਿਹੜੀ ਤ੍ਰਿਸ਼ਨਾ ਹੈ, ਪਹਿਲੇ ਗੱਲ ਤਾਂ ਇੰਜ ਸ਼ੁਰੂ ਹੁੰਦੀ ਹੈ, ਕੁਝ ਚੰਗਾ ਲੱਗਿਆ ਤਾਂ ਚਾਹਣ ਲੱਗੇ, ਬੁਰਾ ਲੱਗਿਆ ਤਾਂ ਨਹੀਂ ਚਾਹਣ ਲੱਗੇ, ਉਹ ਰਾਗ 'ਚ ਪਲਟਿਆ, ਉਹ ਦੁਸ਼ 'ਚ ਪਲਟਿਆ ਅਤੇ ਵੱਧਦੇ 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 ਤ੍ਰਿਸ਼ਨਾ ਦਾ ਰੂਪ ਲੈ ਲਿਆ। ਤ੍ਰਿਸ਼ਨਾ 'ਚ ਦੋਨੋਂ ਆ ਗਏ, ਰਾਗ ਵੀ ਦੁਸ਼ ਵੀ, ਹੋਰ ਜ਼ਿਆਦਾ ਵੱਧਦੇ ਵੱਧਦੇ ਆਸਕਤੀ ਦਾ ਰੂਪ ਲੈ ਲਿਆ, ਉਪਾਦਾਨ ਹੋ ਗਿਆ। ਤਾਂ ਤਣਹਾ ਪੱਚਿਆ, ਤ੍ਰਿਸ਼ਨਾ ਜਾਗੀ ਤਾਂ ਉਪਾਦਾਨ ਬਣ ਗਈ, ਆਸਕਤੀ ਬਣ ਗਈ। ਤ੍ਰਿਸ਼ਨਾ ਕਿਉਂ ਜਾਗੀ, ਇਹ ਰਾਗ ਅਤੇ ਦੁਸ਼ ਕਿਉਂ ਜਾਗੇ? ਤਾਂ ਗੱਲ ਸਮਝ ਆਈ, ਬੁੱਧੀ ਵਿਲਾਸ ਨਹੀਂ ਕਰ ਰਿਹਾ ਹੈ, ਅਨੁਭੂਤੀਆਂ ਨਾਲ ਜਾਣ ਰਿਹਾ ਹੈ, ਅਨੁਭੂਤੀ ਨਾਲ ਨਹੀਂ ਜਾਣੇਗਾ। ਕੋਰਾ ਬੁੱਧੀ ਵਿਲਾਸ ਕਰੇਗਾ ਤਾਂ ਬੁੱਧ ਨਹੀਂ ਬਣ ਸਕਦਾ, ਗਿਆਨੀ ਭਾਵੇਂ ਬਣ ਜਾਏ, ਬਹੁਤ ਬੁੱਧੀਮਾਨ ਭਾਵੇਂ ਬਣ ਜਾਏ, ਬੋਧੀ ਨਹੀਂ ਆਈ, ਪ੍ਰਗਿਆ ਨਹੀਂ ਆਈ। ਪ੍ਰਗਿਆ ਤਾਂ ਪ੍ਰਤਿਅਕਸ਼ ਗਿਆਨ ਹੁੰਦਾ ਹੈ, ਅਨੁਭੂਤੀ ਵਾਲਾ ਹੁੰਦਾ ਹੈ, ਤਾਂ ਉਸੇ ਨੂੰ ਪ੍ਰਗਿਆ ਕਹਿੰਦੇ ਹਨ, ਉਹ ਆਉਣਾ ਚਾਹੀਦਾ ਹੈ। ਤਾਂ ਕੀ ਵੇਖਦਾ ਹੈ? ਵੇਦਨਾ ਪੱਚਿਆ ਤਣਹਾ, ਅਰੇ ਵੇਦਨਾ ਜਾਗਦੀ ਹੈ, ਸਰੀਰ ਉੱਤੇ ਕੋਈ ਵੇਦਨਾ ਜਾਗਦੀ ਹੈ, ਦੁਖਦ ਜਾਗਦੀ ਹੈ, ਤਾਂ ਉਸ ਨੂੰ ਦੂਰ ਹਟਾਉਣ ਦੀ ਤ੍ਰਿਸ਼ਨਾ ਪੈਦਾ ਹੁੰਦੀ ਹੈ। ਸੁਖਤ ਜਾਗਦੀ ਹੈ ਤਾਂ ਉਸ ਨੂੰ ਰੋਕ ਰੱਖਣ ਦੀ ਤ੍ਰਿਸ਼ਨਾ ਪੈਦਾ ਹੁੰਦੀ ਹੈ। ਸਰੀਰ ਉੱਤੇ ਸੰਵੇਦਨਾ ਜਾਗਦੀ ਹੈ ਤਾਂ ਤ੍ਰਿਸ਼ਨਾ ਜਾਗਦੀ ਹੈ। ਉੱਪਰ ਉੱਪਰ ਤੋਂ ਇੰਝ ਲੱਗਦਾ ਹੈ ਕਿ ਇਹ ਤ੍ਰਿਸ਼ਨਾ ਬਾਹਰ ਦੇ ਆਲੰਬਨਾ ਪਰ ਹੈ, ਬਾਹਰ ਦੇ ਆਲੰਬਨਾ ਪਰ ਨਹੀਂ ਹੈ। ਸਰੀਰ 'ਤੇ ਜੋ ਸੰਵੇਦਨਾ ਹੈ ਉਸ ਦੇ ਵੱਲ ਤ੍ਰਿਸ਼ਨਾ ਹੈ। ਰਾਗ ਦੀ ਹੋਏ ਜਾਂ ਦੁਸ਼ ਦੀ ਹੋਏ ਤਾਂ ਇਹ ਵੇਦਨਾ ਕਿਉਂ ਜਾਗੀ, ਅਨੁਭਵ ਕਰ ਰਿਹਾ ਹੈ ਨਾ, ਕਿਉਂ ਜਾਗੀ ਤਾਂ ਵੇਖਦਾ ਹੈ ਫਸ ਸਪੱਚਿਆ ਵੇਦਨਾ। ਸਪਰਸ਼ ਹੋਇਆ ਕਿ ਵੇਦਨਾ ਜਾਗੀ, ਸਪਰਸ਼ ਹੋਇਆ ਕਿ ਵੇਦਨਾ ਜਾਗੀ। ਕਿਸ ਦੇ ਨਾਲ ਸਪਰਸ਼ ਹੋਇਆ, ਕਿਸ ਦਾ ਸਪਰਸ਼ ਹੋਇਆ? ਇਹ ਜਿਹੜੀਆਂ ਸਾਡੀਆਂ 6 ਇੰਦਰੀਆਂ ਹਨ, ਅੱਖ ਹੈ, ਨੱਕ ਹੈ, ਕੰਨ ਹੈ, ਜੀਭ ਹੈ, ਚਮੜੀ ਹੈ ਅਤੇ ਮਨ ਹੈ, ਅਤੇ ਇਹਨਾਂ ਸਭਨਾਂ ਦੇ ਆਪਣੇ ਆਪਣੇ ਵਿਸ਼ੇ ਹਨ, ਰੂਪ ਹੈ, ਰਸ ਹੈ, ਗੰਧ ਹੈ, ਵਗੈਰਾ ਵਗੈਰਾ। ਜਿਹੜੀ ਕਿਸੇ ਇੰਦਰੀ ਦਾ ਆਪਣੇ ਵਿਸ਼ੇ ਨਾਲ ਸਪਰਸ਼ ਹੋਇਆ ਕਿ ਵੇਦਨਾ ਜਾਗੀ, ਕੰਨ ਦਾ ਸ਼ਬਦ ਨਾਲ ਸਪਰਸ਼ ਹੋਇਆ ਤਾਂ ਸੰਵੇਦਨਾ ਜਾਗੀ, ਅੱਖ ਦਾ ਰੂਪ ਨਾਲ ਸਪਰਸ਼ ਹੋਇਆ ਤਾਂ ਸੰਵੇਦਨਾ ਜਾਗੀ। ਓਹ, ਸਪਰਸ਼ ਕਿਉਂ ਹੁੰਦਾ ਹੈ, ਸਪਰਸ਼ ਕਿਉਂ ਹੁੰਦਾ ਹੈ? ਤਾਂ ਸਲਾਇਤਨ ਪੱਚਿਆ ਫਸ, ਬੜੀ ਸਿੱਧੀ ਜਿਹੀ ਗੱਲ, ਇਹ 6 ਇੰਦਰੀਆਂ ਹਨ, ਇਹਨਾਂ 6 ਇੰਦਰੀਆਂ ਦੇ ਆਪਣੇ ਆਪਣੇ ਵਿਸ਼ੇ ਹਨ। ਤਾਂ ਵਾਰ ਵਾਰ ਕਦੇ ਇਸ ਇੰਦਰੀ ਉੱਤੇ ਆਪਣਾ ਵਿਸ਼ੇ, ਕਦੇ ਉਸ ਇੰਦਰੀ ਉੱਤੇ ਆਪਣਾ ਵਿਸ਼ੇ, ਇਹਨਾਂ ਦਾ ਸਪਰਸ਼ ਹੁੰਦਾ ਰਹਿੰਦਾ ਹੈ। ਇਹਨਾਂ ਦਾ ਸਪਰਸ਼ ਹੁੰਦਾ ਹੈ ਤਾਂ ਸੰਵੇਦਨਾ ਜਾਗਦੀ ਹੈ, ਸੰਵੇਦਨਾ ਜਾਗਦੀ ਹੈ। ਚੰਗੀ ਲੱਗਦੀ ਹੈ ਤਾਂ ਰਾਗ ਪੈਦਾ ਕਰਦੇ ਹਾਂ, ਬੁਰੀ ਲੱਗਦੀ ਹੈ ਤਾਂ ਦੁਸ਼ ਪੈਦਾ ਕਰਦੇ ਹਾਂ। ਇਹ 6 ਇੰਦਰੀਆਂ ਕਿਵੇਂ ਆ ਗਈਆਂ, ਇਹਨਾਂ ਦਾ ਕੀ ਕਾਰਨ ਹੈ? ਤਾਂ ਗੱਲ ਸਮਝ ਆਈ, ਨਾਮ ਰੂਪ ਪੱਚਿਆ ਸਲਾਇਤਨਮ। ਜਿਵੇਂ ਹੀ ਨਾਮ ਅਤੇ ਰੂਪ ਦੀ ਜੀਵਨ ਧਾਰਾ ਸ਼ੁਰੂ ਹੋਈ, ਜਨਮ ਤੋਂ ਬਾਅਦ ਜਿਹੜੀ ਜੀਵਨ ਧਾਰਾ ਸ਼ੁਰੂ ਹੋਈ ਸਾਡੀ, ਉਹਨਾਂ ਦਿਨਾਂ 'ਚ ਰੂਪ ਕਹਿੰਦੇ ਸੀ ਸਰੀਰ ਨੂੰ। ਰੂਪਤੀ ਤੀ ਰੂਪਮ, ਪ੍ਰਤੀ ਕਸ਼ਣ ਨਸ਼ਟ ਹੋ ਰਿਹਾ ਹੈ। ਇਹ ਪਰਮਾਣੂਆਂ ਦਾ ਪੁੰਜ ਜੋ ਪ੍ਰਤੀ ਕਸ਼ਣ ਨਸ਼ਟ ਹੋ ਰਿਹਾ ਹੈ, ਉਸ ਨੂੰ ਰੂਪ ਕਹਿੰਦੇ ਸੀ। ਅਤੇ ਨਾਮ, ਨਮਨ ਕਰੋਤੀ ਤੀ ਨਾਮਮ, ਇਹ ਸਾਡਾ ਚਿੱਤ ਹੈ। ਜੋ ਚਿੱਤ ਹੈ ਉਹ ਰੂਪ ਦੇ ਸਹਾਰੇ ਹੀ, ਉਸ ਦੇ ਸਹਾਰੇ 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 ਚੱਲਦਾ ਹੈ, ਇਸ ਲਈ ਉਸ ਨੂੰ ਨਾਮ ਕਿਹਾ। ਇਹ ਜਿਹੜੇ ਨਾਮ ਦੇ 4 ਖੰਡ ਹਨ ਅਤੇ ਇਹ ਰੂਪ ਹੈ, ਇਹਨਾਂ ਦੋਨਾਂ ਨਾਲ ਮਿਲ ਕੇ ਜੀਵਨ ਧਾਰਾ ਚੱਲੀ। ਜੀਵਨ ਧਾਰਾ ਚੱਲੀ ਤਾਂ ਇਹ 6 ਇੰਦਰੀਆਂ ਦੇ ਨਾਲ, ਤਾਂ ਇਹ ਨਾਮ ਰੂਪ ਸਾਥ ਕਿਵੇਂ ਹੋ ਗਏ? ਤਾਂ ਕਿਹਾ, ਵਿਗਿਆਨ ਪੱਚਿਆ ਨਾਮ ਰੂਪਮ। ਗੱਲ ਸਮਝ ਆਈ, ਇੱਕ ਜੀਵਨ ਖਤਮ ਹੋਇਆ ਅਤੇ ਚਿੱਤ ਦਾ ਉਹ ਹਿੱਸਾ ਜਿਸ ਨੂੰ ਵਿਗਿਆਨ ਕਹਿੰਦੇ ਹਨ, ਇੱਥੇ ਖਤਮ ਹੋਇਆ ਕਿ ਤੁਰੰਤ ਕਿਸੇ ਦੂਜੇ ਸਰੀਰ ਨਾਲ ਜਾ ਜੁੜੇਗਾ, ਇੱਥੇ ਖਤਮ ਹੋਇਆ ਕਿ ਉੱਥੇ ਜੁੜਿਆ। ਤਾਂ ਇਹ ਜੋ ਵਿਗਿਆਨ ਇੱਥੇ ਖਤਮ ਹੋਇਆ ਅਤੇ ਦੂਜਾ ਜਾ ਕੇ ਕਿਤੇ ਜੁੜਿਆ, ਉਹ ਵਿਗਿਆਨ ਚਿਉਤੀ ਵਿਗਿਆਨ, ਪ੍ਰਤੀਸੰਧੀ ਵਿਗਿਆਨ, ਜੁੜ ਗਿਆ, ਅੱਗੇ ਜਾ ਕੇ ਜੁੜ ਗਿਆ ਕਿਤੇ। ਅਰੇ ਇਹ ਕਿੱਥੋਂ ਆਇਆ, ਇਹ ਕਿੰਝ ਹੋਇਆ, ਇਸ ਦਾ ਕੀ ਕਾਰਨ ਹੈ? ਗੱਲ ਸਮਝ ਆ ਗਈ, ਸੰਖਾਰ ਪੱਚਿਆ ਵਿਗਿਆਨਮ। ਇਹ ਜਿਹੜੇ ਸੰਸਕਾਰ ਬਣਾਏ ਜਾ ਰਿਹਾ ਹਾਂ, ਸੰਸਕਾਰ ਬਣਾਏ ਜਾ ਰਿਹਾ ਹਾਂ, ਮਾਨੇ ਕਰਮ ਸੰਸਕਾਰ ਬਣਾਏ ਜਾ ਰਿਹਾ ਹਾਂ। ਪ੍ਰਤੀ ਕਸ਼ਣ ਅਸੀਂ ਕਰਮ ਸੰਸਕਾਰ ਬਣਾਉਂਦੇ ਹਾਂ, ਸਾਡੇ ਕਰਮ ਸੰਸਕਾਰ ਦੇ ਕਾਰਨ ਅਗਲੇ ਕਸ਼ਣ ਦਾ ਵਿਗਿਆਨ ਪੈਦਾ ਹੁੰਦਾ ਹੈ, ਫਿਰ ਕਰਮ ਸੰਸਕਾਰ ਬਣਾਉਂਦੇ ਹਾਂ, ਅਗਲੇ ਕਸ਼ਣ ਦਾ ਵਿਗਿਆਨ ਪੈਦਾ ਹੁੰਦਾ ਹੈ। ਇੰਝ ਸਾਡੀ ਜੀਵਨ ਧਾਰਾ ਚੱਲਦੀ ਹੈ। ਮੌਤ ਵੇਲੇ ਇਹੋ ਜਿਹਾ ਕਰਮ ਸੰਸਕਾਰ ਆਪਣਾ ਸਿਰ ਚੁੱਕਦਾ ਹੈ ਜਿਹੜਾ ਬਹੁਤ ਬਲਵਾਨ ਹੁੰਦਾ ਹੈ, ਬਹੁਤ ਪੱਥਰ ਅਤੇ ਲਕੀਰ ਵਾਲਾ ਹੁੰਦਾ ਹੈ। ਇੰਨਾ ਬਲਵਾਨ ਹੁੰਦਾ ਹੈ, ਇੰਨਾ ਵੱਡਾ ਉਹਨੂੰ ਧੱਕਾ ਲੱਗਦਾ ਹੈ ਅਤੇ ਇੱਕ ਨਵਾਂ ਜੀਵਨ ਹੀ ਸ਼ੁਰੂ ਹੋ ਗਿਆ। ਹੁਣ ਤੱਕ ਜੋ ਸੰਸਕਾਰ ਸੀ ਉਹ ਇਸੇ ਜੀਵਨ ਦੇ ਵਿਗਿਆਨ ਬਣਾਏ ਜਾ ਰਿਹਾ ਹੈ, ਬਣਾਇਆ ਜਾ ਰਿਹਾ ਹੈ, ਅਤੇ ਮੌਤ ਵੇਲੇ ਜਿਹੜਾ ਸੰਸਕਾਰ ਜਾਗਿਆ ਉਸਨੇ ਨਵਾਂ ਬਣਾਇਆ, ਨਵਾਂ ਜੀਵਨ ਦੇ ਦਿੱਤਾ। ਉਹ ਸੰਖਾਰ ਪੱਚਿਆ ਵਿਗਿਆਨ, ਇਹ ਸੰਸਕਾਰ ਕਿਵੇਂ ਬਣਦਾ ਹੈ, ਗੱਲ ਸਮਝ ਆ ਗਈ। ਅਵਿਦਿਆ ਪੱਚਿਆ ਸੰਖਾਰਾ, ਅਰੇ ਅਵਿਦਿਆ ਦੇ ਕਾਰਨ। ਕੀ ਹੈ ਅਵਿਦਿਆ? ਕਿਸੇ ਨੇ ਸਕੂਲ 'ਚ ਪੜ੍ਹਾਈ ਨਹੀਂ ਕੀਤੀ ਇਸ ਲਈ ਅਵਿਦਿਆ ਹੈ, ਕਿਸੇ ਕਾਲਜ 'ਚ ਪੜ੍ਹਾਈ ਨਹੀਂ ਕੀਤੀ, ਸ਼ਾਸਤਰ ਨਹੀਂ ਪੜ੍ਹੇ ਜਾਂ ਬੁੱਧੀ ਦੇ ਸਤਰ 'ਤੇ ਧਰਮ ਨੂੰ ਨਹੀਂ ਸਮਝਿਆ, ਉਸ ਨੂੰ ਅਵਿਦਿਆ ਨਹੀਂ ਕਹਿੰਦੇ। ਅਸਲ ਵਿੱਚ ਵਿਦਿਆ ਫਿਰ ਵੇਦਨਾ ਨਾਲ ਸੰਬੰਧਿਤ ਹੈ। ਵੇਦਨਾ ਹੈ ਤਾਂ ਵਿਦਿਆ ਹੈ, ਅਨੁਭਵ ਹੈ ਤਾਂ ਵਿਦਿਆ ਹੈ, ਅਨੁਭਵ ਨਹੀਂ ਹੈ ਤਾਂ ਅਵਿਦਿਆ ਹੀ ਅਵਿਦਿਆ। ਜਿਹੜਾ ਗਿਆਨ ਆਪਣੀ ਵੇਦਨਾ ਤੋਂ ਪ੍ਰਾਪਤ ਨਹੀਂ ਹੋਇਆ ਉਹ ਅਵਿਦਿਆ ਹੀ ਅਵਿਦਿਆ, ਆਪਣੇ ਸਵੇਦਨ ਨਾਲ ਜਿਹੜਾ ਗਿਆਨ ਜਾਗਿਆ ਉਹ ਵਿਦਿਆ ਹੋਈ। ਤਾਂ ਸੰਵੇਦਨ ਨਾਲ ਸਮਝਣ ਲੱਗਾ ਇਹ ਦੁੱਖ ਹੈ। ਦੇਖ, ਇਹ ਜੋ ਸੰਵੇਦਨਾਵਾਂ ਜਾਗ ਰਹੀਆਂ ਹਨ ਜਿਨ੍ਹਾਂ ਨੂੰ ਸੁਖਤ ਕਹਿੰਦਾ ਹਾਂ, ਉਹ ਵੀ ਦੁੱਖ ਦੇ ਹਨ ਕਿਉਂਕਿ ਅਨੁਭੂਤੀ ਨਾਲ ਜਾਣ ਰਿਹਾ ਹੈ। ਹਰ ਸੁਖਤ ਸੰਵੇਦਨਾ ਅਨੰਤ ਕਾਲ ਤੱਕ ਨਹੀਂ ਰਹਿੰਦੀ, ਦੇਰ ਸਵੇਰ ਖਤਮ ਹੋ ਜਾਂਦੀ ਹੈ। ਤਾਂ ਬੜਾ ਦੁੱਖ ਆਉਂਦਾ ਹੈ ਕਿਉਂਕਿ ਹਰ ਸੁਖਤ ਸੰਵੇਦਨਾ ਜਦੋਂ ਬਦਲਦੀ ਹੈ ਤਾਂ ਦੁੱਖਤ ਵਿੱਚ ਹੀ ਬਦਲਦੀ ਹੈ। ਇੰਝ ਆਪਣੇ ਅਨੁਭਵ ਨਾਲ ਵੇਖ ਗਿਆ, ਇਹ ਦੁੱਖ ਹੈ ਅਤੇ ਇਹ ਦੁੱਖ ਦਾ ਕਾਰਨ ਹੈ। क्योंकि उस दे बल बहुत आसक्ति बड़ी तृष्णा है। इस कारण ये दुख है अते ये दुख का कारण है। अते इंज वेखदे वेखदे इस सुभाव नूं तोड़न लगीए तां ये निर्वाण है। अते ऐसी अवस्था तक पहुँच जाइए कि जिथे दुख जागे ही नहीं, तृष्णा जागे ही नहीं, तां ये उस दा नितांत निरोध है। हुण वो जागेगा ही नहीं। तां ये चारे दी चारे गल्लां जिहड़ियां हन उन्हां नूं अपनी अनुभूति नाल नहीं जाणिया तद तक अविद्या ही अविद्या है। बुद्धि दे सर ते हज़ार वार कहिंदा रहे मैं चारा आर्य सच्चाइयां नूं समझ गया, ये दुख है, ये दुख दा कारण है, ये दुख दा निवारण है अते ये निवारण दा रस्ता है। अरे की समझ गया तू, बुद्धि विलास कर रहा है ना। अरे कोई कहे ये आत्मा है, ये परमात्मा है, उसका ऐसा इंज हो जाता है, उंज हो जाता है। अरे की समझ गया, बुद्धि नाल ही समझिया ना, अनुभव कित्थे होया तैनू। अनुभव जब तक नहीं होया तद तक विद्या नहीं, अविद्या ही अविद्या है, अविद्या ही अविद्या है। सारी गल समझ आ गई, जड़ां तक समझ आ गई। अविद्या पच्या संखारा, संखार पच्या विज्ञान, विज्ञान पच्या नाम रूपम, नाम रूप पच्या सलायतनम, सलायतन पच्या फस, फस पच्या वेदना, वेदना पच्या तणहा, तणहा पच्या उपादानम, उपादान पच्या भव, भव पच्या जाति, जाति पच्या जरा मरणम, शोक परिदेव दुख दो मनस्सु पायासु संभवन्ति, एव मे तस् केवलस् दुख खंदस समुदयो होती। इस तरह दुखों का पहाड़ खड़ा कर लेता है एक अविद्या की वजह नाल, क्योंकि अविद्या है, क्योंकि होश नहीं है, क्योंकि अंतर्मुखी होकर शरीर अते चित्त का जिहड़ा परस्पर संघर्ष चल रहा है उसकी वजह नाल जिहड़ियां संवेदनावां जाग रही हैं उन्होंने वेखण का कम ही नहीं किया, उसका कदे अनुभव ही नहीं किया, तो होश नहीं है, सिर्फ उपर उपरलियां गल्लां करता है। उस दे वजह नाल दुख ही दुख, दुख ही दुख, दुख ही दुख। गल समझ आ गई, जड़ां तक दुख का कारण समझ आ गया। तां किहड़ा रस्ता है, ये अविद्या दूर हो जाए, जड़ां तो दूर हो जाए, बिल्कुल अविद्या रहे नहीं, प्रतिक्षण असी विद्यावान रहिए, वेदना नूं जाणदे रहिए, तां रस्ता मिल गया। तां क्या अविद्याए त्वेव अशेष विराग निरोधा, ये अविद्या बिल्कुल खत्म हो गई। संखार निरोध हो, संखार निरोधा, विज्ञान निरोध हो, विज्ञान निरोधा, नाम रूप निरोध हो, नाम रूप निरोधा, सलायतन निरोध हो, सलायतन निरोधा, फस निरोध हो, फस निरोधा, वेदना निरोध हो, वेदना निरोधा, तणहा निरोध हो, तणहा निरोधा, उपादान निरोध हो, उपादान निरोधा, भव निरोध हो, भव निरोधा, जाति निरोध हो, जाति निरोधा, जरा मरणम शोक परिदेव दुख दो मनस्सु पायासु निरुच्छन्ति, एव मे तस् केवलस् दुख खंदस निरोधो होती। किन्ना ही वड्डा दुखां दा पहाड़ क्यों ना खड़ा कीता होए, सारा खत्म हो जाएगा एक अविद्या समाप्त हो। तां वेखदा है कि ये अविद्या दी तार सारे सिलसिले विच परोई हुई है। ये सारी लड़ी विच जिथे वेखो उथे ही अविद्या, जिथे वेखो उथे ही अविद्या, अविद्या ही अविद्या। तां कित्थों कटिए इस अविद्या नूं, इस लड़ी नूं कित्थों तोड़िए। जीवन तारा चल पई, नाम है, रूप है, चल पई जीवन तारा, इत्थे तोड़ दईए, आत्महत्या कर लईए। कुछ नहीं बनता आत्महत्या करन नाल, दुखां तों छुटकारा नहीं हुंदा। आत्महत्या करदे वक्त साडे चित्त दा की हाल, बड़े दुखां नाल भरिया होया, तां इक दुख नाल भरिया होया चित्त इस वेले इत्थे खत्म होया, अगला चित्त जिहड़ा नवें जन्म दा होएगा दुखां नाल भरिया ही होएगा, छुटकारा नहीं होया। तां फिर की करिए, तां इन्हां छे इंद्रियां हन इन्हां नूं नष्ट कर दईए, अख कन्न जीभ नष्ट कर दईए, चमड़ी शरीर नूं नष्ट करिए, मन नूं नष्ट करिए, फिर आत्महत्या हो गई ना बाबा ना। तां ये जिहड़े बाहर दे आलंबन हन इन्हां नूं नष्ट कर दईए, सारा संसार आलंबना नाल भरिया होया है, कित्थे नष्ट कर दईए। साडियां छे इंद्रियां भी कायम रहन, बाहरले छे विषय भी कायम रहनगे, तां असी चाहिए ना चाहिए उन्हां दा स्पर्श हुंदा ही रहेगा, कितना किते स्पर्श हुंदा ही रहेगा। की करिए, जेकर स्पर्श होएगा तां वेदना भी होएगी, की करिए। ये सारे दा सारा प्रपंच साडे वश दी गल नहीं, असी इस तों बाहर निकल सकीए। जिथे वेदना जागी हुण होश आया कि जिथे वेदना हुई अते असी उथे तृष्णा जगाई, ਇਹ ਸਾਡੇ ਵਸ਼ ਦੀ ਗੱਲ ਹੈ। ਇੱਥੇ ਜਦ ਤੱਕ ਅਸੀਂ ਹਨੇਰੇ 'ਚ ਰਵਾਂਗੇ ਤਦ ਤੱਕ ਹਰ ਵੇਦਨਾ ਦੇ ਨਾਲ ਅਸੀਂ ਤ੍ਰਿਸ਼ਨਾ ਜਗਾਵਾਂਗੇ। ਸੁਖਦ ਵੇਦਨਾ ਹੋਏਗੀ ਤਾਂ ਰਾਗ ਦੀ ਤ੍ਰਿਸ਼ਨਾ ਜਗਾਵਾਂਗੇ, ਦੁਖਦ ਵੇਦਨਾ ਹੋਏਗੀ ਤਾਂ ਦੁਸ਼ ਦੀ ਤ੍ਰਿਸ਼ਨਾ ਜਗਾਵਾਂਗੇ। ਇੱਥੇ ਹੋਸ਼ ਆ ਗਿਆ ਤਾਂ ਇਸ ਕੜੀ ਨੂੰ ਤੋੜ ਦੇਵਾਂਗੇ। ਇਹ ਸਾਰੀ ਦੀ ਸਾਰੀ ਲੜੀ ਇੱਥੇ ਟੁੱਟਣੀ ਚਾਹੀਦੀ ਹੈ। ਜਦੋਂ ਤੱਕ ਵੇਦਨਾ ਪੱਚਿਆ ਤਣਹਾ, ਵੇਦਨਾ ਪੱਚਿਆ ਤਣਹਾ ਚੱਲ ਰਿਹਾ ਹੈ ਤਦ ਤੱਕ ਦੁੱਖ ਹੀ ਦੁੱਖ, ਦੁੱਖ ਹੀ ਦੁੱਖ। ਅਤੇ ਜਿਸ ਦਿਨ ਹੋਸ਼ ਆ ਜਾਏ ਵੇਦਨਾ ਪੱਚਿਆ ਪੰਜਿਆ ਤਾਂ ਪ੍ਰਗਿਆ ਹੋ ਗਈ, ਹੁਣ ਵੇਦਨਾ ਪ੍ਰਗਿਆ ਹੋ ਗਈ। ਜਿਹੜੀ ਸੰਗਿਆ ਇਹ ਕਹਿਆ ਕਰਦੀ ਸੀ ਕਿ ਇਹ ਤਾਂ ਚੰਗਾ ਹੈ, ਇਹ ਤਾਂ ਬੁਰਾ ਹੈ, ਅਤੇ ਉਸ ਵਜ੍ਹਾ ਨਾਲ ਰਾਗ ਜਗਾਉਂਦੇ ਸੀ, ਦੁਸ਼ ਜਗਾਉਂਦੇ ਸੀ, ਹੁਣ ਉਹ ਅਨਿੱਤ ਸੰਗਿਆ ਬਣ ਗਈ। ਅਰੇ ਜੋ ਅਨੁਭਵ ਹੋਇਆ, ਸੁਖਦ ਹੋਇਆ ਜਾਂ ਦੁਖਦ ਹੋਇਆ, ਉਹ ਅਨਿੱਤ ਹੈ, ਅਨਿੱਤ ਹੈ ਰੇ। ਵੇਖ, ਪੈਦਾ ਹੁੰਦਾ ਹੈ, ਨਸ਼ਟ ਹੋ ਜਾਂਦਾ ਹੈ, ਉਤਪੰਨ ਹੁੰਦਾ ਹੈ, ਨਸ਼ਟ ਹੁੰਦਾ ਹੈ। ਤਾਂ ਸੁਭਾਅ ਤੋੜਨ ਲੱਗਾ, ਹਰ ਸੰਵੇਦਨਾ ਨੂੰ ਲੈ ਕੇ ਜਾਂ ਤਾਂ ਰਾਗ ਜਗਾਉਂਦੇ ਸੀ ਜਾਂ ਦੁਸ਼ ਜਗਾਉਂਦੇ ਸੀ, ਹੁਣ ਭਾਵੇਂ ਜਿਹੋ ਜਿਹੇ ਸੰਵੇਦਨਾ ਜਾਗੇ, ਨਾ ਰਾਗ ਜਗਣ ਦੇਵਾਂਗੇ ਨਾ ਦੁਸ਼ ਜਗਣ ਦੇਵਾਂਗੇ, ਬਸ ਰਸਤਾ ਮਿਲ ਗਿਆ। ਇਹੀ ਕਿਸੇ ਬੁੱਧੀ ਬੋਧੀ ਹੁੰਦੀ ਹੈ, ਕਿਸੇ ਨੇ ਕਿਰਪਾ ਕਰ ਦਿੱਤੀ ਅਤੇ ਸਿਰ 'ਤੇ ਹੱਥ ਰੱਖ ਦਿੱਤਾ, ਅੱਜ ਤੋਂ ਤੂੰ ਬੁੱਧ ਹੋ ਗਿਆ ਜਾਂ ਮੁਕਤ ਹੋ ਗਿਆ। ਇੰਜ ਨਹੀਂ ਹੁੰਦਾ। ਆਪਣੇ ਅੰਦਰ ਸੱਚਾਈ ਨੂੰ ਵੇਖਦੇ 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 ਇਹ ਗੱਲ ਪਕੜ ਵਿੱਚ ਆ ਜਾਂਦੀ ਹੈ ਕਿ ਅਰੇ, ਜਦ ਦੁਨੀਆਦਾਰੀ ਵਿੱਚ ਅਧਿਆਤਮ ਦੇ ਨਾਂ 'ਤੇ ਜੋ ਕੁਝ ਮੈਂ ਕਰਦਾ ਸੀ, ਉਸ ਵਿੱਚ ਵੀ ਤਾਂ ਇਹ ਕਰਦਾ ਹੀ ਸੀ ਕਿ ਰੂਪ ਦਿਖੇ ਚੰਗਾ ਲੱਗੇ ਤਾਂ ਰਾਗ ਮਤ ਕਰਨਾ, ਰੂਪ ਦਿਖੇ ਬੁਰਾ ਲੱਗੇ ਤਾਂ ਦੁਸ਼ ਮਤ ਕਰਨਾ, ਸ਼ਬਦ ਸੁਣਿਆ ਚੰਗਾ ਲੱਗਿਆ ਤਾਂ ਰਾਗ ਮਤ ਕਰਨਾ। ਇਸੇ ਤਰ੍ਹਾਂ ਛੇਹੋ ਇੰਦਰੀਆਂ ਦੇ ਜਿਹੜੇ ਜਿਹੜੇ ਵਿਸ਼ੇ ਟਕਰਾਉਂਦੇ ਹਨ ਅਤੇ ਉਹਨਾਂ 'ਚੋਂ ਜੋ ਚੰਗਾ ਲੱਗਦਾ ਹੈ, ਬੁਰਾ ਲੱਗਦਾ ਹੈ, ਤਾਂ ਰਾਗ ਮਤ ਕਰਨਾ, ਦੁਸ਼ ਮਤ ਕਰਨਾ। ਅਰੇ ਇਹੀ ਤਾਂ ਕਰਦਾ ਆਇਆ, ਕਰਦਾ ਆਇਆ, ਫਿਰ ਵੀ ਛੁਟਕਾਰਾ ਨਹੀਂ ਹੋਇਆ ਨਾ, ਕਿਉਂਕਿ ਵਿਚਕਾਰਲੀ ਕੜੀ ਛੁੱਟ ਗਈ। ਇਹ ਸਮਝਦਾ ਸੀ ਕਿ ਇਹ 6 ਇੰਦਰੀਆਂ ਹਨ ਅਤੇ ਇਹਨਾਂ ਦੇ ਵਿਸ਼ੇ ਹਨ, ਇਹਨਾਂ ਵਿਸ਼ਿਆਂ 'ਤੇ ਹੀ ਮੇਰਾ ਰਾਗ ਜਾਗਦਾ ਹੈ, ਦੁਸ਼ ਜਾਗਦਾ ਹੈ, ਤਾਂ ਇਹਨਾਂ ਵਿਸ਼ਿਆਂ ਤੋਂ ਆਪਣੇ ਆਪ ਨੂੰ ਦੂਰ ਰੱਖਾਂਗਾ ਤਾਂ ਰਾਗ ਨਹੀਂ ਜਾਗੇਗਾ, ਦੁਸ਼ ਨਹੀਂ ਜਾਗੇਗਾ। ਤਾਂ ਕਿਵੇਂ ਰਾਗ ਨਹੀਂ ਜਗਾਵਾਂ, ਦੁਸ਼ ਨਹੀਂ ਜਗਾਵਾਂ? ਤਾਂ ਬੁੱਧੀ ਦੇ ਸਤਰ 'ਤੇ ਗੱਲ ਚੱਲੀ, ਅਨੁਭੂਤੀ ਵਾਲੀ ਗੱਲ ਛੁੱਟ ਗਈ। ਬੁੱਧ ਹੋਏਗਾ ਤਾਂ ਅਨੁਭੂਤੀ ਵਾਲੀ ਗੱਲ ਨੂੰ ਪਕੜੇਗਾ ਕਿ ਬਾਹਰ ਦਾ ਜਿਹੜਾ ਵੀ ਵਿਸ਼ੇ ਹੈ ਉਹ ਜਦ ਮੇਰੀ ਇੰਦਰੀਆਂ ਨਾਲ ਲੱਗਿਆ ਤਾਂ ਸੰਵੇਦਨਾ ਕੀ ਹੋਈ? ਰਾਗ ਤਦ ਜਾਗਾ, ਦੁਸ਼ ਤਦ ਜਾਗਾ। ਇਹ ਲਿੰਕ ਵਿੱਚ ਵਾਲੀ ਕੜੀ ਛੁੱਟ ਗਈ ਨਾ, ਇਹ ਕੜੀ ਜਦ ਤੱਕ ਪਕੜ ਵਿੱਚ ਨਹੀਂ ਆਉਂਦੀ ਛੁਟਕਾਰਾ ਕਿਵੇਂ ਹੋਏਗਾ? ਹੁਣ ਸਮਝ ਆ ਗਿਆ ਕਿ ਇਹ ਬਿੰਦੂ ਹੈ ਜਿਹਦੇ ਇੱਕ ਪਾਸੇ 'ਤੇ ਸਾਡੇ ਦੁੱਖਾਂ ਦਾ ਰੋਡ ਚੱਲਦਾ ਹੈ ਅਤੇ ਦੂਜੇ ਪਾਸੇ ਸਾਡੇ ਦੁੱਖ ਵਿਮੁਕਤੀ ਦਾ ਰੋਡ ਚੱਲਦਾ ਹੈ। ਇਹੋ ਜਿਹਾ ਜੰਕਸ਼ਨ ਹੈ ਜਿੱਥੋਂ ਦੋ ਲਾਈਨਾਂ ਜਾਂਦੀਆਂ ਹਨ। ਇੱਕ ਲਾਈਨ, ਦੁੱਖ ਸਮੁਦਾਇ ਗਾਮਨੀ ਪਟੀਪਦਾ, ਇਸ ਰਸਤੇ ਪਰ ਚੱਲੀਏ, ਇੱਥੋਂ ਹੀ ਵੇਦਨਾ ਨਾਲ ਹੀ ਚੱਲਣਾ ਹੈ, ਵੇਦਨਾ ਅਨੁਭਵ ਹੋਈ ਤਾਂ ਚੱਲ ਪਏ ਤਾਂ ਦੁੱਖ ਵਧਾਉਂਦੇ ਹੋਏ ਦੁੱਖ ਸਮੁਦਾਇ ਦੁੱਖ ਬਣਾਉਂਦੇ ਹੀ ਜਾ ਰਹੇ ਹਾਂ। ਇਹ ਇੱਕ ਰਸਤਾ ਹੈ। ਅਤੇ ਹੋਸ਼ ਆ ਜਾਏ ਤਾਂ ਇਸੇ ਥਾਂ ਤੋਂ, ਇਸੇ ਬਿੰਦੂ ਤੋਂ, ਇਸ ਸੰਵੇਦਨਾ ਦੀ ਜਗ੍ਹਾ ਤੋਂ ਹੀ ਦੁੱਖ ਨਿਰੋਧ ਗਾਮਨੀ ਪਟੀਪਦਾ, ਇਹੋ ਜਿਹਾ ਰਸਤਾ ਫੜ ਲਈਏ ਕਿ ਉਸ ਤੋਂ ਦੁੱਖ ਦਾ ਨਿਰੋਧ ਹੋਏ ਜਾ ਰਿਹਾ ਹੈ। ਕਿਉਂਕਿ ਅਸੀਂ ਸੰਸਕਾਰ ਨਹੀਂ ਬਣਾ ਰਹੇ ਹਾਂ, ਅਸੀਂ ਪ੍ਰਤੀਕ੍ਰਿਆ ਨਹੀਂ ਕਰ ਰਹੇ ਹਾਂ, ਅਸੀਂ ਤ੍ਰਿਸ਼ਨਾ ਨਹੀਂ ਜਗਾ ਰਹੇ ਹਾਂ। ਵੇਦਨਾ ਤਾਂ ਉਸੇ ਹੀ ਤਰ੍ਹਾਂ ਦੀ, ਦੋਨੋਂ ਹੀ ਅਵਸਥਾਵਾਂ ਵਿੱਚ ਵੇਦਨਾ ਦਾ ਅਨੁਭਵ ਤਾਂ ਹੁੰਦਾ ਹੀ ਹੈ। ਵੇਦਨਾ ਦਾ ਅਨੁਭਵ ਨਾ ਹੋਏ ਅਤੇ ਅਸੀਂ ਸਮਝੀਏ ਕਿ ਮੁਕਤ ਹੋ ਰਹੇ ਹਾਂ, ਮੇਰਾ ਰਾਗ ਨਿਕਲ ਰਿਹਾ ਹੈ, ਮੇਰਾ ਦੁਸ਼ ਨਿਕਲ ਰਿਹਾ ਹੈ, ਧੋਖਾ ਹੀ ਧੋਖਾ, ਇਸ ਤੋਂ ਵੱਡਾ ਧੋਖਾ ਦੁਨੀਆ 'ਚ ਹੁੰਦਾ ਨਹੀਂ। ਅਤੇ ਵਿਚਾਰੇ ਅਧਿਆਤਮ ਦੇ ਨਾਂ 'ਤੇ, ਸਾਧਨਾ ਦੇ ਨਾਂ 'ਤੇ, ਧਿਆਨ ਦੇ ਨਾਂ 'ਤੇ ਸਾਰਾ ਜੀਵਨ ਇਸੇ ਧੋਖੇ 'ਚ ਗੁਆ ਦਿੰਦੇ ਹਨ ਅਤੇ ਇੱਕ ਜੀਵਨ ਨਹੀਂ, ਨਾ ਜਾਣੇ ਕਿੰਨੇ ਜੀਵਨ ਗੁਆ ਦਿੰਦੇ ਹਨ। ਇਹ ਗੱਲ ਪਕੜ 'ਚ ਆ ਜਾਏ ਕਿ ਮੇਰਾ ਰਾਗ, ਮੇਰਾ ਦੁਸ਼ ਜਾਗਦਾ ਹੈ ਅਤੇ ਵੇਦਨਾ 'ਤੇ ਜਾਗਦਾ ਹੈ, ਅਤੇ ਵੇਦਨਾ ਨੂੰ ਇਸ ਲਈ ਮੈਨੂੰ ਜਾਣਨਾ ਹੈ ਕਿ ਵੇਦਨਾ ਨੂੰ ਜਾਣਾ ਵੀ ਅਤੇ ਉਸ ਨੂੰ ਚੰਗਾ ਮੰਨ ਕੇ ਰਾਗ ਨਾ ਪੈਦਾ ਹੋਣ ਦੇਵਾਂ, ਉਸ ਨੂੰ ਬੁਰਾ ਮੰਨ ਕੇ ਦੁਸ਼ ਨਾ ਪੈਦਾ ਹੋਣ ਦੇਵਾਂ, ਬਸ ਮੁਕਤੀ ਦਾ ਰਸਤਾ ਮਿਲ ਗਿਆ। ਬਹੁਤ ਵੱਡੀ ਕਲਿਆਣ ਦੀ ਗੱਲ ਹੋ ਗਈ। ਇਹੀ ਕਰਨ ਲਈ ਆਏ ਹੋ, ਬੁੱਧੀ ਬਿਲਾਸ ਕਰਨ ਲਈ ਨਹੀਂ ਆਏ। ਇਹ ਜਿਹੜੀ ਗੱਲ ਸਮਝਣੀ ਸੀ ਇਹ ਤਾਂ ਪ੍ਰਵਚਨਾਂ ਤੋਂ ਸਮਝ ਸਕਦੇ ਸੀ, ਪਰ ਬੁੱਧੀ ਸਮਝ ਜਾਂਦੀ। ਹੁਣ ਅਨੁਭਵ ਕਰ ਰਹੇ ਹੋ, ਅਨੁਭਵ ਹੋ ਰਿਹਾ ਹੈ ਤਾਂ ਵਿੱਦਿਆ ਜਾਗ ਰਹੀ ਹੈ। ਵੇਖ, ਇਹ ਸੰਵੇਦਨਾ ਜਾਗੀ। ਅਤੇ ਹੋਸ਼ ਨਹੀਂ ਹੈ ਤਾਂ ਵੇਖ, ਮੈਂ ਰਾਗ ਜਗਾਉਣਾ ਸ਼ੁਰੂ ਕਰ ਦਿੱਤਾ। ਹੋਸ਼ ਨਹੀਂ ਹੈ, ਮੈਂ ਦੁਸ਼ ਜਗਾਉਣਾ ਸ਼ੁਰੂ ਕਰ ਦਿੱਤਾ ਨਾ। ਹੋਸ਼ ਜਾਗ ਗਿਆ ਤਾਂ ਮੈਂ ਨਹੀਂ ਰਾਗ ਜਗਾਉਂਦਾ, ਮੈਂ ਨਹੀਂ ਦੁਸ਼ ਜਗਾਉਂਦਾ, अनित बोध ही जगांदा हाँ। अनित है, अनित है। ये सारा परपंच, शरीर अते चित दा सारा परपंच अनित्य है, अनित्य है। वेख उत्पाद हुंदा है, नष्ट हुंदा है, उत्पाद हुंदा है, व्यय हुंदा है। गल समझ आ गई, अनुभूतियां नाल समझ आ गई, मुक्ति दा रस्ता मिल गया। जदों तक ये रस्ता पकड़ विच ना आवे तद तक उलझा ही रहेगा, उलझा ही रहेगा। भावें अपने नूं बहुत कहिंदा फिरे, जैन कहिंदा फिरे, आत्मवादी कहिंदा फिरे, अनात्मवादी कहिंदा फिरे, कुछ फर्क पैण वाला नहीं। जदों तक ये होश नहीं आता कि राग कित्थे जागता है, उत्थे उस ते रोक लगावां। द्वेष कित्थे जागता है, उत्थे उस ते रोक लगावां। तद तक राग जागता ही जाएगा, द्वेष जागता ही जाएगा, अंतरमन दी गहराइयां च जागता जाएगा। उपर उपर तो असीं संपर्क कर लवांगे, नहीं जागण देंगे, पर अंदर अंदर तो जागता जाएगा, जड़ां विच जागता जाएगा। छुटकारा नहीं होया, ये छुटकारा होए इन्हां संवेदनाओं नूं वेखदे 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 अंतरमन दा सुभाव पलटे। घंटा भर बैठदे हो, मुश्किल नाल कुछ क्षण इहो जिहे होणगे जदों सचमुच समाहिक हुंदी है, सचमुच कायत सर्ग हुंदा है, संवेदना दा पता भी लग्गिया अते असीं काया दा उत्सर्ग कर रख्या है, असीं समता विच हाँ। असीं राग नहीं जगण देंदे, द्वेष नहीं जगण देंदे, साढ़े अंदर अनित बोध की प्रज्ञा ही जागती है। जरा जरा जे क्षण इहो जिहे मिलते हैं, बाकी समा तो पुरानी आदत है, इंज ही गंढा बनी जा रहे हाँ। पीड़ा आँदी है तो हाय रे मरिया रे, पीड़ा खत्म हो गई तो बड़ा खुश होया, देख पीड़ा खत्म हो गई मेरी, बहुत चंगा होया। तो यही राग यही द्वेष चलता ही रहिंदा है। लेकिन जरा जरा जे भी कोई क्षण इहो जिहे आण लगे तो बड़ी कल्याण की गल हुई। ये कोई क्षण हौले हौले बदलणगे, कुछ सैकेंड हो जाएंगे, कुछ मिनट हो जाएंगे, इंज होंदे होंदे अगे वधदे चले जावांगे। अनेक जन्मां दा सुभाव है, समा लगता है, रस्ता मिलना मुश्किल, तरीका मिलना मुश्किल, फिर मिल जाए तो उस ते चलना मुश्किल। तरीका मिल गया है, उस ते कम करना है, खूब अगे वधदे चले जाओ, खूब अगे वधदे चले जाओ। वो व्यक्ति भी इस तरह कम करते 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 मुक्त अवस्था ते पहुँचया, शुद्ध होया, बुद्ध होया। बुद्ध होने ते पहले उद्गार, बुद्ध दे पहले वचन। इस तो पहला बुद्ध नहीं सी, बुद्ध बनन दा प्रयत्न कर रहा सी, कोशिश कर रहा सी। बुद्ध बनया तो पहली बाणी जो निकली बड़े कल्याण दी बाणी, साधकां लई बड़ी प्रेरणा देण वाली। उस तरह का जिहड़ा व्यक्ति बुद्ध हो जाएगा, अरहंत हो जाएगा, उसकी सारी बाणी कल्याणकारी। लेकिन ये पहली बाणी की पहली बाणी निकली, कहिंदा है अनेक जाति संसारं संधा विषम अनिविषम गह कारकं गवे संतो दुखा जाति पुन पुनम गह कारक दिठोसी पुन गे हम ना काहसी सब बाते फासुका भग्गा गह कूटम विसंखितम बेसंखारगतम चित्तम तणहानम खय मज्जगा। की कह गए अनेक जाति संसारंग, ये वो अवस्था सी जद कि सारे विकार निकल गए, मुक्त हो गया, अरहंत हो गया, शुद्ध हो गया, बुद्ध हो गया। तो इस समय एक शक्ति जागती है, इस तो पहला ही जाग जाती है, पर इहो जे वेले बड़ी तेज होके जागती है। अपने बीते समय दियां सारियां समृतियां जाग जांदियां हन। इहो जिहा व्यक्ति सर्वज्ञ हो जांदा है, त्रिकालज्ञ हो जांदा है, भूतकाल दियां सारियां गल्लां जाण लेगा, वर्तमान दियां जाण लेगा, भविख दियां जाण लेगा। तां फिर पुब्बे निवासा नूं सती, पिछले जन्म च की होया उस नूं वेखदा है। आम आदमी नूं भी इह ज्ञान जागदा है, इह जागदा है कोई किसे तरहां दी साधना करन नाल, तां इक जन्म दा कि दस जन्म का, सौ जन्म का, हज़ार जन्म का। इस अवस्था ते पहुँचे हुए नू अनंत जन्मां दी गिनती नहीं, इन्ने जन्मां दा। तां कहिंदा है अनेक जाति गिनती नहीं, अनेक जाति संसारं। इस संसार विच किहो जिहा संसारण करदा रहा, अनेक जन्मां विच बार बार जन्म लैंदा रहा, जन्म लैंदा रहा। संधा विषम अनिविषम, संधावन करदा रहा, दौड़ लगांदा रहा। जद जद कोई आदमी, कोई व्यक्ति, कोई प्राणी जन्मदा है, दौड़ लगांदा है, किस गल दी दौड़ लगांदा है? मौत वल दौड़े जांदा है। उसनू एक मिनट दी फुरसत नहीं, एक क्षण नहीं रुक सकदा, दौड़दा ही है, दौड़दा ही है, रुकण दी फुरसत नहीं। कुछ प्राप्त नहीं होया, दौड़े ही जा रहा है, दौड़े ही जा रहा है, तो संधा विषम। इन्ने जन्मां च संधावन ही किया, दौड़दा ही गया, मौत दे वल दौड़दा गया। की होया, क्यों दौड़दा गया? अनेक जाति संसारंग संधा विषम अनिविषम। बिना रुके हुए गह कार कंग गवे संतो, एक कार बनाने वाला कौन है? अनेक जन्मां तो सुनता आया, जिवें अज भी असीं सुनते हाँ कि मरण तो बाद नवा जन्म हुंदा है, तां कोई इहो जिहा संसार नूं बनाउण वाला है जिहड़ा मरण तो बाद साडे लई एक घर तैयार रखता है, एक शरीर तैयार रखता है। इस शरीर तो छुटकारा मिलिया, उस शरीर नवा शरीर मिल गया, उस तो छुटकारा मिलिया, नवा शरीर मिल गया। इहो जिहा घर बनाउण वाला, साडा शरीर बनाउण वाला कौन है? तां गह कार कंग गवे संतो, उस घर बनाने वाले की तलाश च होया कि अनेक जन्मां च यह कोशिश करता रहा, उसकी खोज करता रहा। दुखा जाति पुनः पुनम, बार बार दुख च पैंदा रहा। इस लोक च पैदा होया या उस लोक च पैदा होया, कि स्वर्ग च पैदा होया कि ब्रह्म लोक विच पैदा होया, कि स्वरूप ब्रह्म लोक च कि अरूप ब्रह्म लोक च, जिथे भी जन्मया फिर दुख ही आया, दुख ही आया, बार बार दुखों च पैदा होंदा चला गया। हुण कहिंदा है, गह कारक दिठो सी, अरे घर बनाने वाले तू वेख लिया गया, हुण तू वेख लिया गया। गह कारक दिठो सी, पुन गे हम ना काह सी, हुण दोबारा तू मेरा घर नहीं बना सकता, कदी नहीं बना सकता। कौन घर बनाने वाला है? किसनू वेख लिया अते किवें ओ घर नहीं बना सकेगा? जब तक सुनी सुनाई गल्लां ते काम करदा रहा, कोई घर बनाने वाला है, कोई घर बनाने वाला है, तो कल्पना ही करता सी कौन घर बनाने वाला है। इंज दो हथ वाला होएगा, चार हथ वाला होएगा, या बिना हथ वाला होएगा, साकार होएगा, निराकार होएगा, इहो जिहा है कोई जिहड़ा घर बनाता है? हुण तां वेख रहा है ना, वेखदे 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 गल समझ आ गई, अरे कौन घर बनाने वाला है? मेरी अपनी अविद्या ही घर बनाने वाली है, मेरे अपने विकार ही घर बनाने वाले हैं। जब राग द्वेष पैदा करता हाँ तो अपने लिए नवा घर तैयार करता हाँ। उसनू वेख लिया, उस धर्म नू वेख लिया, उस कुदरत दे कानून नू वेख लिया, उस सच नू वेख लिया, अरे समझ आ गया कि सच ही तां ईश्वर है, परम सच ही परमेश्वर है। धर्म दा दर्शन हो गया, वो कुदरत दा कानून, वो धर्म जिहड़ा अणु अणु च व्याप्त है, घट घट वासी है, संसार दे सारे जीव निर्जीव सभना दे जिस ते हुकूमत चलती है, सारे जिसनू धारण करते हैं वो सभना नू धारण करता है। इहो जिहा धर्म, इहो जिहा नियम, इहो जिहे रित, उहदा दर्शन कर लिया। हुण गह कारक दिठो सी, क्योंकि दर्शन हो गया, अनुभूति हो गई, बुद्धि विलास नहीं किया, पुन गे हम ना काहसी। हुण ये जो परपंच है, भावदा मेरा पुनर्जन्म नहीं दे सकता मैनू। क्यों नहीं दे सकता? क्योंकि मैं घर बनाने दे जिन्नी भी चीज़ा सन, घर बनाने लई सीमेंट चाहिए है, लोहा चाहिए है, लकड़ चाहिए है, ये सारे तोड़ फोड़ के सुट दिते, कुछ छड़िया ही नहीं। अरे की लोहा लकड़, किहड़ा घर घर बनाने का समान है? तो कहिंदा है, विसंखार गतंग चित्तम, अपने चित्त नूं संस्कारां तो मुक्त कर लिया, एक भी भाव संस्कार चित्त च नहीं रह गया, सारा निकाल दिता। विसंखार गतंग चित्तम, तणहा नम खय मज्जगा, तृष्णा नूं जड़ तों उखाड़ के सुट दिता। पुराने भव संस्कार जिहड़े नाल रह के चल रहा सी, वो एक 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 करके इस साधना नाल सारे कढ दित्ते। तां हुण पुराना कोई भव संस्कार नवा जन्म नहीं दे सकदा, क्योंकि वह सब कढ दित्ते। अते नवी तृष्णा जगावां तां फिर तो भव संस्कार बनेगा, नवी तृष्णा बनाने वाला सुभाव ही नष्ट कर दिता, तां नवा बन गया ही नहीं, पुराना कोई रिहा ही नहीं। खीणम पुराणम नवम नथि संभवम, पुराना सारा क्षीण कर दिता, क्षय कर दिता, अते नवा बने नहीं, तां मुक्त अवस्था प्राप्त हो गई। इहो जिही मुक्त अवस्था हर एक नूं प्राप्त हो सकती है, बड़ी मेहनत करनी पैंदी है, बहुत परिश्रम करना पैंदा है। सिर्फ बुद्धि कलोल नाल कोई समझे मुक्त हो जावांगा, बुद्धि विलास नाल मुक्त हो जावांगा, या अंधश्रद्धा नाल मुक्त हो जावांगा, भाई होण वाली गल नहीं है। उन्हां कड़ियां तक पहुँचना पएगा जिथे बंधन बंधे हन, वेदना दीयां कड़ियां हन जिथे बंधन बंधे हन, अते उत्थे बंधन बनण दा सुभाव तोड़ना पएगा। ये कम कोई करे ना पर समझे कि मैं मुक्त हो जावांगा, तां भाई धोखा ही धोखा। बहुत जन्म गवाए इस धोखे बिच, ना जाने असीं भी किन्ने जन्म गवा दित्ते कि सानू कोई तार देगा, कोई कुछ कर देगा, नहीं तार सकिया ना, नहीं निकल सकिया ने इस चों चल रही है ना इस तरह श्रृंखला राग दी द्वेष दी क्यों चल रही है क्योंकि असी अपनी विद्या नहीं जगाई सुवेदन नाल सच्चाई नू कदे वेख्या ही नहीं बड़े भागा नाल ये विद्या प्राप्त हुई है मनुख का जीवन मिलिया बड़े भागा की गल हुंदी है मनुख का जीवन मिल जाए अते फिर शुद्ध धर्म सुन नू मिले बड़े भागा की गल हुंदी है बेचारे ने सुनिया ही नहीं कि हुंदा है शुद्ध धर्म ये साड़ी परंपरा की गल ये साड़ी परंपरा की गल ये साड़ा कर्मकांड ये साड़ा कर्मकांड बस यही धर्म है यही सुन के रह जाएगा सारे जीवन पर की शुद्ध धर्म है कुदरत का की कानून है की नियम हैं की विधान है सुन ही नहीं पाएगा चंगा सुन भी लिया श्रद्धा नहीं जागेगी तो यह साड़ी परंपरा के विरुद्ध है ये तो साड़ी मान्यता के विरुद्ध है चंगा श्रद्धा जाग भी गई तो काम नहीं करेगा ये चारों गल्लां होणगियां तां मुक्ति आएगी मानुसोत्तम सुई सद्धा संयमम वीरियम मनुख दा जीवन पाए श्रुत ज्ञान होए सुने तां अते श्रद्धा जागे अते कम करन लग जाए संयमम वीरियम संयम दे नाल संभर दे नाल वीरिय दे नाल बड़ी मेहनत नाल काम ते लग जाए तां मुक्ति प्राप्त कर ही लेगा तां भाई मनुख दा जीवन तां मिल गया बड़े भागां नाल मिल गया श्रुत ज्ञान भी हो गया सुन ले धर्म की गल उस ते श्रद्धा भी जाग गई हुण तां कम ही करना बाकी है ये जो पंज दिन बाकी हैं इन्हां तां सीख लईए कि कम किवें करना है कम तां जीवन भर दा है कौन जाने कुछ जीवन होर भी लग जाण पर इन्हां तां सीख के ही जाओ कि कम किस तरह करना है मुक्ति दा काम किस तरह हुंदा है विकार बनाउण दी आदत नूं किवें पलटना हुंदा है खूब लाभ उठाओ बाकी बचे हुए पंज दिनां दा खूब लाभ उठाओ बड़ी मेहनत करो परिश्रम करो पुरुषार्थ करो पराक्रम करो किसी उत्ते एहसान नहीं कर रहे अपने भले लई अपने मंगल लई अपने कल्याण लई अपने स्वस्थ मुक्ति दे लई शुद्ध धर्म दे शिविर च जो जो आए हन विद्या जागे हर एक विच विद्या जागे प्रज्ञा जागे अनित बोध जागे अंतर मन चो अपने स्वभाव नूं पलटते 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 मुक्त अवस्था प्राप्त कर लो सब दा मंगल होए सब दा कल्याण होए सब दी स्वस्थ मुक्ति होए सब दी स्वस्थ मुक्ति होए चाहो तो 5 मिनट विश्राम कर लो उस तो बाद फिर काम च लगांगे 5 मिनट विश्राम कर लो।